ਹੈਂਕੜਬਾਜ਼ੀ ਵਿੱਚ ਆ ਕੇ ਕਹਿਣ ਲੱਗਾ, ਐਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ। ਕਹਿਣ ਲੱਗੇ, ਪਿਤਾ ਵੇਖ, ਠੀਕ ਹੈ ਜਿੱਧਰ ਬਚਨ ਕਰਤਾ, ਹੁਣ ਮੇਰਾ ਇਹੋ ਹੀ ਪਤੀ ਹੈ। ਇਹ ਨਹੀਂ ਕਿ ਇੱਕ ਥਾਂ 'ਤੇ ਪਸੰਦ ਕੀਤਾ, ਦੂਜੀ ਤੀਜੀ ਥਾਂ 'ਤੇ ਫਿਰ ਬਿਨਾਂ ਕਾਰਨ ਤੋਂ। ਨਹੀਂ, ਇਹ ਠੀਕ ਹੈ ਜਿੱਥੇ ਬਚਨ ਹੋ ਗਿਆ। ਫਿਰ ਕਿਵੇਂ ਤੇਰਾ ਨਿਸ਼ਚਾ ਬੀਬੀ ਕੀ ਆ? ਕਹਿਣ ਲੱਗੇ, ਵੇਖ ਪਿਤਾ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ, ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰ ਪੰਡਾਂ ਹਾਂ, ਅੰਡਜ ਜੇਲਜ ਉਤਪੁਜਾਂ ਖਾਣੀ ਸੇਤ ਜਾਂ, ਸੋ ਮਿਤ ਜਾਣਾ ਨਾਨਕਾ ਸਰਾਂ ਮੇਰਾ ਜਨਤਾ। ਸਰਾਂ ਵੱਡੇ ਵੱਡੇ ਸਰੋਵਰਾਂ ਸਮੁੰਦਰਾਂ ਦੇ ਵਿੱਚ ਵਿੱਚ ਉਹ ਪਾਏ ਸਾਇਰਾ ਤਿਨਾਂ ਪੇ ਸਾਰ ਕਰੇ, ਤਿੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਨਾ ਵਪਾਰ ਨਾ ਖੇਤੀ ਨਾ ਉੱਥੇ ਕਿਸੇ ਪ੍ਰਕਾਰ ਦੀਆਂ ਦੁਕਾਨਾਂ ਕੋਈ ਵੀ ਨਹੀਂ। ਉਹ 42 ਲੱਖ ਜੀ ਜਲ ਮੈਂ ਹੋਤੇ, ਉਹਨਾਂ ਦੀ ਪ੍ਰਤਪਾਲਾ ਜਲ ਦੇ ਵਿੱਚ ਹੀ ਜਿਸ ਨੇ ਕੀਤੀ ਹੈ। ਸੋ ਕਰਤਾ ਚਿੰਤਾ ਕਰੇ, ਉਹ ਕਰਤਾ ਮੇਰੀ ਵੀ ਚਿੰਤਾ ਕਰੇਗਾ। ਉਹ ਸਾਰੇ ਸੰਸਾਰ ਦੀ ਯੋਗ ਖੇਮ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਹਨ ਗੀਤਾ ਜੀ ਵਿੱਚ, ਕਹਿੰਦੇ ਸਰਬ ਦੀ ਯੋਗ ਖੇਮ ਮੈਂ ਕਰਤਾ ਹਾਂ, ਸਾਰਿਆਂ ਦੀ ਪ੍ਰਤਪਾਲਾ ਅਤੇ ਰੱਖਿਆ ਕਰਨ ਵਾਲਾ ਮੈਂ ਹਾਂ। ਜਦੋਂ ਮੈਂ ਚਾਹਾਂ ਝੱਟ ਸਾਰੇ ਜੀਆਂ ਨੂੰ ਨਾਸ਼ ਕਰ ਸਕਦਾ ਹਾਂ, ਜਦੋਂ ਮੈਂ ਚਾਹਾਂ ਉਸ ਵੇਲੇ ਮੈਂ ਸਮਾਪਤ ਕਰ ਸਕਦਾ ਹਾਂ। ਇਹ ਮੇਰਾ ਵਾਸਤਵ ਸਰੂਪ ਐਸਾ ਹੈ। ਇਸ ਪ੍ਰਕਾਰ ਕਹਿੰਦੇ ਉਹ ਕਰਤਾ ਪਰਮੇਸ਼ਰ ਚਿੰਤਾ ਕਰਨ ਵਾਲਾ ਪਿਤਾ, ਤੂੰ ਕੀ ਇਹ ਹੰਕਾਰ ਕਰਦਾ ਹੈ? ਸੋ ਕਿੱਡੀ ਵੱਡੀ ਭਾਰੀ ਦਾਤ ਮਿਲੀ, ਸਿਰ 'ਤੇ ਕੋੜੀ ਪਤੀ ਨੂੰ ਚੱਕਿਆ ਅੰਮ੍ਰਿਤਸਰ ਸਾਹਿਬ ਵਿੱਚ ਆਉਣ ਤੋਂ। ਸੋ ਕੋੜੀ ਦਾ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਸਾਰਾ ਕੋੜ ਮਿਟਿਆ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕੇ ਨਿਹਾਲ ਹੋਏ। ਦੁਨੀ ਚੰਦ ਨੂੰ ਪਤਾ ਲੱਗਣ ਤੋਂ ਚਰਨੀ ਪਿਆ। ਹਜ਼ੂਰ ਨੇ ਇਹਦਾ ਅੰਤ ਦਾ ਸਮਾਂ ਜਾਣ ਕੇ ਉਪਦੇਸ਼ ਦਿੱਤਾ, ਮੋਨ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ ਸਗਲੇ ਵਿਵਹਾਰੀ ਰਾਮ। ਇਸ ਪ੍ਰਕਾਰ ਮਾਇਆ ਵਿਵਹਾਰੀ ਰਾਮ, ਇਸ ਪ੍ਰਕਾਰ ਸਭ ਮਾਇਆ ਦਾ ਵਿਹਾਰ ਹੈ, ਨਾਸਵੰਤ ਹੈ। ਅੰਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਸੀ। ਫਿਰ ਕਿਹਾ, ਹੈ ਰਾਜਨ ਵੇਖ, ਤੇਰੇ ਘਰ ਵਿੱਚ ਧੀਆਂ ਨੇ, ਪੁੱਤਰ ਕੋਈ ਨਹੀਂ, ਆਪਣੇ ਜਵਾਈ ਨੂੰ ਪੁੱਤਰ ਸਮਝ ਕੇ ਇਹਨੂੰ ਰਾਜ ਭਾਗ ਦੇ। ਪੰਜਵੇਂ ਪਾਤਸ਼ਾਹ ਨੇ ਕਹਿ ਕੇ ਉਹ ਦਿੱਲੀ ਦਾ ਰਾਜ ਭਾਗ ਉਸੇ ਬੀਬੀ ਰਾਜ ਕੌਰ ਨੂੰ ਦਵਾਇਆ ਸੀ। ਸੋ ਜਿਹਨੇ ਇਹ ਨਿਸ਼ਚਾ ਕੀਤਾ ਸੀ, ਸਾਨੂੰ ਵੀ ਨਿਸ਼ਚਾ ਹੋਣਾ ਚਾਹੀਦਾ ਹੈ। ਮਾਤਾ ਜੀ ਦੇ ਵਿੱਚ ਡਰੀਏ ਕਿਸੇ ਪ੍ਰਕਾਰ।
ਆਸਾ ਸ਼ੇਖ ਫਰੀਦ ਜੀ ਉਹ ਕੀ ਬਾਣੀ?
ਆਸਾ ਰਾਗ ਦੇ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ਹੈ। ਖਾਲਸਾ ਜੀ ਜਿਹੜਾ ਇਸ ਗੱਦੀ ਤੇ ਬੈਠਦਾ ਉਹਦਾ ਨਾਮ ਫਰੀਦ ਹੀ ਪੈ ਜਾਂਦਾ ਸੀ, ਜਿਵੇਂ 53ਵਾਂ ਜਨਕ ਸੀ ਨਿੰਮੀ। ਸੋ ਜਿਹਨਾਂ ਦੀ ਸਪੁੱਤਰੀ ਸੀਤਾ ਜੀ ਦਾ ਸਵੰਬਰ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੋਇਆ ਸੀ, ਪਹਿਲਾਂ 52 ਜਨਕ ਹੋ ਚੁੱਕੇ ਸਨ। ਜਿਹੜਾ ਉਸ ਗੱਦੀ ਤੇ ਬੈਠਦਾ ਉਹਦਾ ਨਾਮ ਹੀ ਜਨਕ ਪੈ ਜਾਂਦਾ। ਜਿਵੇਂ 27ਵਾਂ ਦਸਤਗੀਰ ਪੀਰ ਸੀ, ਜਿਸਦਾ ਸਤਿਗੁਰੂ ਜੀ ਦੇ ਨਾਲ ਸੰਵਾਦ ਹੋਇਆ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੀ ਪੰਕਤੀ ਤੋਂ, ਜਿਸ ਦੇ ਪੁੱਤਰ ਨੂੰ ਲੱਖ ਪਤਾਲ ਆਕਾਸ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਸਭ ਦਿਖਾ ਦਿੱਤੇ ਸਨ। ਉਹ 27ਵਾਂ ਦਸਤਗੀਰ ਪੀਰ ਸੀ ਬਗਦਾਦ ਦਾ। ਇਸੇ ਪ੍ਰਕਾਰ ਇਹ ਸ਼ੇਖ ਫਰੀਦ ਜਿਸ ਦੀ ਬਾਣੀ ਹੈ, ਇਹ ਖਾਲਸਾ ਜੀ ਫਰੀਦ ਦਾ ਪੋਤਾ ਚੇਲਾ ਸੀ, ਤੀਸਰੀ ਥਾਂ 'ਤੇ। ਜਿਹੜਾ ਪਹਿਲਾ ਫਰੀਦ ਸੀ ਉਹ ਬੜਾ ਭਾਰੀ ਤਸਵੀ ਸੀ, ਮੁਤਸਵੀ ਸੀ, ਉਹਦੀ ਇਹ ਬਾਣੀ ਨਹੀਂ। ਇਸ ਦਾ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਜਿਸ ਦਾ ਨਾਮ ਹੈ, ਜਾਂ ਜਿਸ ਦਾ ਨਾਮ ਇਹ ਸ਼ੇਖ ਫਰੀਦ ਹੈ, ਇਹ ਸ਼ੇਖ ਫਰੀਦ ਦਾ ਪੋਤਾ ਚੇਲਾ ਸੀ ਜਿਸ ਦੀ ਇਹ ਬਾਣੀ ਹੈ, ਅਤੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਨਾਲ ਮਿਲ ਕੇ ਨਿਹਾਲ ਹੋਏ। ਆ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹ ਸ਼ੇਖ ਫਰੀਦ ਸਾਨੀ ਦੀ ਹੈ, ਜਿਹੜਾ ਤੀਜੀ ਥਾਂ 'ਤੇ ਸੀ ਉਹਨਾਂ ਦਾ ਪੋਤਰਾ ਸੀ, ਭਾਵ ਤਾਂ ਸ਼ੇਖ ਫਰੀਦ ਤੋਂ ਹੀ ਹੈ ਨਾ। ਸੋ ਨਾਮ ਤਾਂ ਸ਼ੇਖ ਫਰੀਦ ਸੀ, ਇਹਦੇ 'ਚ ਸ਼ੰਕਾ ਨਹੀਂ ਕਰਨੀ। ਇਹ ਕੋਈ ਖਬਰੇ ਵੱਖਰਾ ਕਹਿ ਰਿਹਾ ਨਹੀਂ, ਉਸੇ ਦਾ ਨਾਂ ਹੈ ਜਿਹਨੇ 28 ਸਾਲ ਮਿਹਨਤ ਕੀਤੀ, ਜਿਹਨੇ 12 ਸਾਲ ਪਹਿਲਾਂ ਖਾਲਸਾ ਜੀ ਭੁੱਖਾ ਰਿਹਾ, ਕਾਸ਼ਤੀ ਰੋਟੀ ਬੰਨੀ, ਖੂਹ ਵਿੱਚ ਲਮਕਿਆ, ਸ਼ਾਹ ਸ਼ਰਫ ਦੀ ਸੇਵਾ 12 ਸਾਲ ਕੀਤੀ, ਉਹੀ ਸ਼ੇਖ ਫਰੀਦ ਆ ਇਹ। ਪਰ ਇਹਦਾ ਅਸਲ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ, ਸ਼ੇਖ ਫਰੀਦ ਇਸੇ ਦਾ ਨਾਮ ਹੈ। ਪਾਕ ਪਟਨ ਵਿੱਚ ਇਹਦੇ ਹੀ ਪ੍ਰਥਾਏ 8 ਸਲੋਕ, ਪਹਿਲੇ ਸ੍ਰੀ ਆਸਾ ਦੀ ਵਾਰ ਦੇ 8 ਸਲੋਕ ਅਤੇ 8 ਪੌੜੀਆਂ ਸਭ ਇਹ ਸ਼ੇਖ ਇਸ ਸ਼ੇਖ ਬ੍ਰਹਮ ਅਥਵਾ ਸ਼ੇਖ ਫਰੀਦ ਦੇ ਪ੍ਰਥਾਏ ਮਹਾਰਾਜ ਉਚਾਰੀਆਂ ਨੇ। ਸਾਰੇ ਹੀ ਆਸਾ ਦੀ ਵਾਰ ਦਾ 3ਜਾ ਹਿੱਸਾ ਇਹਦੇ ਉੱਪਰ ਥਾਏ ਮਹਾਰਾਜ ਸਾਹਿਬ ਨੇ ਉਚਾਰਿਆ ਸਾਰਾ। ਸੋ ਉਹ ਬਾਣੀ ਉਚਾਰ ਰਹੇ ਨੇ, ਉਹਨਾਂ ਦੀ ਬਾਣੀ ਹੈ ਓਂਕਾਰ ਸਾਰਾ ਦਾ ਪ੍ਰਕਾਸ਼ ਕੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਦਿਲੋਂ ਮੁਹੱਬਤ ਜਿਨ
ਕਹਿੰਦੇ ਜੀ ਸੱਚੇ ਕਿਹੜੇ ਆ ਪਰਮੇਸ਼ਰ ਦੀ ਦਰਗਾਹ ਵਿੱਚ। ਸੋ ਕਿਹਨਾਂ ਨੂੰ ਸੱਚੇ ਪਰਮੇਸ਼ਰ ਦੇ ਸੋ ਆਸ਼ਕ ਕਿਹਾ ਜਾਂਦਾ ਹੈ? ਕਹਿੰਦੇ ਉਹਨਾਂ ਦਾ ਨਾਮ ਹੈ ਦਿਲੋਂ ਮੁਹੱਬਤ ਜਿਨ, ਜਿਨ ਹੈ ਨੰਨੇ ਦੇ ਚਰਨਾਂ ਵਿੱਚ ਹਾ ਜਿਨ, ਜਿਨ੍ਹਾਂ ਦੀ, ਜਿਨ ਨਹੀਂ ਪੜ ਦੇਣਾ ਭੂਤ ਨਹੀਂ, ਉਹ ਜਿਨ ਜਿਨ੍ਹਾਂ ਦੀ ਸੱਚੀ ਦਿਲੋਂ ਮੁਹੱਬਤ ਹੈ, ਪ੍ਰੇਮ ਹੈ,
ਸੱਚੇ
ਪਿਆਰੇ ਸੱਚੇ ਹਨ, ਉਹਨਾਂ ਨੂੰ ਸੱਚੇ ਕਿਹਾ ਜਾਂਦਾ ਜਿਹੜੇ ਦਿਲੋਂ ਪ੍ਰੇਮ ਕਰਦੇ ਹਨ ਪਰਮੇਸ਼ਰ ਦੇ ਨਾਲ।
ਜਿਨ ਮਨ ਹੋਰ ਮੁਖ ਹੋਰ,
ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਹੋਰ ਕੋਈ ਸੰਕਲਪ, ਮਨ ਤਾਂ ਹੋਰ ਪਾਸੇ ਲੱਗਾ ਹੋਇਆ ਹੈ ਤੇ ਮੁਖੋਂ ਹੋਰ ਪਾਸੇ ਦੀਆਂ ਗੱਲਾਂ ਕਹਿੰਦੇ ਹਨ। ਕੱਚੇ ਕਾਂਡੇ ਕਹੇ ਜਾਂਦੇ ਹਨ, ਉਹ ਕੱਚੇ ਆਦਮੀ ਬਾਹਰ ਕੱਢੇ ਜਾਂਦੇ, ਕਾਂਡੇ ਕਹੇ ਜਾਣ ਦਾ ਵਾਚਕ ਹੈ, ਉਹ ਕੱਚੇ ਕਹੇ ਜਾਂਦੇ ਹਨ। ਸੋ ਰੱਤੇ ਸੇਈ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਈ, ਚੜ ਚੜ ਪਮਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੂੰ ਭਗਤੀ ਦੀ ਕਾਰ ਨਹੀਂ ਕਰਦੀ ਆਈ, ਉਹ ਕੱਚੇ ਵਿਚਾਰੇ ਚੜ ਚੜ ਡਿੱਗ ਡਿੱਗ ਪੈਂਦੇ ਹਨ। ਸੋ ਸੱਚੇ ਦਿਲੋਂ ਮੁਹੱਬਤ ਜਿਨ, ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ ਖਾਲਸਾ ਜੀ, ਉਹ ਸੱਚੇ ਗੁਰੂ ਕੇ ਪਿਆਰੇ ਕਹੇ ਜਾਂਦੇ ਹਨ। ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਸੋ ਦਿਲੋਂ ਅੰਦਰੋਂ ਦੁਨੀਆਂ ਨਾਲ ਮੁਹੱਬਤ, ਬਾਹਰੋਂ ਜ਼ਿਕਰ ਸਾਈਂ ਦਾ ਕਰਦੇ, ਬਾਹਰੋਂ ਗੱਲਾਂ ਤਾਂ ਪਰਮੇਸ਼ੁਰ ਦੇ ਮਿਲਦੀਆਂ ਅਤੇ ਅੱਗੋਂ ਅੰਦਰੋਂ ਮੁਹੱਬਤ ਜਿਨ੍ਹਾਂ ਦੀ ਦੁਨੀਆਂ ਦੇ ਨਾਲ ਅਤੇ ਮਾਇਆ ਦੇ ਨਾਲ ਹੈ, ਉਹ ਖਾਲਸਾ ਜੀ ਕੱਚੇ ਹਨ, ਉਹ ਨਹੀਂ ਪੱਕੇ ਕਹੇ ਜਾ ਸਕਦੇ। ਬਾਹਰੋਂ ਤਾਂ ਕਹਿਣਾ ਜੀ ਬਸ ਮਹਾਰਾਜ 'ਤੇ ਨਿਸ਼ਚਾ ਹੈ, ਸੱਚੇ ਪਾਤਸ਼ਾਹ 'ਤੇ ਨਿਸ਼ਚਾ ਹੈ, ਬੜਾ ਆਨੰਦ ਆਉਂਦਾ ਹੈ, ਐਂ ਓਂ ਹੈ, ਅਤੇ ਅੰਦਰੋਂ ਮਨ ਖਾਲਸਾ ਜੀ ਹੋਰ ਪਾਸੇ ਜੇ ਲੱਗਾ ਰਹੇ, ਉਹਨਾਂ ਦਾ ਸੱਚਾ ਪ੍ਰੇਮ ਨਹੀਂ, ਉਹ ਮੁਹੱਬਤ ਨਹੀਂ, ਉਹ ਸੱਚੇ ਨਹੀਂ ਕਹਿ ਜਾਣਗੇ, ਉਹ ਝੂਠੇ ਹਨ।
ਰਤੇ ਇਸ ਕੁਖੁਦਾ,
ਸੱਚਾ ਬਣਦਾ ਸੀ ਨਾ ਦਿਲੋਂ ਮੁਹੱਬਤ ਵਾਲਾ ਵਿਚਾਰਾ ਮੂਲਾ, ਕਹਿੰਦਾ ਮਹਾਰਾਜ ਮਰਨਾ ਸੱਚ ਤੇ ਜਿਉਣਾ ਝੂਠ, ਪਰ ਜਦੋਂ ਪਰਖ ਕੀਤੀ ਉਸ ਵੇਲੇ ਜਿਉਣਾ ਹੀ ਸੱਚ ਕਹਿ ਬੈਠਾ ਸੀ, ਦਿਲੋਂ ਮੁਹੱਬਤ ਰਹੀ ਸੀ, ਝੂਠਾ ਨਿਕਲਿਆ। ਮਹਾਰਾਜ ਨੇ ਬਚਨ ਕਹੇ ਇਸ ਪ੍ਰਕਾਰ ਨਾਲ ਕਰਾੜਾਂ ਦੋਸਤੀ, ਇਹ ਬਚਨ ਕਹਿ ਕੇ ਫਿਰ ਇਹਨੂੰ ਸੰਬੋਧਨ ਕੀਤਾ ਸੀ, ਇਹ ਕੀ ਕੀਤਾ ਜੀ, ਚੰਗਾ ਭਟਕ ਲੈ ਜੂਨਾਂ ਵਿੱਚ, ਦਸਮ ਸਰੂਪ ਦੇ ਵਿੱਚ ਹੁਣ ਤੇਰੀ ਕਲਿਆਣ ਕਰਾਂਗੇ। ਉਹ ਖਾਲਸਾ ਜੀ ਉਹ ਸੱਚੇ ਨਹੀਂ ਹਨ, ਜਿਨ੍ਹਾਂ ਦਾ ਮਨ ਵਿੱਚ ਹੋਰ ਆ ਗੱਲ, ਮੁੱਖੋਂ ਜਿਹੜੇ ਹੋਰ ਕਹਿੰਦੇ ਹਨ।
ਰਤੇ ਇਸ ਖੁਦਾ,
ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ, ਜਿਹੜਾ ਬਚਨ ਕਰਕੇ ਫਿਰ ਖਿਸਕ ਜਾਵੇ ਉਹ ਕੱਚਾ ਆਦਮੀ ਹੈ।
ਰਤੇ ਇਸ ਖੁਦਾ,
ਜਿਹੜੇ ਖੁਦ ਆਇਆ ਹੋਇਆ ਜੋ ਬ੍ਰਹਮ ਹੈ, ਖੁਦਾ ਉਹਦਾ ਨਾਮ ਕਹਿ ਲਓ, ਰੱਬ ਕਹਿ ਲਓ, ਅੱਲਾ ਕਹਿ ਲਓ, ਰਾਮ ਰਮਿਆ ਹੋਇਆ ਕਹਿ ਲਓ, ਇੱਕੋ ਹੀ ਗੱਲ ਹੈ। ਸੋ ਰਤੇ ਇਸ਼ਕ ਖੁਦਾਏ, ਖੁਦਾ ਜੋ ਖੁਦ ਆਇਆ ਹੋਇਆ ਪਰਮੇਸ਼ੁਰ ਹੈ, ਜੋ ਉਹਦੇ ਇਸ਼ਕ ਦੇ ਵਿੱਚ, ਪ੍ਰੇਮ ਦੇ ਵਿੱਚ ਜਿਹਨਾਂ ਦੇ ਮਨ ਰੰਗੇ ਹੋਏ ਹਨ, ਆਸ਼ਕ ਬਣੇ ਹਨ, ਜੋ
ਰੰਗ ਦੀਦਾਰ ਕੇ,
ਕਾਹਦੇ ਵਿੱਚ ਦੀਦਾਰ, ਦਰਸ਼ਨਾਂ ਦੇ ਰੰਗ, ਪ੍ਰੇਮ ਦੇ ਇਸ਼ਕ ਦੇ ਵਿੱਚ ਜਿਹਨਾਂ ਦੇ ਮਨ ਰੰਗੇ ਹੋਏ ਹਨ,
ਵਿਸਰਿਆ ਜਿਨ ਨਾਮ,
ਉਹਨਾਂ ਦਾ ਨਾਮ ਖਾਲਸਾ ਜੀ ਉਹ ਸੱਚੇ ਕਹਿੰਦੇ ਹਨ, ਜੋ ਪਰਮੇਸ਼ੁਰ ਦੇ ਦਰਸ਼ਨਾਂ ਦੇ ਪ੍ਰੇਮ ਰੰਗ ਦੇ ਵਿੱਚ ਜਿਹਨਾਂ ਦੇ ਮਨ ਰੰਗੇ ਹੋਏ ਹਨ, ਇਸ ਪ੍ਰਕਾਰ ਉਹਨਾਂ ਦਾ ਨਾਮ ਸੱਚੇ ਹੈ, ਉਹਨਾਂ ਦਾ ਨਾਮ ਆਸ਼ਕ ਹੈ, ਬਾਕੀ ਤਾਂ ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਨਾਮ ਹੀ ਭੁੱਲ ਚੁੱਕਾ ਹੈ।
ਤੇ ਭੋਏ ਭਾਰਤੀਏ,
ਉਹ ਖਾਲਸਾ ਜੀ ਧਰਤੀ ਤੇ ਕੇਵਲ ਐਵੇਂ ਭਾਰ ਹੀ ਬਣੇ ਫਿਰਦੇ ਨੇ, ਧਰਤੀ ਨੂੰ ਭਾਰ ਹੀ ਉਹਨਾਂ ਦਾ ਐਵੇਂ ਵਿਅਰਥ ਚੱਕਣਾ ਪੈਂਦਾ ਹੈ, ਉਹ ਬੇਮੁੱਖ ਹਨ, ਉਹ ਅਕਿਰਤ ਕਣ ਹਨ। ਧਰਤੀ ਨੇ ਕਿਹਾ ਨਾ ਤਿਸ ਭਾਰੇ ਪਰਬਤਾਂ ਆਕਾਸ਼ ਕਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਸਭ ਨਿਰਣਾ ਕਰਕੇ ਕਹਿੰਦੇ ਨੇ ਭਾਰੇ ਭੂਈ ਅਕਿਰਤ ਕਣ, ਮੰਦੀ ਹੂੰ ਮੰਦੇ, ਉਹ ਮੰਦਿਆਂ ਤੋਂ ਵੀ ਮੰਦੇ ਨੇ, ਅਕਿਰਤ ਕਣ ਜਿਹੜੇ ਹਨ, ਕੀਤੇ ਹੋਏ ਪਰਮੇਸ਼ੁਰ ਦੇ ਉਪਕਾਰ ਨੂੰ ਭੁਲਾ ਕੇ ਨਾਸਤਕ ਬਣ ਜਾਂਦੇ ਹਨ, ਜੋ ਕਿੱਥੇ ਆ ਰੱਬ। ਸੋ ਰੱਬ ਦਾ ਨਿਰਣਾ ਕੀਤਾ ਨਾ ਕਿੰਨੀਆਂ ਥਾਵਾਂ 'ਤੇ ਉਹ ਪ੍ਰਤਪਾਲਾ ਕਰਨ ਵਾਲਾ ਹੈ। ਸੋ ਇਸ ਪ੍ਰਕਾਰ ਜਿਹੜੇ ਭੁੱਲ ਜਾਂਦੇ ਹਨ ਤਾਂ ਇਸ ਪਰਮੇਸ਼ੁਰ ਨੂੰ, ਉਹ ਧਰਤੀ 'ਤੇ ਕੇਵਲ ਭਾਰ ਹੀ ਬਣੇ ਹੋਏ ਹਨ। ਸੋ ਇਹ ਕਿਨੇਹੀ ਆਸ਼ਕੀ ਦੂਜਾ ਲੱਗਾ ਜਾਏ, ਉਹ ਕਾਹਦੀ ਆਸ਼ਕੀ ਹੈ ਜਿਹੜੇ ਹੋਰ ਕਿਸੇ ਦੇ ਨਾਲ ਵੀ ਆਸ਼ਕੀ ਲੱਗੀ ਹੋਵੇ। ਇੱਕ ਪਾਸੇ ਤਾਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੁੱਲ ਚੁੱਕੇ ਮੱਥਾ ਟੇਕ ਲਿਆ, ਜੇ ਹੋਰ ਕੋਈ ਦੇਹਧਾਰੀ ਆ ਗਿਆ ਉਹਨੂੰ ਵੀ ਮੱਥਾ ਟੇਕ ਲਿਆ, ਜੇ ਕਿਤੇ ਬਾਹਰ ਜੰਡੀ ਵੇਖੀ ਉਹਨੂੰ ਵੀ ਮੱਥਾ ਟੇਕ ਲਿਆ, ਛੇਪੜ ਮਿਲਿਆ ਉਹਨੂੰ ਵੀ ਪਾਣੀ ਪਾ ਲਿਆ, ਕਵਰ ਮਿਲ ਗਈ ਉਹਨੂੰ ਵੀ ਮੱਥਾ ਟੇਕ ਲਓ, ਜੇ ਦੂਜਾ ਚੰਦਰਮਾ ਚੜਿਆ ਉਹਨੂੰ ਵੀ ਤੰਦ ਦੇ ਲਓ, ਇਸ ਪ੍ਰਕਾਰ ਜੇ ਕਾਲਾ ਕੁੱਤਾ ਭੈਰੋਂ ਦਾ ਵੇਖੇ ਇਹਨੂੰ ਵੀ ਟੁਕੜਾ ਪਾ ਦਿਓ, ਮਾਈ ਦਾ ਖੋਤੜਾ ਮਿਲਿਆ ਇਹਨੂੰ ਵੀ ਭਗੂਰ ਚਾਰ ਲਓ, ਜੇ ਸਿਰ ਮਾਰਨ ਵਾਲੇ ਆ ਗਏ ਪਹਾੜਾਂ ਵਿੱਚ ਚਲੋ ਉੱਥੇ ਵੀ ਚੱਲ ਕੇ ਸਿਰ ਮਾਰ ਲਓ, ਸੋ ਕਦੇ ਛੀਰਨੀ ਵੀ ਕਿਸੇ ਨੂੰ ਚਾੜ ਲਓ। ਖਾਲਸਾ ਜੀ ਇਹ ਕਿਨੇਹੀ ਆਸ਼ਕੀ, ਇਹ ਕੋਈ ਆਸ਼ਕੀ ਹੈ ਪਰਮੇਸ਼ਰ ਦੇ ਨਾਲ? ਨਹੀਂ ਨਹੀਂ, ਇਹ ਕੋਈ ਆਸ਼ਕੀ ਨਹੀਂ, ਇਹ ਕਿਨੇਹੀ ਆਸ਼ਕੀ ਦੂਜਾ ਲੱਗਾ ਜਾਏ, ਨਾਨਕ ਆਸ਼ਕ ਕਾਢੀਆ ਸਦ ਹੀ ਰਹਿ ਸਮਾਏ। ਉਹ ਵੀ ਆਸ਼ਕ ਨਹੀਂ ਚੰਗਾ ਚੰਗਾ ਕਰ ਮੰਨੇ, ਚੰਗਾ ਅਹੁਦਾ ਮਿਲ ਗਿਆ, ਚੰਗਾ ਮੁਰਾਤਬਾ ਮਿਲ ਗਿਆ, ਚੰਗਾ ਆਦਰ ਹੋ ਗਿਆ, ਚੰਗਾ ਸਤਿਕਾਰ ਹੋ ਗਿਆ, ਚੰਗਾ ਗੱਫਾ ਮਿਲ ਗਿਆ, ਧਨ ਦੌਲਤ ਦਾ ਰੱਬ ਨੂੰ ਚੰਗਾ ਕਰਕੇ ਮੰਨ ਲਿਆ, ਰੱਬ ਬੜਾ ਚੰਗਾ। ਅਤੇ ਜੇ ਕਿਤੇ ਪਰਾਰਭ ਦੇ ਵਿੱਚ ਫਰਕ ਆ ਗਿਆ, ਮੰਦਾ ਮੰਦਾ ਹੋਏ, ਜੇ ਕਿਤੇ ਜਰਾ ਪਰਾਰਭ ਦੇ ਵਿੱਚ ਮੰਦਾ ਆ ਗਿਆ, ਕਾਰੋ ਵਿਹਾਰ ਜਿਹਾ ਢਿੱਲਾ ਪੈ ਗਿਆ, ਕਿੱਥੇ ਹੁਣ ਰੱਬ ਕਿਤੇ ਨਹੀਂ ਵੇਖਿਆ, ਬੜਾ ਮਾੜਾ, ਉਸ ਵੇਲੇ ਰੱਬ ਨੂੰ ਮੰਦਾ ਕਹਿਣ ਲੱਗ ਪੈਣਾ। ਉਹ ਖਾਲਸਾ ਜੀ ਆਸ਼ਕ ਪਰਮੇਸ਼ਰ ਦਾ ਨਹੀਂ ਕਹੀਦਾ, ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀ ਹੈ। ਜੇ ਲੇਖਾ ਵਰਤਾ ਸੋਏ, ਜਿਹੋ ਜੇ ਲੇਖਿਆ ਹਿਸਾਬ ਕਿਤਾਬ ਵਿੱਚ ਰੱਬ ਨਾਲ ਜੇ ਵਰਤਦਾ, ਉਹ ਆਸ਼ਕ ਨਹੀਂ ਰੱਬ ਦਾ, ਉਹਦੀ ਮਸ਼ੂਕੀ ਕਾਹਦੀ, ਉਹ ਆਸ਼ਕ ਕਾਹਦਾ, ਕਾਹਦੀ ਉਹਦੀ ਆਸ਼ਕੀ ਹੈ ਜਿਹੜਾ ਇਸ ਪ੍ਰਕਾਰ। ਜੇ ਤਾਂ ਚੰਗੇ ਪਦਾਰਥ ਅਤੇ ਚੰਗਾ ਆਦਰ ਸਤਿਕਾਰ ਹੈ ਤਾਂ ਰੱਬ ਦੇ ਨਾਲ ਪ੍ਰੇਮ, ਅਤੇ ਜੜਾ ਸਰੀਰ ਵਿੱਚ ਜੇ ਰੋਗ ਪੈ ਗਿਆ ਤਾਂ ਰੱਬ ਨੂੰ ਗਾਲਾਂ, ਕੀ ਕੀਤਾ ਰੱਬ ਨੇ ਮੈਨੂੰ, ਸੋ ਕਿਉਂ ਮੈਨੂੰ ਰੋਗੀ ਕੀਤਾ, ਮੈਂ ਰੋਜ਼ ਸੰਗਤ ਵਿੱਚ ਜਾਵਾਂ, ਲਾ ਮੇਰੇ ਅਖ ਗੋਡੇ ਦੁਖਣੇ ਲਾ ਤੇ, ਕਾਹਦਾ ਆਖੇ ਰੱਬ ਮੇਰੀ ਇੰਨੀ ਸਹਾਇਤਾ ਵੀ ਨਹੀਂ ਕਰਦਾ। ਉਹ ਗਿਣਤੀਆਂ ਮਿਣਤੀਆਂ ਵਿੱਚ ਜਿਹਦੇ ਨਾਲ ਪੈਣਾ, ਉਹਦੇ ਨਾਲ ਸਾਬ ਖਾਲਸਾ ਜੀ ਆਸ਼ਕੀ ਕਿੱਥੇ? ਸਤਿਗੁਰੂ ਜੀ ਦੇ ਘਰ ਦੇ ਆਸ਼ਕ ਤਾਂ ਉਹ ਨੇ, ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜਾ, ਸਿਰ ਦੀਜਾ ਕਾਣ ਨਾ ਕੀ ਜਾ। ਜਿੱਥੇ ਸਿਰ ਦੇ ਕੇ ਵੀ ਕਨੋੜ ਨਹੀਂ ਕਰ ਸਕਦੇ, ਹੰਗਤਾ ਨਹੀਂ ਕਰ ਸਕਦੇ, ਆਸਾਨ ਨਹੀਂ ਕਰ ਸਕਦੇ ਕਿ ਰੱਬਾ ਤੇਰੀ ਥਾਂ ਤੇ ਸਿਰ ਦਿੱਤਾ, ਤੋ ਭਲਿਆ ਮਾਨਸਾ ਤੂੰ ਸਿਰ ਲਿਆ ਕਿਹਦੇ ਤੋਂ ਸੀ? ਇਹ ਤਾਂ ਖਿਆਲ ਕਰ, ਤੂੰ ਸਿਰ ਲਿਆ ਕਿੱਥੋਂ? ਤੈਨੂੰ ਸਿਰ ਦਿੱਤਾ ਕਿਹਨੇ? ਦਿੱਤਾ ਵੀ ਰੱਬ ਨੇ, ਉਹਨੇ ਆਪਦੀ ਚੀਜ਼ ਆਪਣੇ ਪਾਸ ਲੈ ਲਈ ਹੈ। ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨਾ ਮਾਥਾ, ਉਸ ਤੇ ਚੌਗੁਣ ਕਰੇ ਨਿਹਾਲ। ਸਗੋਂ ਚਾਰ ਗੁਣਾ ਤੂੰ ਤਾਂ ਨਿਹਾਲ ਹੋ ਜਾਵੇਂਗਾ। ਇੱਕ ਬਾਗ ਦਾ ਮਾਲਕ ਇੱਕ ਮਾਲੀ ਵਿੱਚ ਉਹਨੇ ਰੱਖਿਆ ਹੋਇਆ ਹੈ, ਮਾਲੀ ਨੇ ਚਾਰ ਫੁੱਲ ਤੋੜੇ ਅਤੇ ਹੈਂਕੜ ਦੇ ਨਾਲ ਲਈ ਜਾਂਦਾ ਹੈ, ਮੈਂ ਜਾ ਕੇ ਬਾਗ ਦੇ ਮਾਲਕ ਨੂੰ ਦੇਣੇ ਹੈ, ਜਾ ਕੇ ਫਿਰ ਮਾਣ ਕਰੇ ਮੈਂ ਤੈਨੂੰ ਫੁੱਲ ਲਿਆ ਕੇ ਦਿੱਤੇ ਹੈ, ਉਹਦਾ ਮੂਰਖਪੁਣਾ ਨਹੀਂ। ਬਾਗ ਦਾ ਮਾਲਕ ਤਾਂ ਉਹ ਆਪ ਹੈ ਜਿਹਦੇ ਪਾਸ ਫੁੱਲ ਲਈ ਜਾਂਦਾ, ਮਾਲੀਆ ਤੂੰ ਵਿੱਚ ਵਿਚਾਲੇ ਕੀ ਆਕੜਿਆ ਹੋਇਆ? ਇਹ ਸਿਰ ਦਿੱਤਾ ਕਿਹਨੇ? ਇਹ ਤਨ ਦਿੱਤਾ ਕਿਹਨੇ? ਇਹ ਮਨ ਦਿੱਤਾ ਕਿਹਨੇ? ਧਨ ਦਿੱਤਾ ਕਿਹਨੇ? ਜਿਸ ਨੇ ਦਿੱਤਾ ਹੈ, ਸੋ ਜਿਸ ਕੀ ਬਸ ਤੇ ਅਸੀਂ ਆਗਿਆ ਰੱਖੇ, ਜੇ ਤਾਂ ਉਹਦੇ ਅੱਗੇ ਪੇਟਾ ਕਰ ਦੂੰ ਤਾਂ ਨਿਹਾਲ ਹੋ ਜੂ, ਨਹੀਂ ਤਾਂ ਏਕ ਪੀ ਨਾ ਦੇ, ਦਸ ਪੀ ਹਿਰ ਲੇ ਤੋ ਮੂੜਾ ਕਉ ਕਹਾਂ ਕਰੇ। ਅਤੇ ਨੌ ਗੋਲਕਾਂ ਦਸਵਾਂ ਮਨ ਦਿੱਤਾ ਸੀ ਪਰਮੇਸ਼ਰ ਨੇ, ਜੇ ਦਸਵਾਂ ਦਸਵੰਦ ਪਰਮੇਸ਼ਰ ਦੇ ਨਾਂ ਦਾ ਦੇਣਾ ਸੀ ਇੱਕ ਮਨ, ਜੇ ਉਹ ਮਨ ਵੀ ਇੱਕ ਸਤਿਗੁਰਾਂ ਦੇ ਚਰਨਾਂ 'ਚ ਪੇਟਾ ਨਹੀਂ ਕਰਦਾ ਤੂੰ ਸਮਝਾ, ਅਤੇ ਬਾਕੀ ਦੀਆਂ ਨੌ ਗੋਲਕਾਂ ਵੀ ਤੇਰੀਆਂ ਲੈ ਲਵੇ, ਸਾਰੇ ਸਰੀਰ ਨੂੰ ਨਾਸ ਕਰ ਦੇਵੇ, ਤੈਨੂੰ ਅੰਨਾ ਕਰ ਦੇਵੇ, ਬੋਲਾ ਕਰ ਦੇਵੇ, ਤੇਰੇ ਦਿਮਾਗ 'ਚ ਫਰਕ ਪਾ ਦੇਵੇ, ਕੀ ਕਰ ਲਏਗਾ? ਉਹਦਾ ਕੁਛ ਵਿਗਾੜ ਲਏਗਾ? ਕੁਛ ਨਹੀਂ ਵਿਗਾੜ ਸਕਦਾ। ਨਹੀਂ ਖਿਆਲ ਕਰ, ਸਿਰ ਦੇ ਕੇ ਵੀ ਫਿਰ ਕਨੋਡ ਨਾ ਕਰ, ਕਹੋ ਸ਼ੁਕਰ ਹੈ ਤੇਰੀ ਚੀਜ਼ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਪਹੁੰਚ ਗਈ ਹੈ, ਤੂੰ ਕਿਰਪਾ ਕਰਕੇ ਆਪਣੀ ਅਮਾਨਤ ਸਹੀ ਸਲਾਮਤ ਲੈ ਲਈ ਹੈ। ਧੰਨ ਦਸਵੇਂ ਪਾਤਸ਼ਾਹ ਸਾਹਿਬਜ਼ਾਦੇ ਦੋ ਕੁਰਬਾਨ ਹੋਏ ਨੇ ਅੱਖਾਂ ਦੇ ਸਾਹਮਣੇ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਚੋਂ ਮਾਂਡਿਓ ਸੂਰਮਾ ਅਬ ਜੂਜਨ ਕੋ ਦਹਾਓ, ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕਾ ਹੇਤ, ਪੁਰਜਾ ਪੁਰਜਾ ਕੱਟ ਮਾਰਾ ਕਬਹੂ ਨਾ ਛਾਡਾ ਖੇਤ। ਅੱਖਾਂ ਦੇ ਸਾਹਮਣੇ ਟੁਕੜਾ ਟੁਕੜਾ ਹੋ ਕੇ ਫਤਿਹ ਗਜਾਉਂਦੇ ਹੋਏ ਦੋਵੇਂ ਸਾਹਿਬਜ਼ਾਦੇ ਸੱਚਖੰਡ ਨੂੰ ਦਾਦਾ ਸਤਿਗੁਰੂ ਨਵੇਂ ਪਾਤਸ਼ਾਹ ਦੇ ਚਰਨਾਂ ਵਿੱਚ, ਉਹਨਾਂ ਦੇ ਦਾਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਚੋਲੀ ਵਿੱਚ ਜਾ ਕੇ ਅੱਜ ਬਰਾਜੇ ਹਨ, ਜੱਫੀਆਂ ਵਿੱਚ ਜਾ ਕੇ ਆਨੰਦ ਮਾਣਿਆ ਹੈ। ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਅਰਦਾਸ ਕੀਤੀ ਹੈ, ਅਰਦਾਸ ਕਰਕੇ ਕਿਹਾ ਹੈ ਪਰਮੇਸ਼ਰ ਅਕਾਲ ਪੁਰਖ ਤੇਰੀ ਅਮਾਨਤ ਅੱਜ ਅੱਧੀ ਅਦਾ ਹੋਈ ਹੈ, ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ ਇਹ ਸਿਰੋਂ ਭਾਰ ਲੱਥਾ ਹੈ, ਕਿਰਪਾ ਕਰੀ ਅੱਜ 8 ਪੋ ਹੈ 13 ਪੋ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਵੀ ਨੀਂਹਾਂ ਵਿੱਚ ਚਿਣ ਕੇ ਇਹ ਖਾਲਸਾ ਪੰਥ ਦੀ ਨੀਂਹ ਨੂੰ ਪੱਕੀ ਕਰਕੇ ਤੇਰੇ ਚਰਨਾਂ 'ਚ ਸਹੀ ਸਲਾਮ ਤੇਰੀ ਅਮਾਨਤ ਤੇਰੇ ਚਰਨਾਂ 'ਚ ਪਹੁੰਚੇ ਮੈਂ ਸੁਰਖਰੂ ਹੋਵਾਂ। ਇਹ ਖਾਲਸਾ ਜੀ ਕਲਗੀਆਂ ਵਾਲੇ ਦੀ ਅਰਦਾਸ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਇਹਦਾ ਨਾਮ ਹੈ ਆਸ਼ਕੀ। ਇਸ ਪ੍ਰਕਾਰ ਖਾਲਸਾ ਜੀ ਉਸ ਪ੍ਰੇਮ ਦੇ ਵਿੱਚ ਉਸ ਇਸ਼ਕ ਦੇ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਵੈਰਾਗ ਦੇ ਵਿੱਚ ਆ ਕੇ ਸ਼ਬਦ ਉਚਾਰਿਆ ਸੀ। ਸਾਹਿਬਜ਼ਾਦਿਆਂ ਦੀਆਂ ਰੂਹਾਂ ਜਦੋਂ ਉੱਡੀਆਂ ਨੇ, ਛੋਟਿਆਂ ਦੀਆਂ ਚੱਲੀਆਂ ਸੱਚਖੰਡ ਨੂੰ ਫਤਿਹ ਗਜਾਈ ਕਲਗੀਆਂ ਵਾਲੇ ਨੂੰ, ਕਹਿਣ ਲੱਗੇ ਭਾਈ ਇੱਕ ਸਿਨੇਹਾ ਲਈ ਜਾਓ। ਕਹਿੰਦੇ ਦੱਸੋ ਜੀ। ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸੈਣਾ, ਯਾੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਕਿਆ ਗੂੜਾ ਸੰਬੰਧ ਤੇ ਇਸ਼ਕ ਤੇ ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਾਲ ਵਿਖਾਇਆ ਹੈ। ਇਹਦਾ ਨਾਮ ਹੈ ਇਸ਼ਕ, ਇਹਦਾ ਨਾਮ ਹੈ ਖਾਲਸਾ ਜੀ ਪ੍ਰੇਮ ਤੇ ਆਸ਼ਕੀ। ਸੋ ਆਸ਼ਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ। ਆਸ਼ਕ ਕਿਹੜਾ ਹੁੰਦਾ ਜਿਹੜੇ ਸੰਸਾਰ ਦੀਆਂ ਆਸਾਂ ਤੋਂ ਬਾਹਰਾ ਹੋਵੇ, ਸੰਸਾਰ ਦੀਆਂ ਆਸਾਂ ਨਾ ਹੋਣ ਜਿਹਨੂੰ, ਉਹਦਾ ਨਾਮ ਆਸ਼ਕ ਹੈ। ਮੂੰਹ ਮਨ ਵੱਡੀ ਆਸ, ਮੇਰੇ ਮਨ ਵਿੱਚ ਇਹ ਪਰਮੇਸ਼ਰ ਵੱਡੀ ਆਸ ਹੈ। ਉਹ ਕਿਹੜੀ ਆਸ? ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਇਹ ਸਭ ਤੋਂ ਵੱਡੀ ਆਸ ਇਹ ਹਰੀ, ਮੈਂ ਤੇਰੇ ਦਰਸ਼ਨ ਕਿਸ ਪ੍ਰਕਾਰ ਪ੍ਰਾਪਤ ਕਰ ਸਕਾਂ, ਉਹਦਾ ਨਾਮ ਆਸ਼ਕ ਹੈ। ਹਜ਼ੂਰ ਕਹਿੰਦੇ ਹਨ
ਵਿਸਰਿਆ ਜਿਨ ਨਾਮ
ਆਸਾ ਇਤੀ ਆਸਕ ਆਸ ਪੁਰਾਈ ਹੈ। ਹੇ ਪਰਮੇਸ਼ਰ, ਸੰਸਾਰ ਦੀਆਂ ਆਸਾਂ ਸਾਡੀਆਂ ਇਤੀ ਹੋ ਚੁੱਕੀਆਂ ਹਨ, ਮੁੱਕ ਚੁੱਕੀਆਂ ਹਨ। ਕੋਈ ਪੁਸਤਕ ਲਿਖ ਕੇ ਮਗਰੋਂ ਲਿਖਿਆ ਹੁੰਦਾ ਇਤੀ, ਭਾਵ ਸਮਾਪਤ ਹੋਇਆ ਹੈ। ਸੋ ਕਹਿੰਦੇ ਸੰਸਾਰ ਦੀਆਂ ਆਸਾਂ ਇਤੀ ਹੋ ਚੁੱਕੀਆਂ ਹਨ, ਹੁਣ ਤੁਹਾਡੇ ਮਿਲਣੀ ਕੇਵਲ ਇੱਕ ਇੱਛਾ ਹੈ, ਉਹਦਾ ਨਾਮ ਆਸ਼ਕ ਕਹੀਦਾ ਹੈ। ਚੌ ਬੋਲਿਆਂ ਵਿੱਚ ਹਜ਼ੂਰ ਨੇ ਫਰਮਾਇਆ ਹੈ
ਵਿਸਰਿਆ ਜਿਨ ਨਾਮ।
ਸੋ ਇਸ ਪ੍ਰਕਾਰ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਪਰਮੇਸ਼ਰ ਦੇ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿੱਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ ਖੁਦਾ ਦੇ ਦਰਸ਼ਨਾਂ ਦੇ ਵਿੱਚ, ਉਹਨਾਂ ਦਾ ਨਾਮ ਸੱਚੇ ਆਸ਼ਕ ਹੈ।
ਵਿਸਰਿਆ ਜਿਨ ਨਾਮ,
ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ, ਚੇਤੇ ਨੀ ਕਰੇ ਆਇਆ,
ਤੇ ਭੋਏ ਭਾਰਤੀਏ।
ਉਹ ਤਾਂ ਧਰਤੀ ਤੇ ਭਾਰ ਬਣ ਕੇ, ਭਾਰੂ ਹੋ ਕਰਕੇ ਧਰਤੀ ਨੂੰ ਵੀ ਨਿਗਰ ਚਲੋ ਰਸਾਤਲ ਟੋਆ ਨਰਕਾਂ ਨੂੰ ਲਿਜਾਣ ਦਾ ਕਾਰਨ ਬਣ ਰਹੇ ਹਨ। ਧਰਤੀ ਤੇ ਕੇਵਲ ਭਾਰ ਹੀ ਐਵੇਂ ਤੁਰੇ ਫਿਰਦੇ ਹਨ। ਰਾਮ ਦੇ ਕੇ ਕਹਿੰਦੇ ਹਨ
ਆਪ ਲੀਏ ਲੜ ਲਾਏ,
ਆਪ ਪਰਮੇਸ਼ਰ ਨੇ ਆਪਣੇ ਸਾਧ ਸੰਗਤ ਰੂਪੀ ਲੜ, ਆਪਣੇ ਸ਼ਰਮ ਰੂਪੀ ਲੜ, ਆਪਣੀ ਸਿੱਖੀ ਰੂਪੀ ਲੜ, ਆਪਣੇ ਉਪਦੇਸ਼ ਰੂਪੀ ਪੱਲੇ ਵਿੱਚ ਉਹ ਲਾ ਲੈ ਹਨ,
ਦਰ ਦਰਵੇਸ਼ ਸੇ,
ਆਪਣੇ ਸਿੱਖੀ ਰੂਪੀ ਲੜ ਵਿੱਚ ਲਾ ਲੈ ਹਨ, ਦਰ ਦਰਵੇਸ਼ ਸੇ। ਉਹ ਪਰਮੇਸ਼ਰ ਦੇ ਦਰ ਦੇ ਵਿੱਚ ਅਵੇਸ਼ ਪ੍ਰਵੇਸ਼ ਹੋਣ ਵਾਲੇ ਸਿੱਖ ਤਿਗ ਜੀਵਨ ਤਿਗ ਵੇਸ, ਨਿਰਲਾ ਨਿਰਲਾ ਕੋਈ ਦਰਵੇਸ਼ ਹੈ, ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ, ਇੱਕ ਛਿਜਾ ਹੈ ਵਿਆਹ ਲਤਾੜੀਆ, ਤਾਂ ਸਾਈ ਦਾ ਦਰ ਵਾੜੀ ਹੈ, ਤਾਂ ਪਰਮੇਸ਼ਰ ਦੇ ਦਰਵਾਜ਼ੇ 'ਚ ਤਾਂ ਪ੍ਰਵੇਸ਼ ਹੋ ਸਕੇਗਾ ਜੇ ਰਸਤੇ ਦੀ ਦੱਬ ਬਣ ਜਾ। ਇੱਕ ਵੱਡੇ ਦੂਸਰਾ ਕੁੱਟ ਭੰਨ ਕੇ ਤੈਨੂੰ ਚੰਗੀ ਤਰ੍ਹਾਂ ਤੇਰੀ ਸਫ਼ ਬਣਾਵੇ, ਫਿਰ ਸਫ਼ ਬਣ ਕੇ ਫਿਰ ਪਰਮੇਸ਼ਰ ਦੇ ਦਰਵਾਜ਼ੇ ਵਿੱਚ ਅੰਦਰ ਪ੍ਰਵੇਸ਼ ਹੋਣ ਵਾਲਾ ਤਾਂ ਬਣੇਗਾ। ਕਿਵੇਂ ਕੋਈ ਕਰੀ ਜਾਵੇ, ਨਹੀਂ ਕਿਸੇ ਪ੍ਰਕਾਰ ਦੀ ਹੈਂਕੜ ਅਤੇ ਮਾਣ। ਹਜ਼ੂਰ ਕਹਿੰਦੇ ਹਨ ਉਹ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਪ੍ਰਵੇਸ਼ ਹੋਣ ਵਾਲੇ, ਪਰਮੇਸ਼ਰ ਦੇ ਦਰ ਦੇ ਉਹ ਦਰਵੇਸ਼ ਹਨ, ਉਹਨਾਂ ਨੂੰ ਆਪਣੇ ਲੜ ਵਿੱਚ ਪਰਮੇਸ਼ਰ ਨੇ ਲਾ ਲਿਆ ਹੈ।
ਧੰਨ ਜਣੇ ਦੀ ਮਾਂ,
ਖਾਲਸਾ ਜੀ ਉਹਨਾਂ ਦੀ ਧੰਨ ਹੈ, ਉਹਨਾਂ ਨੂੰ ਜਣਨ ਵਾਲੀ ਮਾਤਾ,
ਆਏ ਸਫਲ ਸੇ,
ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਬਾਕੀਆਂ ਦਾ ਨਿਸਫਲ ਹੈ। ਉਹਨਾਂ ਦੀ ਮਾਂ ਧੰਨ ਹੈ ਜਣਨ ਵਾਲੀ, ਖਾਲਸਾ ਜੀ ਧੰਨ ਫਰੀਦ ਦੀ ਮਾਂ ਜਣਨ ਵਾਲੀ, ਜਣਿਆ ਪੁੱਤਰ ਛੋਟੇ ਹੁੰਦੇ ਤੋਂ ਲੈ ਕੇ ਖਿਆਲ ਆਇਆ ਇਹਨੂੰ ਖੁਦਾ ਦੀ ਇਬਾਦਤ ਵਿੱਚ ਲਾਉਣਾ ਹੈ। ਸੋ ਕਹਿਣ ਲੱਗੀ, ਹੇ ਪੁੱਤਰ ਨਮਾਜ਼ ਪੜਿਆ ਕਰ, ਬੱਚੇ ਦਾ ਸੁਭਾਅ ਹੁੰਦਾ ਮਾਂ ਕੀ ਮਿਲੂਗਾ, ਪੁੱਤਰ ਤੈਨੂੰ ਸ਼ੱਕਰ ਮਿਲਿਆ ਕਰੇਗੀ, ਸ਼ੱਕਰ ਮਿੱਠੀ ਖਾਣ ਵਾਲੀ, ਚੰਗਾ ਮਾਂ ਜੇ ਤਾਂ ਅੱਜ ਮਿਲੀ ਤਾਂ ਫਿਰ ਮੈਂ ਨਮਾਜ਼ ਪੜ੍ਹਾਂਗਾ ਕੱਲ੍ਹ ਨੂੰ। ਸਿਆਣੀ ਮਾਂ ਨੇ ਛੋਟੀ ਜਿਹੀ ਪੁੜੀ ਬੰਨ ਕੇ ਮਸੱਲੇ ਥੱਲੇ ਰੱਖ ਦਿੱਤੀ, ਨਮਾਜ਼ ਪੜ੍ਹ ਕੇ ਹਟਿਆ ਪੁੱਤਰ, ਲੈ ਪੁੱਤਰ ਵੇ ਖੁਦਾ ਨੇ ਭੇਜੀ ਆ, ਉੱਤੋਂ ਆਈ ਹੈ ਖੁਦਾ ਕੋਲੋਂ, ਰੱਜ ਕੇ ਖਾ ਲਈ, ਸ਼ੱਕਰ ਖਾਣ ਦਾ ਸੁਭਾਅ ਸੀ। ਕਹਿੰਦੇ ਮਾਂ ਜੀ ਕੱਲ੍ਹ ਨੂੰ ਮੈਂ ਪੜ੍ਹੂੰਗਾ, ਅਗਲੇ ਦਿਨ ਵੀ ਪੜ੍ਹਾਈ, ਅਗਲੇ ਦਿਨ ਬਾਹਲੀ ਰੱਖੀ, ਵੇਖ ਖੁਦਾ ਤੇਰੇ 'ਤੇ ਅੱਗੇ ਨਾਲੋਂ ਬਾਹਲਾ ਪ੍ਰਸੰਨ ਹੈ, ਬਾਹਲੀ ਸ਼ੱਕਰ ਦਿੱਤੀ ਹੈ, ਰੱਜ ਕੇ ਖਾ ਰਿਹਾ, ਨਮਾਜ਼ ਪੜ੍ਹਨ ਵਿੱਚ ਲਾ ਦਿੱਤਾ ਹੈ। ਇੱਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਚਨਚੇਤ, ਨਮਾਜ਼ ਪੜ੍ਹਨ ਲੱਗ ਪਿਆ ਫਰੀਦ, ਕਹਿਣ ਲੱਗੀ ਜੇ ਹੁਣ ਲਿਜਾ ਕੇ ਰੱਖੀ ਤਾਂ ਪਿਛਲਾ ਪੜਦਾ ਵੀ ਉਗੜ ਜੂ, ਜੇ ਅੱਜ ਨਾ ਰੱਖੀ ਤਾਂ ਫਿਰ ਵੀ ਅੱਜ ਕੀ ਬਣੇ, ਅੱਜ ਖੁਦਾ ਨੂੰ ਚੇਤਾ ਭੁੱਲਣਾ ਵੀ ਨਹੀਂ ਬਣਦਾ, ਇਹ ਹੁਣ ਕਿਤੇ ਨੇ ਜਾਣੀਆਂ ਸਿਆਣਾ ਵੀ ਬਣ ਚੁੱਕਾ, ਇਹਦਾ ਸਿਦਕ ਨਾ ਡੋਲ ਜਾਂਦਾ ਹੋਵੇ। ਉਸ ਵੇਲੇ ਇਹ ਚਿੰਤਾ ਵਿੱਚ ਹੀ ਪਈ ਹੋਈ ਸੀ, ਪਰ ਤੁਹਾਨੂੰ ਖੁਦਾ ਜਿਹਨੂੰ ਰੋਜ਼ ਯਾਦ ਕਰਦਾ ਸੀ ਅਤੇ ਮਾਈ ਯਾਦ ਕਰਾਉਣਾ ਚਾਹੁੰਦੇ ਸੀ, ਉਹ ਕੋਈ ਦੂਰ ਤਾਂ ਹੈ ਨਹੀਂ ਸੀ। ਦਿਲ ਮੈਂ ਖੋਜ ਦਿਲੈ ਦਿਲ ਖੋਜਿਓ, ਇਹੀ ਠੌਰ ਮੁਕੰਮ, ਦਿਲ ਦੇ ਵਿੱਚ ਪਾਲ ਲਈਏ, ਦਿਲਾਂ ਦਾ ਦਿਲ ਰੂਪ ਜੋ ਹੈ ਹਿਰਦੇ ਰੂਪੀ ਅਸਥਾਨ ਵਿੱਚੋਂ ਬੈਠਾ ਹੋਇਆ। ਇਸ ਪ੍ਰਕਾਰ ਸੁਣ ਲਈ ਖੁਦਾ ਨੇ ਇਹ ਬੇਨਤੀ, ਸਾਰੇ ਮਸੱਲੇ ਥੱਲੇ ਅੱਜ ਬਾਹਲੀ ਸ਼ੱਕਰ ਵਿਛਾ ਦਿੱਤੀ, ਜਦੋਂ ਵੇਖਿਆ ਮਸੱਲਾ ਚੁੱਕਿਆ ਸ਼ੱਕਰ ਹੀ ਸ਼ੱਕਰ, ਜਿਉਂ ਖਾਣ ਲੱਗਾ ਫਰੀਦ ਮੂੰਹ ਮੁੜ ਗਿਆ, ਮਾਂ ਹੁਣ ਨਹੀਂ ਖਾਇਆ ਕਰਨੀ, ਮੂੰਹ ਮੁੜ ਗਿਆ ਹੈ। ਕਹਿੰਦੇ ਚੰਗਾ ਹੋਇਆ ਪੁੱਤਰ, ਸ਼ੁਕਰ ਹੈ। ਸੋ ਫਿਰ ਖਾਲਸਾ ਜੀ ਬਾਹਰ ਤਪੱਸਿਆ ਕਰਨ ਜਾਣਾ, 12 ਸਾਲ ਬਾਅਦ ਆਇਆ, ਪੁੱਤਰ ਕੀ ਖਾਂਦਾ ਰਿਹਾ ਹੈ? ਮਾਈ ਬਿਰਸ਼ ਦੀਆਂ ਟਾਹਣੀਆਂ ਨਾਲੋਂ ਪੱਤਰ ਭਰੂ ਕੇ ਖਾਂਦਾ ਰਿਹਾ ਹਾਂ, ਲਿਆ ਮੈਂ ਤੇਰੇ ਕੇਸ ਵੇਖਾਂ, ਕੇਸਾਂ ਵਿੱਚ ਜੂਆਂ ਪੈ ਚੁੱਕੀਆਂ ਸਨ, ਬੜਾ ਸਮਾਂ ਹੋ ਚੁੱਕਾ ਸੀ, ਉੱਥੇ ਕਿਹੜਾ ਦਹੀਂ ਅਤੇ ਲੱਸੀਆਂ ਅਤੇ ਤੇਲ ਅਤੇ ਘਿਓ ਸੀ ਲਾਉਣ ਨੂੰ, ਆਬਾਦਤ ਕਰ ਰਿਹਾ ਸੀ। ਸੋ ਸਿਆਣੀ ਮਾਂ ਨੇ ਅੱਜ ਅਨੋਖੇ ਕੇਸਾਂ ਨੂੰ ਖਾਲਸਾ ਜੀ ਇਸ਼ਨਾਨ ਕਰਵਾਇਆ ਹੈ, ਇਸ਼ਨਾਨ ਕਰਾ ਕੇ ਜਿਹੜੀਆਂ ਲੀਖਾਂ ਪਈਆਂ ਸੀ ਛੋਟੀਆਂ ਛੋਟੀਆਂ, ਉਹਨੂੰ ਚੁਟਕੀ ਦੇ ਨਾਲ ਖਿੱਚਦੀ ਹੈ, ਜਰਾ ਨੱਪ ਕੇ ਉਂਗਲਾਂ ਨੂੰ, ਉਹ ਭਗਤ ਫਰੀਦ ਕੇਸਾਂ ਨੂੰ ਦੁੱਖ ਹੋਣ ਤੋਂ ਸੀ ਸੀ ਕਰਨ ਲੱਗਾ। ਮਾਂ ਪੁੱਛਦੀ ਹੈ, ਪੁੱਤਰ ਕੀ ਕਾਰਨ ਹੈ? ਕਹਿੰਦੇ ਮਾਂ ਦਰਦ ਹੁੰਦੀ ਹੈ। ਕਹਿੰਦੇ ਪੁੱਤਰ ਉਹ ਜਿਨ੍ਹਾਂ ਬਿਰਖਾਂ ਦੀਆਂ ਟਾਹਣੀਆਂ ਨਾਲੋਂ ਸੈਂਕੜੇ ਪੱਤੇ ਲਾਹ ਲਾ ਕੇ ਖਾ ਗਏ, ਉਹਨਾਂ ਨੂੰ ਕੋਈ ਵੀ ਦੁੱਖ ਨਾ ਹੋਇਆ ਹੋਊ? ਚੰਗਾ ਮਾਤਾ, ਐਦੋ ਅਗਾਂਹ ਮੈਂ ਡਿੱਗੇ ਹੋਏ ਫਲ ਖਾਵਾਂਗਾ, ਉਹਨਾਂ ਪੱਤਰਿਆਂ ਨੂੰ ਵੀ ਨਹੀਂ ਖਾ ਤੋੜਾਂਗਾ। ਉਹ ਖਾਲਸਾ ਜੀ ਸਿਆਣੀ ਮਾਂ, ਸਾਡੇ ਕੁ ਪਹਿਲਾਂ 2.5 ਮਾਵਾਂ ਸੰਸਾਰ ਵਿੱਚ ਮੰਨੀਆਂ ਨੇ ਅਸਲ, ਜਾਂ 3.5 ਮਾਵਾਂ ਕਹਿ ਲਓ, ਇੱਕ ਤਾਂ ਸੀ ਨਾ ਮਾਂ ਜਿਹਨੇ ਕਿਹਾ ਸੀ ਪੁੱਤਰ ਲਕਸ਼ਮਣ ਜੀ ਆਪਣੇ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਜਾਣਾ, ਸੀਤਾ ਜੀ ਨੂੰ ਮਾਤਾ ਰੂਪ ਕਰਕੇ ਸਮਝਣਾ, ਅਤੇ ਸ਼੍ਰੀ ਰਾਮ ਚੰਦਰ ਜੀ ਨੂੰ ਵੱਡੇ ਭਰਾ ਤਾਂ ਨਹੀਂ ਸਮਝਣਾ, ਅਵਤਾਰ ਰੂਪ ਸਮਝ ਕੇ ਆਗਿਆ ਵਿੱਚ ਰਹੀ। ਸਤ ਬਚਨ ਮਾਤਾ ਜੀ ਇਹ, ਅਤੇ ਭਗਤ ਫਰੀਦ ਦੇ ਮਾਤਾ ਜੀ ਕਿਹਾ ਸੀ ਪੁੱਤਰ ਇਬਾਦਤ ਵਿੱਚ ਜੁੜ, ਸਿਮਰਨ ਵਿੱਚ ਜੁੜ, ਤਾਂ ਤੇਰੇ 'ਤੇ ਬਖਸ਼ਿਸ਼ ਹੋਵੇਗੀ। ਅਤੇ ਇੱਕ ਖਾਲਸਾ ਜੀ ਮਾਂ ਹੈ ਆਪਣੇ ਦੀ, ਧਰੂ ਦੀ ਮਾਂ ਜਿਹੜੀ ਸੀ ਪਹਿਲਾਂ, ਉਹ ਪਹਿਲੀ ਮਾਂ ਗਿਣੀ ਗਈ ਹੈ। ਜਦੋਂ ਧਰੂ ਨੂੰ ਪੋਤਾਨ ਪਾਦ ਰਾਜੇ ਪਿਤਾ ਦੀ ਗੋਦ ਵਿੱਚ ਬਾਹੋਂ ਖੇਡਦਾ ਹੱਸਦਾ ਆਇਆ, ਉਸ ਵੇਲੇ ਜਦੋਂ ਵੇਖ ਲਿਆ ਨਾ ਇਹਨੇ ਬਨੀਤਾ ਨੇ, ਉਹ ਵੇਖ ਕੇ ਆ ਕੇ ਬੜੀ ਨਾਰਾਜ਼ਗੀ ਨਾਲ ਆਈ, ਜਿਹੜੀ ਮਤੇਈ ਮਾਂ ਸੀ, ਚੰਡਾ ਮਾਰੀਆਂ, ਬਾਹ ਫੜ ਕੇ ਗੋਦ ਵਿੱਚੋਂ ਕੱਢ ਕੇ ਬਾਹਰ, ਅਤੇ ਗੁੱਸੇ ਹੋਣ ਲੱਗੀ। ਕਹਿੰਦੀ ਅੱਜ ਤੂੰ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੋ ਮਾਣ ਕਰਦਾ ਹੈ, ਕੱਲ੍ਹ ਨੂੰ ਫਿਰ ਕਿਤੇ ਰਾਜ ਭਾਗ ਦਾ ਮਾਲਕ ਬਣਦਾ ਵੀ ਕਿਸੇ ਪ੍ਰਕਾਰ ਤੂੰ ਯਤਨ ਨਾ ਕਰੀਂ, ਇਸ ਵਾਸਤੇ ਬਾਹਰ ਨਿਕਲ, ਜੇ ਰਾਜ ਭਾਗ ਦਾ ਮਾਲਕ ਬਣਨਾ ਤਾਂ ਮੇਰੀ ਕੁੱਖ ਥਾਣੀ ਜਨਮ ਲੈ। ਦਸਕਾਰੇ ਮਾਰਦਾ ਘਰ ਆਇਆ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛ ਛੱਡ ਲੀਤਾ। ਸੋ ਇਸ ਪ੍ਰਕਾਰ ਬਾਹੋਂ ਪਗੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋ ਲਿੱਕਾ ਮਾਂ ਪੁੱਛਿਆ, ਦਸਕਾਰੇ ਮਾਰਦਾ ਹੌਕੇ ਲੈਂਦਾ ਰੋਂਦਾ, ਪੁੱਛਣ ਲੱਗਾ ਮਾਂ ਨੂੰ ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਸਵਾਣੀ ਹੈ, ਮੇਰੇ ਪਿਓ ਨੂੰ ਵਿਆਹੀ ਆਈ ਹੋਈ ਰਾਣੀ ਹੈ ਤੇ ਰਾਜਾ ਮੇਰਾ ਨਾਨਾ ਰਾਜਾ ਹੈ ਕਿ ਤੂੰ ਸਰੀਤਾ ਨਾਲ ਗੋਲੀ ਬਣ ਕੇ ਆਈ ਹੈ। ਕਹਿੰਦੇ ਕਹਿਣ ਲੱਗੇ ਨਹੀਂ ਪੁੱਤਰ, ਸਵਾਣੀ ਹੈ ਜਨਮ ਦੀ, ਮੈਂ ਜਨਮ ਤੋਂ ਲੈ ਕੇ ਸਵਾਣੀ ਹੈ, ਮੈਂ ਤੇਰੇ ਨਾਨੇ ਰਾਜੇ ਦੇ ਘਰ ਪੁੱਤਰੀ ਬਣੀ ਸੀ ਤੇ ਮੈਂ ਤੇਰੇ ਪਿਤਾ ਰਾਜੇ ਨੂੰ ਵਿਆਹੀ ਹੋਈ ਆਈ ਹੈ ਤੇ ਤੇਰੇ ਜਨਮ ਲੈਣ ਤੋਂ ਮੈਂ ਪਟਰਾਣੀ ਕਹਾਇਆ, ਸਵਾਣੀ ਹਾਂ ਜਨਮ ਦੀ। ਤੇ ਮਾਤਾ ਕਾਰਨ ਕੀ ਫਿਰ? ਕਹਿੰਦੇ ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਨਾਮ ਜਪਿਆ ਨਾ ਭਗਤੀ ਕੀਤੀ ਹੈ, ਨਾ ਨਿਸਕਾਮ ਕਰਮਾਂ ਨੂੰ ਦ੍ਰਿੜ ਕੀਤਾ। ਤਿੰਨੇ ਹੀ ਚੀਜ਼ਾਂ ਨੇ, ਮਨ ਪਾਪੀ ਹੋਵੇ ਤਾਂ ਨਿਸਕਾਮ ਕਰਮਾਂ ਵਿੱਚ ਜੁੜੀਏ ਤਾਂ ਪਾਪ ਛੱਡ ਜਾਂਦਾ, ਮਨ ਚੰਚਲ ਹੋਵੇ ਉਪਾਸ਼ਨਾ ਵਿੱਚ ਜੁੜੀਏ ਤਾਂ ਚੰਚਲਤਾ ਹੀ ਛੱਡ ਜਾਂਦਾ, ਜੇ ਬ੍ਰਹਮ ਗਿਆਨ ਦੇ ਵਿੱਚ ਲੀਨ ਹੋ ਨਾਮ ਜਪੀਏ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਿੰਨੇ ਚੀਜ਼ਾਂ ਕਹਿੰਦੇ ਪੁੱਤਰ ਨਹੀਂ ਕੀਤੀਆਂ, ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਨਿਸਕਾਮ ਕਰਮਾਂ ਨੂੰ ਦ੍ਰਿੜ ਕੀਤਾ, ਨਾ ਭਗਤੀ ਨਾ ਨਾਮ ਜਪਿਆ। ਫਿਰ ਮਾਤਾ ਕਿਸ ਉਦਮ ਤੇ ਰਾਜ ਮਿਲਾ, ਸਤਰੂ ਤੇ ਸਭ ਹੋਮਣ ਮੀਤਾ। ਸਿਆਣੀ ਮਾਂ ਨੇ ਇਹ ਨਹੀਂ ਕਿਹਾ ਪਿਓ ਦੇ ਗਲ ਪੈ ਜਾ ਵੱਢ ਕਰ ਤੱਜ, ਸੋ ਕੀ ਲੱਗਦਾ ਪਿਓ ਤੇਰਾ ਆ ਮਤਰੇਈ ਨੂੰ ਮਾਰ ਦੇ, ਤੇਰਾ ਜਿਹੜਾ ਭਰਾ ਹੈ ਦੂਸਰਾ ਉੱਤਮ ਇਸ ਮਤਰੇਈ ਦੇ ਪੇਟੋਂ ਇਕੱਲਾ ਹੀ, ਉਹ ਵੀ ਇਕੱਲਾ, ਤੂੰ ਇਹ ਸੁੱਤੇ ਪੈ ਨੂੰ ਮਾਰ ਦੇ, ਰਾਜ ਲੈ ਲੈ। ਇਹ ਨਹੀਂ ਕਿਹਾ, ਸਿਆਣੀ ਮਾਂ ਸੀ, ਕਿਹਾ ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਸੋ ਉਸ ਵੇ ਖਾਲਸਾ ਜੀ ਬਾਹਰ ਚੱਲਿਆ, ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਉਸ ਵੇਲੇ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਭਗਵਾਨ ਨੂੰ ਸਾਖਿਆਤ ਕਰ ਲਿਆ ਸੀ, ਭਗਵਾਨ ਮਿਲੇ, ਕਹਿਣ ਲੱਗੇ ਮੰਗ ਭਾਈ ਕੀ ਚਾਹੁੰਦਾ ਹੈ? ਕਹਿੰਦੇ ਜੀ ਇੱਛਾ ਹੀ ਨਹੀਂ ਰਹੀ ਹੁਣ, ਤੁਹਾਡੇ ਦਰਸ਼ਨਾਂ ਦੀ ਲੋੜ ਸੀ, ਹੋ ਗਏ। ਕਹਿੰਦੇ ਨਹੀਂ, ਮਨਸਾ ਧਾਰ ਜੋ ਕਰਤੇ ਆਵਾ, ਜੋ ਪਹਿਲਾਂ ਇੱਛਾ ਤੱਕ ਕੇ ਘਰੋਂ ਆਊ, ਪਹਿਲਾਂ ਉਹ ਪੂਰੀ ਹੋਊ, ਫਿਰ ਸਾਧ ਸੰਗ ਜਨਮ ਮਰਨ ਮਿਟਾਵੈ, ਮਗਰ ਸੰਗਤ ਚ ਮਿਲਣ ਤੋਂ ਜੰਮਣ ਮਰਨ ਵੀ ਮਿਟਿਆ ਜਾਊ। ਇਸ ਵਾਸਤੇ ਚੰਗਾ ਤੂੰ ਨਿਰਿਸ਼ਚਿਤ ਹੈ, ਪਰ ਮੈਂ ਬਖਸ਼ਿਸ਼ ਕਰਦਾ ਹਾਂ। ਭਗਵਾਨ ਨੇ 36,000 ਵਰਾ ਮੁਲਕ ਦਾ ਰਾਜ ਐਸਾ, ਤੇ ਫਿਰ ਅਟਲ ਪਦਵੀ, ਬਾਕੀ ਦੇ ਸਭ ਤਾਰਾ ਮੰਡਲ ਤੇ ਸੂਰਜ ਚੰਦ ਤੇਰੀਆਂ ਪਰਿਕਰਮਾ ਕਰਿਆ ਕਰਨਗੇ। ਤੂੰ ਧਰੂ ਹੋ ਜਾ, ਅਟਲ ਹੋ ਜਾ, ਇਸਤ ਹੋ ਜਾ, ਟਿਕ ਜਾ। ਇਹ ਖਾਲਸਾ ਜੀ ਦਾਤ ਮਿਲੀ, ਕਿੰਨੇ ਪ੍ਰੇਰਿਆ ਮਾਂ ਨੇ, ਤੇ ਦੂਸਰਾ ਪ੍ਰੇਰਿਆ ਸੀ ਖਾਲਸਾ ਜੀ ਇਸੇ ਪ੍ਰਕਾਰ ਫਰੀਦ ਨੇ, ਤੇ ਤੀਸਰਾ ਗੋਪੀ ਚੰਦ ਦੀ ਮਾਂ ਨੂੰ ਵੀ ਨਾਲ ਮੰਨਦੇ ਹਨ। ਉਹਨੇ ਕਿਹਾ ਪੁੱਤਰ ਵੈਰਾਗ ਧਾਰਨਾ ਚਾਹੀਦਾ, ਸੰਸਾਰ ਦੇ ਪਦਾਰਥ ਆਉਣ ਜਾਣ ਵਾਲੇ ਨੇ, ਰਾਜ ਭਾਗ ਛੱਡ ਕੇ ਜਦੋਂ ਯੋਗ ਭੇਖ ਧਾਰ ਕੇ ਤੁਰਨ ਲੱਗਾ, ਉਸ ਵੇਲੇ ਮਾਂ ਰੋ ਪਈ, ਕਹਿਣ ਲੱਗੀ ਪਾਤਸ਼ਾਹ ਪੁੱਤਰ ਨੂੰ ਅੱਜ ਹੱਥੀਂ ਫਕੀਰ ਬਣਾ ਕੇ ਮੈਂ ਮੰਗਤਾ ਬਣਾ ਕੇ ਕੱਢਣ ਲੱਗੀ ਹਾਂ। ਉਸ ਵੇਲੇ ਰੋ ਪਈ ਤਾਂ ਅੱਧੀ ਮਾਂ ਗਿਣੀ ਜਾਂਦੀ ਹੈ। ਇਸ ਵਾਸਤੇ 3.5 ਮਾਵਾਂ ਜਾਂ 2.5 ਮਾਵਾਂ ਸੰਸਾਰ ਦੇ ਵਿੱਚ ਮੰਨੀਆਂ ਹਨ, ਪਰ ਉਹਨਾਂ ਦੇ ਪੁੱਤਰ ਜਿਨ੍ਹਾਂ ਦੇ ਅੱਗੇ ਸਿਮਰਨ ਭਜਨ ਕਰਨ ਵਾਲੇ ਹਨ, ਉਹ 3 ਧੰਨ ਜਿਹੜੇ ਦੀ ਮਾਓ। ਸੋ ਉਹ ਗੁਰੂ ਕੇ ਪਿਆਰੇ ਨਾਨਕ ਜਨਨੀ ਧੰਨੀ ਮਾਂ ਹੈ। ਮਹਾਰਾਜ ਕਹਿੰਦੇ ਧੰਨ ਹੈ ਉਹਨਾਂ ਦੀ ਮਾਤਾ ਜਾਣਨ ਵਾਲੀ, ਜਿਹੜੇ ਭਗਤੀ ਦੇ ਵਿੱਚ ਜੁੜੇ ਹਨ, ਤੇ ਉਹ ਦੂਜੀਆਂ ਮਾਵਾਂ ਵੀ ਹੈਗੀਆਂ ਨੇ ਨਾ, ਜਿਹੜੀਆਂ ਕਿਹੋ ਜਿਹੀਆਂ, ਬਾਲਮੀਕ ਦੀ ਮਾਂ, ਜਿਹੜਾ ਪੀਲਾਂ ਦਾ ਲੜਕਾ ਰਾਹ ਮਾਰਿਆ ਕਰਦਾ ਡਾਕੂ, ਇੱਕ ਦਿਨ ਇੱਕ ਬੰਦੇ ਨੂੰ ਮਾਰਿਆ, ਉਹਦੀ ਜੇਬ ਦੇ ਵਿੱਚੋਂ 4 ਕੌਡਾਂ ਨਿਕਲੀਆਂ, ਕੇਵਲ 4 ਕੌਡਾਂ। ਅਫਸੋਸ ਕੀਤਾ ਮਨ ਵਿੱਚ, ਉਹ ਬੰਦਾ ਮਾਰ ਕੇ ਇੰਨਾ ਪਾਰ ਕੀਤਾ, ਮਿਲੀਆਂ 4 ਕੌਡਾਂ, ਕੰਮ ਚੰਗਾ ਨਹੀਂ। ਅੱਜ ਉਦਾਸ ਹੋ ਕੇ ਮਨ ਵਿੱਚ ਮੰਜੇ 'ਤੇ ਲੰਮਾ ਆ ਪਿਆ। ਮਾਂ ਨੇ ਪੁੱਛਿਆ ਬਾਲਮੀਕ ਜੀ ਨੇ, ਪੁੱਤਰ ਕੀ ਕਾਰਨ ਹੈ? ਕਹਿਣ ਲੱਗੇ ਕੀ ਦੱਸਾਂ, ਬੰਦਾ ਵੀ ਮਾਰਿਆ, ਹੱਥੇ ਵੀ ਕੁਛ ਨਹੀਂ ਆਇਆ। ਕਹਿੰਦੇ ਕੁਛ ਤਾਂ ਨਿਕਲਿਆ ਉਹ ਜੇਬ ਵਿੱਚੋਂ, ਕਹਿੰਦੇ 4 ਕੌਡਾਂ ਨਿਕਲੀਆਂ, ਕੀ ਨਿਕਲਣਾ ਸੀ, ਮੈਂ ਐਡਾ ਪਾਪ ਕੀਤਾ, ਬੜਾ ਦੁਖੀ ਹਾਂ। ਕਹਿਣ ਲੱਗੇ ਲਿਆ ਫੜਾ ਮੈਨੂੰ 4 ਕੌਡਾਂ। ਉਹ ਲੈ ਕੇ ਬਾਜ਼ਾਰ ਗਈ, ਛੋਟੇ ਛੋਟੇ ਮੱਛੀਆਂ ਨੇ ਕਈ ਪੂੰ ਖਰੀਦ ਕੇ ਲਿਆਈ। ਕਹਿਣ ਲੱਗੀ ਉੱਠ ਗਿਆ ਮੇਰਾ ਸ਼ੇਰ ਪੁੱਤ, ਅਖੇ ਨਵੇਂ ਸ਼ੇਰ ਖਾਲਸਾ ਜੀ, ਵੇਖ ਲਓ ਕਿਹੋ ਜਿਹੇ, ਮਾਂ ਕਿਹੋ ਜਿਹੀ। ਕਹਿਣ ਲੱਗੀ ਉੱਠ ਮੇਰਾ ਸ਼ੇਰ ਪੁੱਤਰ, ਆ ਵੇਖ ਤੂੰ ਇੱਕ ਬੰਦੇ ਨੂੰ ਮਾਰ ਕੇ ਕਹਿੰਦਾ ਮੈਨੂੰ ਪਾਪ ਲੱਗਾ, 4 ਕੌਡਾਂ ਦੇ ਵੱਟੇ ਆ, ਕਿੰਨੇ ਪੂੰਗ ਆ ਗਏ ਨੇ, ਉਹ ਕਿੰਨੇ ਜੀਵਾਂ ਨੂੰ ਉਹਨੇ ਮਾਰਿਆ, ਉਹਨੂੰ ਕੋਈ ਪਾਪ ਨਹੀਂ ਲੱਗਾ, ਤੈਨੂੰ ਕਿੱਥੋਂ ਲੱਗਣ ਲੱਗਾ। ਫਿਰ ਖਾਲਸਾ ਜੀ ਸਾਵਧਾਨ ਕਰਕੇ ਬਾਹਰ ਤੋਰ ਦਿੱਤਾ। ਫਿਰ ਦੁਬਾਰਾ ਗਿਆ, ਅੱਗੇ ਰਿਖੀ ਮਿਲੇ, ਹੁਣ ਚਿੱਤ ਤਾਂ ਢੱਠਾ ਹੋਇਆ ਸੀ ਨਾ, ਕਹਿੰਦਾ ਅੱਜ ਹੁਣ ਬੰਦਾ ਮਾਰਿਆ ਨਹੀਂ ਕਰਨਾ, ਪਹਿਲਾਂ ਤਲਾਸ਼ੀ ਲੈ ਕੇ ਫਿਰ ਮਾਰਿਆ ਕਰਾਂਗੇ। ਰਿਖੀਆਂ ਦੇ ਮਿਲ ਤੋਂ ਕਹਿੰਦਾ ਵੀ ਲੀੜੇ ਲਾਹ ਦਿਓ। ਕਹਿੰਦੇ ਕੀ ਕਰੇਗਾ ਸਾਡੇ ਲੀੜੇ? ਕਹਿੰਦੇ ਮੈਂ ਘਰ ਵਾਲੀ ਨੂੰ ਦੇਊ, ਮੈਂ ਪਿਓ ਨੂੰ ਦੇਊ, ਮੈਂ ਮਾਂ ਨੂੰ ਦੇਊ, ਮੈਂ ਬੱਚਿਆਂ ਨੂੰ ਦੇਊ। ਕਹਿਣ ਲੱਗੇ ਵੀ ਸਾਡਾ ਤੇਰਾ ਪਰਣ ਰਿਹਾ, ਦਿਆਂਗੇ ਜ਼ਰੂਰ ਬੈਠੇ ਇੱਥੇ। ਜਾਂ ਪਹਿਲਾਂ ਪੁੱਛਿਆ ਤੇਰੇ ਪਾਪ ਦਾ ਭਾਗੀ ਵੀ ਕੋਈ ਹੋਵੇਗਾ? ਕਹਿੰਦੇ ਚੰਗਾ, ਵੀ ਚੰਗੀ ਗੱਲ ਹੈ, ਮੈਂ ਪੁੱਛ ਆਉਂਦਾ ਹਾਂ। ਘਰ ਵਿੱਚ ਖਾਲਸਾ ਜੀ ਆਇਆ, ਆ ਕੇ ਜਦੋਂ ਪੁੱਛਿਆ ਭਾਈ ਗੁਰਦਾਸ ਜੀ, ਕਹਿੰਦੇ ਨੇ ਕੋੜ ਮਾੜਾ ਚੌ ਖੰਨੀਆਂ, ਕੋਈ ਨੇ ਕਿਸੇ ਹੀ ਕਰਦੇ ਝਾੜਾ। ਸਾਰਾ ਕੋੜਮਾ ਚਾਰ ਚੁਫੇਰੇ ਬਿਠਾ ਲਿਆ। ਜਦੋਂ ਪੁੱਛਿਆ ਸਾਰੇ ਝਗੜਾ ਕਰਨ ਲੱਗੇ, ਕਹਿੰਦੇ ਕੋਈ ਵੀ ਪਾਪਾਂ ਦਾ ਭਾਗੀ ਨਾ ਬਣੇ। ਘਰ ਵਾਲੀ ਕਹਿੰਦੀ ਮੈਨੂੰ ਲਾਵਾਂ ਨਾਲ ਵਿਆਹ ਕੇ ਲਿਆਇਆ, ਜਿੱਥੋਂ ਕਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਘਰ ਬੈਠੀ ਹਾਂ, ਮੈਂ ਘਰ ਦਾ ਕੰਮ ਸੰਭਾਲਾਂਗੀ, ਬਾਹਰੋਂ ਖੱਟੀ ਕਮਾ ਕੇ ਤੂੰ ਲਿਆ। ਪਾਪਾਂ ਦਾ ਭਾਗੀ ਤੂੰ। ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਪੁੱਤਰ 9 ਮਹੀਨੇ ਪੇਟ 'ਚ ਚੱਕਿਆ, ਤੇਰੇ ਛੋਟੇ ਹੁੰਦੇ ਦਾ ਗੰਦ ਪਿਸ਼ਾਬ ਸਾਫ਼ ਕਰਕੇ ਤੈਨੂੰ ਵੱਡਾ ਨੌਜਵਾਨ ਕੀਤਾ, ਹੁਣ ਮੈਂ ਬਿਰਧ ਹੋਈ ਹਾਂ, ਤੇਰਾ ਹੱਕ ਬਣਦਾ ਮੈਨੂੰ ਲਿਆ ਕੇ ਖਵਾ। ਪਿਓ ਨੇ ਵੀ ਇਹੋ ਉੱਤਰ ਦਿੱਤਾ। ਬੱਚੇ ਕਹਿਣ ਲੱਗੇ ਹਾਲੇ ਤਾਂ ਛੋਟੇ ਹਾਂ, ਸਾਨੂੰ ਜਵਾਨ ਤਾਂ ਬਣਾ ਲਿਆ, ਮਗਰੋਂ ਸਾਡੀ ਵਾਰੀ ਆਊ, ਅਸੀਂ ਤੈਨੂੰ ਸੰਭਾਲਾਂਗੇ। ਸੋ ਪਾਪਾਂ ਨੇ ਭਾਗੀ ਅਸੀਂ ਨਹੀਂ ਬਣਨਾ। ਸੋ ਉਸ ਵੇਲੇ ਖਾਲਸਾ ਜੀ ਵਿਚਾਰ ਮਨ ਵਿੱਚ ਆਈ ਹੋਵੇਗੀ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ। ਇਸ ਪ੍ਰਕਾਰ ਨਿਸ਼ਚਾ ਕਰਕੇ ਜਾ ਕੇ ਚਰਨੀ ਪਿਆ। ਫਿਰ ਖਾਲਸਾ ਜੀ ਮਰਾ ਮਰਾ ਦਾ ਉਪਦੇਸ਼ ਦੇ ਕੇ, ਸੋ ਇਹਨੂੰ ਨਿਹਾਲ ਕੀਤਾ ਸੀ, ਮਰਾ ਮਰਾ ਮਰਾਮ ਰਾਮ ਆਪੇ ਹੀ ਹੋ ਜਾਣਾ ਮਰਾ ਤੋਂ। ਫਿਰ ਖਾਲਸਾ ਜੀ ਇਹ ਚੜ੍ਹਦੀ ਕਲਾ ਵਾਲਾ ਹੋਇਆ, ਉਹ ਮਾਂ ਜਿਹਨੇ ਉਲਟਾ ਖਾਲਸਾ ਜੀ ਪਾਪਾਂ ਵੱਲ ਪ੍ਰੇਰਿਆ, ਉਹ ਧਨ ਜੜਨ ਵਾਲੀ ਨਹੀਂ। ਕਹਿੰਦੇ ਨੇ ਚੋਰ ਨੂੰ ਨਹੀਂ ਮਾਰਨਾ ਚਾਹੀਦਾ, ਆਮ ਕਹਾਵਤ ਹੈ ਦੁਨੀਆਂ ਦੀ, ਕਹਿੰਦੇ ਚੋਰ ਦੀ ਮਾਂ ਨੂੰ ਮਾਰੋ, ਹੋਰ ਨਾ ਕੋਈ ਚੋਰ ਜਨ ਦਿੰਦੀ ਹੋਵੇ। ਤੁਲਸੀ ਜੀ ਕਹਿੰਦੇ ਨੇ, ਕਹਿੰਦੇ ਜਨਨੀ ਜਨਨ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਮਾਤਾ ਨੂੰ ਚਾਹੀਦਾ ਜੇ ਜਾਣਨਾ ਹੈ ਤਾਂ ਭਗਤ ਜਣੇ, ਭਗਤ ਪੈਦਾ ਕਰੇ, ਨਹੀਂ ਤਾਂ ਦਾਤਾ ਹੋਵੇ ਦਾਨ ਦੇਣ ਵਾਲਾ, ਨਹੀਂ ਤਾਂ ਸੂਰਮਾ ਜ਼ਰੂਰ ਹੋਵੇ। ਜੇ ਤਿੰਨਾਂ ਗੁਣਾਂ ਵਿੱਚੋਂ ਕੋਈ ਵੀ ਨਹੀਂ ਨਹਿਣ ਤਾਂ ਜਨਨੀ ਬਾਂਝ ਰਹਿ, ਉਹਨੂੰ ਬੰਝਿਆ ਹੀ ਰਹਿਣਾ ਚਾਹੀਦਾ, ਪੁੱਤਰ ਜੰਮੇ ਹੀ ਨਾ ਕੋਈ ਉਹਦੀ ਪੇਟੋਂ, ਕਹਾਂ ਗਵਾਵਾ ਨੂਰ। ਇਸ ਪ੍ਰਕਾਰ ਇਹ ਬਚਨ ਕਹੇ ਹਨ ਤੁਲਸੀ ਨੇ। ਸੋ ਭਗਤ ਫਰੀਦ ਜੀ ਕਹਿ ਰਹੇ ਹਨ ਚੰਗੀਆਂ ਮਾਵਾਂ ਦੇ ਬਾਰੇ, ਚੰਗੇ ਪੁੱਤਰਾਂ ਬਾਰੇ,
ਉਹਨਾਂ
ਦੀ ਧਨ ਹੈ ਐਸੀ ਮਾਂ ਜਾਣਨ ਵਾਲੀ,
ਆਏ ਸਫਲ ਸੇ।
ਉਹ ਖਾਲਸਾ ਜੀ ਆਏ ਹੋਏ ਸੰਸਾਰ ਵਿੱਚ ਸਫਲੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਉਹ ਤਾਂ ਗੁਰੂ ਕੇ ਪਿਆਰੇ, ਅਬਜ ਸੰਗ ਮਿਟੰਤ ਸਤ ਪੁੱਤਰ ਹੈ, ਸਿਮਰਤਬ ਹਿਰਦੈ ਗੁਰਮੰਤਰਣ ਹੈ, 5ਵੇਂ ਪਾਤਸ਼ਾਹ ਸਹਿਸ ਕਿਰਤੀ ਵਿੱਚ ਫਰਮਾਉਂਦੇ ਹਨ। ਸੋ ਉਹ ਗੁਰੂ ਕੇ ਪਿਆਰੇ ਸਿਮਨ ਭਜਨ ਕਰਕੇ ਆਪਣੀਆਂ ਕੁਲਾਂ ਨੂੰ ਲੱਗਾ ਹੋਇਆ ਕਲੰਕ ਵੀ ਖਾਲਸਾ ਜੀ ਅਬਜ ਸੰਗ ਮਿਟੰਤ, ਉਹ ਨਿੰਦਿਆ ਤੇ ਕੁਲ ਨੂੰ ਕਲੰਕ ਲੱਗਾ ਹੋਇਆ ਮਿਟਾ ਦਿੰਦੇ ਹਨ। ਕਿਵੇਂ? ਸਿਮਰਤਬ ਹਿਰਦੈ ਗੁਰਮੰਤਰਣ ਹੈ, ਗੁਰੂ ਕੇ ਮੰਤਰ ਦਾ ਸਿਮਰਨ ਹਿਰਦੇ ਵਿੱਚ ਕਰਕੇ ਖਾਲਸਾ ਜੀ ਉਹ ਗੁਰੂ ਕੇ ਪਿਆਰੇ ਆਪਣੀਆਂ ਕੁਲਾਂ ਨੂੰ ਲੱਗੇ ਹੋਏ ਕਲੰਕ ਵੀ ਲਾ ਦਿੰਦੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਜਿਹੜੇ ਖਾਲਸਾ ਜੀ ਤਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਵਨ ਕਹਿ ਹੈ ਸੁਆਹੋ, ਜਨ ਕਹਿ ਸੰਗ ਚਿਤ ਆਵਾ ਨਾਓ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੈ ਸਾਧੂ ਕਹਿ ਸੰਗੇ, ਅੰਦਰ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮਾ ਰਾਤਾ, ਜਾਂ ਕੋ ਦਇਆ ਮਾਇਆ ਵਿਧਾਤਾ, ਏਕ ਹੈ ਆਮਨ ਫਿਰ ਜੋਨ ਨਾ ਆਇਆ, ਨਾਨਕ ਹਰ ਕਹਿ ਦਰਸ ਸਮਾਇਆ। ਉਹ ਇੱਕੇ ਵਾਰੀ ਖਾਲਸਾ ਜੀ ਸੰਸਾਰ ਵਿੱਚ ਆਇਆ, ਦੁਬਾਰਾ ਉਹਨੂੰ ਜੰਮ ਕੇ ਨਹੀਂ ਆਉਣਾ ਪਵੇਗਾ, ਉਹਨਾਂ ਦਾ ਆਇਆ ਹੋਇਆ ਸਫਲਾ ਹੈ। ਸੋ ਜੋ ਗੁਰੂ ਕੇ ਪਿਆਰੇ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਮਾਣ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮ। ਉਹਨਾਂ ਦੇ ਕਾਰਜ ਸਫਲੇ ਗੁਰੂ ਕੇ ਪਿਆਰਿਆਂ ਦੇ ਹਨ, ਜਿਹੜੇ ਇਸ ਪ੍ਰਕਾਰ ਸਿਮਰਨ ਭਜਨ ਵਾਲੇ ਆਏ ਹਨ।
ਪਰਵਤ ਗਾਰ ਅਪਾਰ,
ਇਹ ਪਰਮੇਸ਼ਰ ਸਾਰਿਆਂ ਦੀ ਪਰਵਰਿਸ਼ ਕਰਨ ਦੀ ਡਿਊਟੀ ਨੂੰ ਗਾਰ ਪਕੜਨ ਵਾਲਾ ਹੈ। ਸਾਰਿਆਂ ਦਾ ਪਰਵਤ ਗਾਰ ਅੱਖਰ ਹੁੰਦਾ, ਪਰਵਤ ਗਾਰ ਵੀ ਉਸੇ ਦਾ ਵਾਚਕ ਹੈ। ਸੋ ਪਰਵਤ ਗਾਰ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਅਪਾਰ ਪ੍ਰਕਿਰਤੀ ਦੇ ਪਾਲਾਵਾਰ ਸੁਰੈਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ, ਬੇਅੰਤ ਤੂੰ ਅਗਮ ਬੇਅੰਤ, ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਸੋ ਬੇਅੰਤ ਹੈ ਤੇਰਾ ਅੰਤ ਨਹੀਂ ਕਿਸੇ ਪ੍ਰਕਾਰ ਵੀ ਪਾਇਆ ਜਾਂਦਾ।
ਜਿਨ੍ਹਾਂ ਪਛਾਤਾ ਸੱਚ,
ਜਿਨ੍ਹਾਂ ਨੇ ਸੱਚ ਸਰੂਪ ਤੈਨੂੰ ਪਛਾਣ ਲਿਆ ਹੈ।
ਚੁੰਮਾ ਪੈਰ
ਮੂੰਹ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰਾਂ। ਮੂੰਹ ਪਾਠ ਹੈ, ਖਿਆਲ ਦੇ ਨਾਲ ਕਰਨਾ ਹੈ। ਸੋ ਜਿਨ੍ਹਾਂ ਨੇ ਸੱਚ ਸਰੂਪ ਨੂੰ ਸੱਚੇ ਨਾਮ ਕਰਕੇ ਪਛਾਣ ਲਿਆ ਹੈ ਉਹਨਾਂ ਦੇ ਅਸੀਂ ਚਰਨਾਂ ਨੂੰ ਵੀ ਚੁੰਮਣਾ ਕਰੀਏ।
ਤੇਰੀ ਪਨਾਹ ਖੁਦਾ।
ਇਸ ਪ੍ਰਕਾਰ ਇਹ ਨਿਮਰਤਾ ਦਾ ਵਾਚਕ ਹੈ, ਕੋਈ ਪੈਰ ਹੀ ਨਾ ਚੱਟਣ ਲੱਗ ਪਵੇ, ਇਹ ਨਾ ਕਰਨ ਲੱਗ ਪਏ। ਉਹ ਸਰਦਾ ਦਾ ਵਾਚਕ ਹੈ ਕਿ ਸਾਡੇ ਮਨ ਵਿੱਚ ਐਡੀ ਵੱਡੀ ਭਾਰੀ ਸਰਦਾ ਹੈ।
ਤੇਰੀ ਪਨਾਹ ਖੁਦਾ,
ਤੇਰੀ ਸ਼ਰਨ ਹੈ ਹੇ ਖੁਦ ਆਏ ਹੋਏ ਪਰਮੇਸ਼ਰ। ਸੋ ਇੱਕ ਮਹਾਤਮਾ ਸਰ ਉਹ ਕਹਿੰਦੇ ਕਿ ਪਨਾ ਨਾਮ ਜੁੱਤੀ ਦਾ ਵੀ ਹੈ, ਉਹ ਹੁੰਦੀ ਹੈ ਨਾ, ਉਹ ਤਾਂ ਪਨ ਹੀ ਹੁੰਦੀ ਹੈ, ਹਾਹੇ ਨੂੰ ਬਿਹਾਰੀ ਹੁੰਦੀ ਹੈ, ਪਰ ਕਹਿੰਦੇ ਕੋਈ ਨਹੀਂ ਅਖੇ ਬਿਹਾਰੀ ਨਹੀਂ ਤੇ ਤਾਂ ਵੀ ਅਖੇ ਨੇੜੇ ਤੇੜੇ ਤਾਂ ਢੁਕਦਾ ਹੀ ਆ ਨਾ। ਹੇ ਪਰਮੇਸ਼ਰ ਆਖੇ ਮੈਂ ਤੇਰੇ ਚਰਨਾਂ ਚ ਪੈਣ ਵਾਲੀ ਜੁੱਤੀ ਹਾਂ, ਭਾਵ ਨਿਮਰਤਾ ਤੋਂ ਹੈ ਮਹਾਰਾਜ, ਤੇਰੇ ਚਰਨਾਂ ਵਿੱਚ ਅਸੀਂ ਰੁੜਨ ਵਾਲੇ ਤੇਰੇ ਜੋੜੇ ਹਾਂ। ਹੈ ਤਾਂ ਪਨਾ ਨਾਮ ਸ਼ਰਨ ਦਾ, ਕਹਿੰਦੇ ਨਾ ਪਨਾਹ ਗਜ਼ੀ, ਆ ਪਨਾਹ ਜਿਹਨਾਂ ਨੇ ਆ ਕੇ ਲਈ ਹੋਵੇ, ਸ਼ਰਨ ਲਈ ਹੋਵੇ, ਜਿਹਨਾਂ ਨੂੰ ਸ਼ਰਨਾਰਥੀ ਕਹਿੰਦੇ ਹਨ, ਸ਼ਰਨ ਦੇ ਅਰਥੀ ਮਤਲਬ ਵੀ ਸ਼ਰਨ ਲੈਣ ਦੇ। ਇਸ ਪ੍ਰਕਾਰ ਤੇਰੀ ਪਨਾ ਹੇ ਮਹਾਰਾਜ, ਤੇਰੀ ਸ਼ਰਨ ਹੈ ਹੇ ਪਰਮੇਸ਼ਰ,
ਤੂੰ ਬਖਸ਼ੰਦਗੀ,
ਤੂੰ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ।
ਇੱਕ ਫਰੀਦਾ ਕਰ
ਸਾਡੇ ਤਾਈਂ ਜੀ, ਇੱਕ ਖਰਾਇਤ ਦਿਓ, ਦਾਨ ਦਿਓ। ਉਹ ਕਿਹੋ ਜਿਹਾ ਖੈਰ, ਉਹ ਚੀਜ਼ ਹੁੰਦੀ ਹੈ ਜਿਹਦੇ ਵੱਟੇ ਉਹ ਖੈਰਾਇਤ ਕਰਨ ਵਾਲਾ ਦਾਤਾ ਕੁਛ ਲੈਂਦਾ ਨਹੀਂ। ਅਸੀਂ ਇਹਦੇ ਇਵਜ ਵਿੱਚ ਕੁਛ ਦੇ ਨਹੀਂ ਸਕਦੇ, ਸਾਡੇ ਪਾਸੋਂ ਕੁਛ ਮੰਗਦਾ ਨਹੀਂ, ਸਾਡਾ ਹੈ ਹੀ ਕੁਛ ਨਹੀਂ, ਦਿਆਂਗੇ ਕੀ? ਖੈਰ ਪਾਓ, ਝੋਲੀ ਸਰਦਾ ਰੂਪੀ ਝੋਲੀ ਕੀਤੀ ਹੋਈ ਹੈ।
ਦੀਜਾ ਬੰਦਗੀ,
ਉਹ ਕੀ ਹੈ? ਆਪਣੀ ਬੰਦਗੀ ਦਿਓ ਹੋਏ ਪਰਮੇਸ਼ਰ, ਸਾਡੇ ਤੇ ਕਿਰਪਾ ਕਰੋ। ਜਿਵੇਂ ਨੰਦ ਲਾਲ ਨੇ ਕਿਹਾ, ਹੇ ਕਲਗੀਆਂ ਵਾਲੇ, ਸੰਸਾਰ ਵਿੱਚ ਆਉਣ ਦੀ ਸਾਨੂੰ ਕੋਈ ਲੋੜ ਤੇ ਇੱਛਾ ਨਹੀਂ ਸੀ, ਇੱਕ ਕੇਵਲ ਤੁਹਾਡੀ ਬੰਦਗੀ ਦੀ ਖਾਹਿਸ਼ ਹੀ ਸੰਸਾਰ ਵਿੱਚ ਲੈ ਕੇ ਆਈ ਹੈ, ਸੋ ਕਿਰਪਾ ਕਰੋ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇਸ ਪ੍ਰਕਾਰ ਭਗਤ ਫਰੀਦ ਜੀ ਦੇ ਰਸਨਾ ਦੁਆਰਾ, ਹੇ ਮਹਾਰਾਜ ਸਾਨੂੰ ਇੱਕ ਇਹੋ ਖੈਰ ਪਾਓ, ਤੁਹਾਡੀ ਬੰਦਗੀ ਵਿੱਚ ਹਰ ਵੇਲੇ ਜੁੜੇ ਰਹੀਏ। ਬੰਦਾ ਹੋਏ ਬੰਦਗੀ ਗਹਿ, ਜਿਹੜਾ ਬਾਈ ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ ਉਹਦਾ ਨਾਮ ਹੀ ਬੰਦਾ ਹੈ, ਬਾਕੀ ਤਾਂ ਗੱਗੇ ਦੇ ਨਾਲ ਹੀ ਹੈ। ਇਸ ਵਾਸਤੇ ਸਾਨੂੰ ਬੰਦਗੀ ਦਾ ਦਾਨ ਦਿਓ, ਅਸੀਂ ਸਰਦਾ ਰੂਪੀ ਝੋਲੀ ਕੀਤੀ ਹੋਈ ਹੈ। ਸੋ ਖੋ ਇਸ ਪ੍ਰਕਾਰ ਮੇਨ ਗੁਣ ਕੀਤੇ ਭਗਤ ਨਾ ਹੋਏ, ਸਾਡੇ ਅੰਦਰ ਗੁਣ ਪੈਦਾ ਕਰੋ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਅਤੇ ਭਗਤੀ ਤੋਂ ਬਿਨਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ। ਭਗਤੀ ਤੋਖਤ ਦੀਨ ਕਿਰਪਾਲਾ, ਭਗਤੀ ਕਰਕੇ ਬਸ ਹੁੰਦੀ, ਇਸ ਵਾਸਤੇ ਭਗਤੀ ਦੇ ਦਿਓ, ਫਿਰ ਆਪੇ ਤੁਹਾਡੀ ਵੀ ਬਖਸ਼ਿਸ਼ ਸਾਡੇ 'ਤੇ ਹੋ ਜਾਵੇਗੀ। ਮਿਹਰ ਕਰੋ ਜਿਸ ਕਰਕੇ ਜੰਮਣ ਮਨ ਤੋਂ ਰਹਿਤ ਹੋਈਏ, ਸਾਡੀ ਦਿਲੋਂ ਮੁਹੱਬਤ ਤੁਹਾਡੇ ਨਾਲ ਲੱਗੇ, ਵਿਖਾਲੇ ਮਾਤਰ ਨਹੀਂ ਕਿ ਅੱਜ ਛਕਿਆ ਅੰਮ੍ਰਿਤ ਪਾਈਆਂ ਕਿਰਪਾਨਾਂ ਅਤੇ ਪਰਸੋਂ ਨੂੰ ਲਾ ਦਿਓ, ਇਹੋ ਜਿਹੀ ਮੁਹੱਬਤ ਨਾਲ ਸਾਡੀ ਹੋਵੇ। ਮੁੱਖੋਂ ਹੋਰ ਗੱਲਾਂ ਕਰੀਏ ਅਤੇ ਅੰਦਰੋਂ ਲੁਕਵਾਂ ਜੀਵਨ ਸਾਡਾ ਹੋਰ ਹੋਵੇ, ਇਹੋ ਜਿਹਾ ਨਾ ਹੋਵੇ ਅਸੀਂ ਅੰਦਰੋਂ ਬਾਹਰੋਂ ਸੱਚੇ ਪਾਤਸ਼ਾਹ ਇੱਕੋ ਜਿਹੇ ਤੇਰੇ ਨਾਲ ਹੋਈਏ, ਦਿਲੋਂ ਸਾਡੀ ਮੁਹੱਬਤ ਤੇਰੇ ਨਾਲ ਹੋਵੇ, ਸਾਡੇ 'ਤੇ ਕਿਰਪਾ ਕਰੋ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜਾ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕੱਲ ਕੰਨਾਂ ਵਿੱਚ ਥੋੜ੍ਹੀ ਜਿਹੀ ਆਵਾਜ਼ ਪਈ ਸੀ ਕਿ ਦੋਵੇਂ ਟਾਈਮ ਗੁਰੂ ਕੀ ਬਾਣੀ ਦੀ ਕਥਾ ਹੋਣੀ ਚਾਹੀਦੀ ਹੈ। ਜੇ ਸੰਗਤਾਂ ਦੀ ਬਹੁਤ ਸੰਮਤੀ ਦੀ ਇਸ ਤਰ੍ਹਾਂ ਦੀ ਮੰਗ ਹੈ ਤਾਂ ਬਾਣੀ ਦਾ ਆਨੰਦ ਹੀ ਦੋਵੇਂ ਟਾਈਮ ਮਾਣਿਆ ਕਰਾਂਗੇ। ਜੇ ਉਹ ਇਤਿਹਾਸ ਦੀ ਕਥਾ ਹੈ ਉਹਦੇ ਵਿੱਚ ਵੀ ਆਨੰਦ ਹੀ ਹੈ, ਜੰਗ ਜੁੰਗ ਦਾ ਮੌਕਾ, ਛੇਵੇਂ ਪਾਤਸ਼ਾਹ ਦੇ ਪ੍ਰਸੰਗ ਚੱਲ ਰਹੇ ਨੇ। ਦਾਸ ਦਾ ਚਿੱਤਾ ਇਉਂ ਵੀ ਕੀਤਾ ਸੀ ਕਿ ਜੰਗ ਦੀ ਕਥਾ ਆਰੰਭ ਕਰ ਲਈਏ ਜਿੰਨੇ ਕੁ ਦਿਨ ਇੱਥੇ ਹੈ, ਤਾਂ ਕਿ ਐਵੇਂ ਹੀ ਨਾ ਡਰਦੇ ਡੁਰਦੇ ਫਿਰਨੇ, ਇੱਧਰ ਉੱਧਰ ਭੱਜੇ ਫਿਰਨ, ਖਬਰੇ ਕੀ ਬਣਨ ਲੱਗਾ ਹੈ। ਸੋ ਅਤੇ ਦਾਸ ਨੂੰ ਇਹ ਸੰਕਲਪ ਵੀ ਫੁਰਿਆ ਸੀ, ਅਤੇ ਵਿਸ਼ੇਸ਼ ਸੰਕਲਪ ਗੁਰੂ ਕੀ ਬਾਣੀ ਦੀ ਕਥਾ ਕਰਨ ਦਾ ਵਿਸ਼ੇਸ਼ ਹੈ, ਉਹ ਤਾਂ ਇੱਕ ਮਾਮੂਲੀ ਸੰਕਲਪ ਮਨ ਵਿੱਚ ਆਇਆ ਸੀ। ਇਸ ਵਾਸਤੇ ਸੰਗਤਾਂ ਦੀ ਮਰਜ਼ੀ ਹੈ, ਜਿਸ ਪਾਸੇ ਦੀ ਬਹੁਤ ਸੰਮਤੀ ਹੈ ਉਸੇ ਪਾਸੇ ਦੀ ਜਿਹੋ ਜਿਹੀ ਚਾਹੋ। ਸੋ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਮਨ ਹਾਰੋ ਜਾਨਾ। ਦਾਸ ਤੱਕ ਕਾਠ ਦੀ ਪੁਤਲੀ ਹੈ, ਜਿਵੇਂ ਜਿਵੇਂ ਤਾਰ ਹਿਲਾਓਗੇ ਉਸੇ ਉਸੇ ਤਰ੍ਹਾਂ ਅੱਗੇ ਕਿਰਿਆ ਕਰਨੀ ਹੈ। ਵਸ ਸੰਗਤ ਦੇ ਆ, ਸੰਗਤ ਦੇ ਸੇਵਕ ਦਾਸ ਹਾਂ। ਸੋ ਕਹੋ ਤਲ ਗੁਰ ਸੇਵੀਆ ਅਹਿੰਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਦਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨ ਬਿਰਲਾ ਜਾਤੇ ਸੁਨਹੁ ਬਿਨਹੁ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਾ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਸਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜੰਮਣ ਮਰਨ ਤੋਂ ਰਹਿਤ ਹੋਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸੱਚੇ ਸਪੁੱਤਰ ਹੋਣ ਵਾਸਤੇ ਬਣਨ ਵਾਸਤੇ ਸ਼ੁੱਕਰਵਾਰ ਵਾਲੇ ਦਿਨ 10 ਵਜੇ ਅੰਮ੍ਰਿਤ ਪ੍ਰਚਾਰ ਹੋਵੇਗਾ। ਗੁਰੂ ਕੇ ਪਿਆਰੇ ਮਾਈ ਭਾਈ ਜੋ ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਜਾਗ ਰਹੇ ਹਨ ਉਹ ਆਪੋ ਆਪਣੇ ਪਵਿੱਤਰ ਨਾਮ ਭਾਈ ਬਲਵੰਤ ਸਿੰਘ ਦੇ ਪਾਸ ਲਿਖਾਈ ਜਾਓ। ਜਿਹੜਾ ਸਿੰਘ ਅੰਮ੍ਰਿਤ ਛਕੇ ਜਿਹੜਾ ਸ਼ਾਦੀ ਸ਼ੁਦਾ ਉਹਦੀ ਘਰਵਾਲੀ ਸਿੰਘਣੀ ਜ਼ਰੂਰ ਨਾਲ ਅੰਮ੍ਰਿਤ ਛਕੇਗੀ ਤਾਂ ਛਕਾਉਣਾ ਹੈ। ਇਕੱਲੇ ਨਹੀਂ ਕਿਸੇ ਨੂੰ ਦਾਤਰੇ ਕਿਰਪਾਨ ਕੰਘਾ ਕੜਾ ਕਛਹਿਰਾ ਅਤੇ ਰਹਿਤ ਵਿੱਚ ਤਿਆਰਪੁਰ ਤਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਦੇਹ ਧਾਰੀ ਨੂੰ ਜਿਹਨੇ ਮੱਥਾ ਨਹੀਂ ਟੇਕਣਾ ਕਿਉਂਕਿ ਕਲਿਆਣ ਤਾਂ ਪ੍ਰਾਪਤ ਹੋਣਗੇ ਜੇ ਸੱਚੇ ਸਤਿਗੁਰ ਨੂੰ ਮੱਥਾ ਟੇਕਾਂਗੇ। ਕੱਚੀਆਂ ਪਿੱਲਿਆਂ ਨੂੰ ਮੱਥਾ ਟੇਕਿਆ ਜੂਨਾਂ ਵਿੱਚ ਪੈਣ ਦਾ ਕਾਰਨ ਹੁੰਦਾ ਹੈ। ਇਸ ਵਾਸਤੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ੍ਹਾਂ ਨੇ ਦਿਲੋਂ ਮੁਹੱਬਤ ਕਰਨੀ ਹੈ ਜਿਨ੍ਹਾਂ ਨੇ ਸਫਲਾ ਕਰਨਾ ਇਸੇ ਸੰਸਾਰ ਵਿੱਚ ਆਇਆ ਹੋਇਆ ਉਹ ਭਾਈ ਖੰਡੇ ਦਾ ਅੰਮ੍ਰਿਤ ਛਕ ਕੇ ਰਾਤ ਵਿੱਚ ਤਿਆਰਪੁਰ ਤਿਆਰ ਹੋਣ ਵਾਸਤੇ ਆਪਣੇ ਨਾਮ ਭਾਈ ਬਲਵੰਤ ਸਿੰਘ ਹੋਣਾ ਦੇ ਪਾਸ ਲਿਖਾਈ ਜਾਓ ਸ਼ੁੱਕਰਵਾਰ ਵਾਲੇ ਦਿਨ।
ਹਰ ਅਗਨ ਮੈਂ ਰਾਖਾ ਐਸਾ ਖਸਮ ਹਮਾਰਾ ਭੂਮੀ ਜਲ ਮਾਹੀ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਪਾਖਣ ਕੀਟ ਗੁਪਤ ਹੋਏ ਰਹਿਤਾ ਸਾਚੂ ਮਾਰਗ ਨਾਹੀਂ ਕਹੈ ਧਨਾ ਪੂਰਨ ਤਾਹੂ ਕੋ ਮਾਤਰੇ ਜੀਆ ਡਰਾਹੀ ਪਾਖਣ ਕੀਟ ਗੁਪਤ ਹੋਏ ਰਹਿਤਾ ਸਾਚੂ ਮਾਰਗ ਨਾਹੀਂ ਤਨਾ ਪੂਰਨ ਤਾਹੂ ਕੋ ਮਾਤਰੇ ਜੀਆ ਡਰਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ, ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਬਾਣੀ ਦਾ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਹੁਣ ਸਤਿਗੁਰੂ ਜੀ ਦੀ ਚੱਲ ਰਹੀ ਜੋ ਅੰਮ੍ਰਿਤ ਰੂਪ ਕਥਾ ਹੈ, ਜਿਸ ਦੇ ਵਿੱਚ ਕੱਲ੍ਹ ਭਗਤ ਧੰਨੇ ਜੀ ਨੇ ਆਪਣਾ ਇੱਕ ਸ਼ਬਦ ਉਚਾਰਨ ਕੀਤਾ ਸੀ। ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਬਾਣੀ ਅਤੇ ਗੁਰੂ ਕੀ ਬਾਣੀ ਦੀ ਏਕਤਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਣਾਉਂਦਿਆਂ ਹੋਇਆਂ, ਭਗਤ ਜੀ ਨੂੰ ਸਿਰੋਪਾਵ ਦਿੰਦਿਆਂ ਹੋਇਆਂ ਮਹੱਲਾ ਪੰਜਵਾਂ ਉਚਾਰ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਜਿਸ ਦੇ ਵਿੱਚ ਨਾਮਦੇਵ ਭਗਤ ਜੀ ਸਿਮਰਨ ਭਜਨ ਕਰਕੇ ਗੁਰੂ ਕੇ ਪਿਆਰੇ ਪਰਮੇਸ਼ੁਰ ਨੂੰ ਪਿਆਰੇ ਹੋਏ। ਭਗਤ ਕਬੀਰ ਜੋ ਨੀਵੀਂ ਕੋਲ ਦੇ ਵਿੱਚ ਜੰਮਿਆ ਸੀ, ਲੋਕ ਜੁਲਾਰਾ ਕਹਿੰਦੇ ਸਨ, ਪਰਮੇਸ਼ੁਰ ਦੇ ਚਰਨਾਂ ਦੀ ਐਸੀ ਪ੍ਰੀਤ ਹੋਈ, ਤਨਨਾ ਬੁਰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਸੇ ਪ੍ਰਕਾਰ ਰਵਿਦਾਸ ਜਿਹੜੇ ਸਨ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਸਾਧ ਸੰਗਤ ਦੁਆਰਾ ਪਰਮੇਸ਼ੁਰ ਦੇ ਦਰਸ਼ਨ ਕਰਕੇ। ਸੈਨ ਨਾਈ ਜਿਹੜੇ ਹਰ ਵੇਲੇ ਬੁੱਤੀਆਂ ਦਾ ਕਾਰਜ ਕਰਨ ਵਾਲੇ ਸਨ, ਸਿਮਰਨ ਭਜਨ ਵਿੱਚ ਜੁੜੇ ਰਹਿੰਦੇ, ਮਹਾਤਮਾ ਰਾਤ ਨੂੰ ਘਰ ਵਿੱਚ ਆਏ, ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਇਆ, ਰਾਜ ਦੁਆਰ ਵਿੱਚ ਰਾਤ ਨਹੀਂ ਜਾ ਸਕਿਆ ਰਾਜੇ ਦੀ ਸੇਵਾ ਵਿੱਚ, ਪਰ ਸੈਨ ਰੂਪ ਹਰ ਹੋਏ ਕਹਿ ਆਏ ਰਾਜੇ ਨੂੰ ਰਿਝਾਈ। ਸੋ ਸੈਨ ਦਾ ਰੂਪ ਧਾਰ ਕਰਕੇ ਰਾਜੇ ਦਾ ਰੂਪ, ਸੈਨ ਨਾਈ ਦਾ ਰੂਪ ਧਾਰ ਕੇ ਭਗਵਾਨ ਆਪ ਆ ਕੇ ਰਾਜੇ ਨੂੰ ਹੱਥ ਲਾ ਕੇ ਘੁੱਟ ਕੇ ਉਹਦਾ ਸਾਰਾ ਰੋਗ ਹੀ ਮੇਟ ਦਿੱਤਾ ਸੀ। ਸੋ ਕਹਿਣ ਲੱਗੇ ਫਿਰ ਜਿਹੜੇ ਭਗਵਾਨ ਨੇ ਮੇਰਾ ਸਰੂਪ ਧਾਰਿਆ ਹੈ, ਮੈਨੂੰ ਇਹ ਰਾਜ ਭਾਗ ਦੀ ਲੋੜ ਨਹੀਂ, ਮੈਂ ਉਹਦੀ ਪ੍ਰਾਪਤੀ ਦਾ ਚਾਹਵਾਨ ਹਾਂ। ਇਸ ਪ੍ਰਕਾਰ ਹਿਰਦੇ ਵਿੱਚ ਪਾਰ ਬ੍ਰਹਮ ਵਸਣ ਤੋਂ ਸਾਰਿਆਂ ਭਗਤਾਂ ਦੇ ਵਿੱਚ ਉਹ ਗਿਣੇਗਾ। ਇਹ ਵਿਧੀ ਨੂੰ ਸੁਣ ਕਰਕੇ ਜੋ ਜੱਟ ਸੀ ਧੰਨਾ, ਉਹ ਵੀ ਸਾਵਧਾਨ ਹੋ ਕੇ ਵਿਸ਼ਿਆਂ ਤੋਂ ਪ੍ਰਾਮ ਹੋ ਕੇ ਸੰਸਾਰ ਤੋਂ ਉੱਠ ਕੇ ਸਾਵਧਾਨ ਚਿੱਤ ਇਕਾਗਰ ਕਰਕੇ ਭਗਤੀ ਦੇ ਵਿੱਚ ਜੁੜ ਗਿਆ। ਪ੍ਰਤੱਖ ਹੋ ਕੇ ਪਰਮੇਸ਼ੁਰ ਉਹਨਾਂ ਨੂੰ ਮਿਲੇ, ਧੰਨਾ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ, ਪਰਮੇਸ਼ੁਰ ਦੀ ਪ੍ਰਾਪਤੀ ਵਾਲਾ। ਇਸ ਪ੍ਰਕਾਰ ਕੱਲ੍ਹ ਸ਼ਬਦ ਆਏ ਸਨ ਭਗਤ ਧੰਨਾ ਜੀ, ਜਿਨ੍ਹਾਂ ਦੇ ਬਾਰੇ ਕੱਲ੍ਹ ਸੂਖਮ ਰੂਪ ਵਿੱਚ ਬੇਨਤੀ ਕੀਤੀ ਸੀ। ਸੋ ਇਹ ਦਿੱਲੀ ਦੇ ਵਿੱਚ ਪ੍ਰਗਟ ਹੋਏ ਹਸਤਰਾਪੁਰੀ ਦੇ ਵਿੱਚ ਜਾਟ ਸਨ, ਜੋ ਇਹ ਜ਼ਿਮੀਂਦਾਰਾ ਕਰਿਆ ਕਰਦੇ। ਇੱਕ ਦਿਨ ਸਾਉਣੀ ਬੀਜਣ ਵਾਸਤੇ ਆਪਣੇ ਪਾਸ ਮੋਟ ਨੇ ਜਿਸ ਦੇ ਪਾਸ, ਉਹ ਬੀਜਣ ਵਾਸਤੇ ਭਗਤ ਜੀ ਬੀਜ ਦੀ ਪੰਡ ਆਪਣੇ ਸਿਰ ਉੱਪਰ ਰੱਖੀ ਹੋਈ ਹੈ ਅਤੇ ਬਲਦ ਅੱਗੇ ਲਾਏ ਹੋਏ ਨੇ ਬੀਜਣ ਵਾਸਤੇ। ਜਦੋਂ ਚੱਲੇ ਰਸਤੇ ਵਿੱਚ ਜਾਂਦਿਆਂ ਤੋਂ ਕਈ ਦਿਨਾਂ ਦੇ ਭੁੱਖੇ ਮਹਾਤਮਾ ਇਹਨਾਂ ਨੂੰ ਮਿਲੇ, ਕਹਿਣ ਲੱਗੇ ਭਾਈ ਅਸੀਂ ਭੁੱਖੇ ਹਾਂ, ਕੋਈ ਛਕਣ ਵਾਸਤੇ ਸਾਨੂੰ ਦੇ। ਕਹਿਣ ਲੱਗਾ ਜੀ ਇਸ ਵੇਲੇ ਮੋਠ ਹੀ ਨੇ ਮੇਰੇ ਕੋਲ, ਸੋ ਇਹ ਲੈ ਲਓ। ਕਹਿਣ ਲੱਗੇ ਚੰਗਾ। ਉਹ ਮਹਾਤਮਾ ਸੰਤੋਖੀ ਸਨ, ਉਹੀ ਆਪਣੇ ਪੱਲੇ ਪਵਾ ਲੈ, ਕਹਿੰਦੇ ਚੰਗਾ ਇਹਨਾਂ ਨੂੰ ਉਬਾਲ ਕੇ ਅਸੀਂ ਛੱਕ ਕੇ ਗੁਜ਼ਾਰਾ ਕਰਾਂਗੇ। ਹੁਣ ਭਗਤ ਧੰਨਾ ਜੀ ਕਹਿਣ ਲੱਗੇ ਵਾਪਸ ਮੁੜ ਕੇ ਤਾਂ ਕੀ ਜਾਣਾ, ਚਲੋ ਖੇਤ ਵਿੱਚ ਚੱਲਦੇ ਹਾਂ। ਆਪਣਾ ਜਦੋਂ ਬਲਦਾਂ ਨਾਲ ਲੈ ਕੇ ਖੇਤ ਵਿੱਚ ਗਏ, ਉਸ ਵੇਲੇ ਛੋਟੇ ਛੋਟੇ ਰੋੜ ਕਾਫੀ ਇਕੱਠੇ ਕਰ ਲੈ, ਰੋੜ ਇਕੱਠੇ ਕਰਕੇ ਆਪਣੀ ਝੋਲੀ ਵਿੱਚ ਪਾ ਲੈ, ਝੋਲੀ ਵਿੱਚ ਪਾ ਕੇ ਮੋਟੇ ਮੋਟੇ ਸਿਆੜ ਕਰਦਾ, ਨਾਲੇ ਉਹ ਰੋੜ ਹੀ ਕੇਰੀ ਜਾਂਦਾ। ਸੋ ਕੋਲ ਦੀ ਲੋਕ ਲੰਘ ਰਹੇ ਸਨ, ਕਹਿਣ ਲੱਗੇ ਪਤਾ ਨਹੀਂ ਕੀ ਕਾਰਨ ਹੈ, ਧੰਨਾ ਪਤਾ ਨਹੀਂ ਅੱਜ ਕੀ ਬੀਜੀ ਜਾਂਦਾ ਹੈ। ਸੋ ਇਹਦੀ ਨਾਲੀ ਜਿਹੜੀ ਲੋਹੇ ਦੀ ਹੈ ਬੜੀ ਖੜਕਦੀ ਹੈ, ਕੁਛ ਆਪਣਾ ਭਗਤ ਧੰਨਿਆ ਕੀ ਕਾਰਨ ਬੜਾ ਖੜਕਾ ਆਉਂਦਾ ਤੇਰੀ ਨਾਲੀ ਦੇ ਵਿੱਚੋਂ, ਕੀ ਬੀਜ ਰਿਹਾ ਹੈ। ਕਹਿਣ ਲੱਗਾ ਕਿ ਮੇਰਾ ਕਾਗਜ਼ੀ ਪੋਰ ਹੈ ਤਾਂ ਇਹਦੇ ਵਿੱਚੋਂ ਆਵਾਜ਼ ਬਾਹਲੀ ਆਉਂਦੀ ਹੈ, ਪਰ ਬੀਜ ਰਿਹਾ ਸੀ ਰੋੜ। ਜਦੋਂ ਮੋਟੇ ਮੋਟੇ ਸਿਆੜ ਕੱਢੇ, ਕੁਛ ਕੁ ਦਿਨਾਂ ਤੋਂ ਬਾਅਦ, ਦੋ ਚਾਰ ਦਿਨਾਂ ਤੋਂ ਬਾਅਦ ਜਾ ਕੇ ਵੇਖਿਆ, ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਈਆਂ, ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਣ ਤੋਂ ਉੱਥੇ ਛੱਪੜੀ ਪਾ ਕੇ ਬਾਹਰ ਬੈਠਾ। ਕਹਿਣ ਲੱਗਾ ਮਾਤਾ ਮੈਂ ਹੁਣ ਉੱਥੇ ਰਾਖੀ ਕਰਿਆ ਕਰਾਂਗਾ। ਭਾਵ ਅਸਲ ਵਿੱਚ ਇਹ ਸੀ ਕਿ ਚੰਗੀ ਇਕਾਂਤ ਮਿਲ ਜਾਵੇਗੀ, ਉੱਥੇ ਇਕਾਂਤ ਬੈਠੇ ਸਿਮਰਨ ਭਜਨ ਕਰਾਂਗੇ। ਸੋ ਬਾਹਰ ਬੈਠੇ ਰਹਿੰਦੇ, ਸਿਮਰਨ ਵਿੱਚ ਲੀਨ ਰਹਿੰਦੇ, ਮਾਤਾ ਪ੍ਰਸ਼ਾਦਾ ਲਿਜਾਂਦੀ। ਉਹ ਸ਼ੱਕ ਛੱਡਦੇ, ਕਹਿੰਦੇ ਮਾਤਾ ਅਸੀਂ ਰਾਖੀ ਬੈਠੇ, ਵੇਖ ਕਿਆ ਸੋਹਣਾ ਹਰਿਆ ਖੇਤ ਹੈ। ਸੋ ਜਦੋਂ ਤੂੰਬੇ ਲੱਗੇ ਵੱਡੇ ਵੱਡੇ, ਇੱਕ ਦਿਨ ਇੱਕ ਸ਼ਾਹੂਕਾਰ ਘੋੜੀ 'ਤੇ ਚੜ੍ਹਿਆ ਜਾ ਰਿਹਾ ਸੀ। ਸੋ ਉਹਦੇ ਘੋੜੀ ਦੇ ਮਗਰ ਇੱਕ ਵਛੇਰਾ ਸੀ। ਅਚਨਚੇਤ ਭਗਤ ਜੀ ਵੀ ਆਪਣੀ ਕੁੱਲੀ ਦੇ ਵਿੱਚੋਂ ਜਦੋਂ ਬਾਹਰ ਨਿਕਲੇ, ਉਹ ਜਿਹੜਾ ਮਗਰਲਾ ਵਛੇਰਾ ਸੀ ਤੁਰਿਆ ਆਉਂਦਾ ਡਰ ਕੇ ਉਹ ਖੇਤ ਵਿੱਚ ਵੜ ਗਿਆ। ਖੇਤ ਵਿੱਚ ਵੜਨ ਤੋਂ ਉਹਦਾ ਪੈਰ ਜਦੋਂ ਉਹ ਤੂੰਬਿਆਂ ਦੇ ਉੱਪਰ ਟਿਕੇ, ਉਸ ਦੋ ਚਾਰ ਤੂੰਬੇ ਵਿੱਚੋਂ ਟੁੱਟੇ, ਪਰ ਕੀ ਵੇਖਿਆ ਸਾਰੇ ਹੀ ਮੋਠਾਂ ਦੇ ਭਰੇ ਹੋਏ ਨੇ। ਜਿੱਥੇ ਜਿੱਥੇ ਪੈਰ ਰੱਖਿਆ ਉੱਥੇ ਢੇਰ ਲੱਗ ਗਿਆ ਮੋਠਾਂ ਦੇ। ਉਸ ਵੇਲੇ ਮਨ ਵਿੱਚ ਬੜੇ ਅਸਚਰਜ ਹੋ ਕੇ ਇਹ ਪਰਮੇਸ਼ੁਰ ਦੇ ਸ਼ੁਕਰਾਨੇ ਵਜੋਂ ਕਿ ਪਰਮੇਸ਼ੁਰ ਹੀ ਸਾਰਿਆਂ ਦੀ ਆਪ ਸਹਾਇਤਾ ਕਰਨ ਵਾਲਾ, ਰੱਖਿਆ ਕਰਨ ਵਾਲਾ ਅਤੇ ਪਾਲਣਾ ਕਰਨ ਵਾਲਾ ਹੈ। ਉਸ ਸਮੇਂ ਖਾਲਸਾ ਜੀ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ,
ਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ,
ਚਿਤ ਚੇਤਸ ਕੀ ਨਾਮ ਦਿਆਲ ਦਮੋਦਰ। ਚੇਤੇ ਕਿਉਂ ਨਹੀਂ ਕਰਦਾ ਹੈ, ਜੋ ਦਇਆ ਦਾ ਘਰ ਹੈ ਪਰਮੇਸ਼ੁਰ, ਦਮੋਦਰ ਜਿਸਦਾ ਨਾਮ ਹੈ ਉਹ ਦਇਆ ਦਾ ਘਰ ਹੈ ਪਰਮੇਸ਼ੁਰ, ਹੋਰ ਕੋਈ ਦਇਆ ਦਾ ਘਰ ਨਹੀਂ, ਇੰਨਾ ਦਿਆਲੂ ਨਹੀਂ ਜਿੰਨਾ ਪਰਮੇਸ਼ੁਰ ਦਿਆਲੂ ਹੈ। ਹਰ ਵੇਲੇ ਸਾਰਿਆਂ 'ਤੇ ਦਇਆ ਕਰਨ ਵਾਲਾ, ਹਰ ਵੇਲੇ ਸਾਰਿਆਂ 'ਤੇ ਢਲਣ ਵਾਲਾ, ਹਰ ਵੇਲੇ ਸਾਰਿਆਂ 'ਤੇ ਕਿਰਪਾ ਕਰਨ ਵਾਲਾ, ਹੋਰਨਾਂ ਦੀ ਦਇਆ ਕਿਸੇ ਦੀ ਘੰਟਾ, ਦੋ ਘੰਟੇ, ਚਾਰ ਘੰਟੇ, ਦੋ ਚਾਰ ਦਿਨ, ਦਸ ਦਿਨ ਤੱਕ ਹੋਵੇਗੀ। ਜੇ ਕੋਈ ਤੰਗ ਕਰੇਗਾ ਫਿਰ ਉਹਦੀ ਦਇਆ ਦਾ ਅੰਤ ਹੋ ਜਾਂਦਾ ਹੈ, ਫਿਰ ਨਹੀਂ ਉਹਦਾ ਦਿਆਲੂ ਸੁਭਾਅ ਰਹਿੰਦਾ, ਗੁੱਸੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ ਹੈ। ਪਰ ਰੇ ਚਿੱਤ, ਹੇ ਚਿੱਤ, ਚੇਤ ਕੀ ਨਾ ਦਇਆਲ ਦਮੋਦਰ, ਚੇਤੇ ਕਿਉਂ ਨਹੀਂ ਕਰਦਾ ਹੈ ਉਹ ਪਰਮੇਸ਼ੁਰ, ਜੋ ਦਇਆ ਦਾ ਘਰ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ? ਉਹ ਕੈਸਾ ਹੈ? ਦਮੋਦਰ ਉਸਦਾ ਨਾਮ ਹੈ। ਜਦੋਂ ਕ੍ਰਿਸ਼ਨ ਭਗਵਾਨ ਜੀ ਗੋਕਲ ਦੇ ਵਿੱਚ ਰਹਿੰਦੇ ਆ, ਸੋ ਜਿਹੜੀਆਂ ਗੋਪੀਆਂ ਸਨ ਉਹਨਾਂ ਦੇ ਕਿਸੇ ਦਾ ਜਾ ਕੇ ਦੁੱਧ ਪੀ ਜਾਂਦੇ, ਕਈਆਂ ਦਾ ਦਹੀਂ, ਕਈਆਂ ਦੇ ਮੱਖਣ ਦੇ ਕੁੱਜੇ ਆਪ ਚੱਕ ਲੈਂਦੇ, ਜਿੰਨਾ ਛਕਿਆ ਜਾਂਦਾ ਛਕ ਲੈਂਦੇ, ਬਾਕੀ ਦੂਸਰਿਆਂ ਨੂੰ ਛਕਾ ਦਿੰਦੇ। ਉਹਨਾਂ ਦੀਆਂ ਸ਼ਿਕਾਇਤਾਂ ਜਸੋਦਾ ਜੀ ਪਾਸ ਆਉਂਦੀਆਂ। ਇੱਕ ਦਿਨ ਕਹਿਣ ਲੱਗੇ, ਚੰਗਾ ਮੈਂ ਇਹਨਾਂ ਨੂੰ ਅੱਜ ਕਾਬੂ ਕਰਕੇ ਰੱਖਦੀ ਹਾਂ। ਸੋ ਰੱਸੀਆਂ ਲੈ ਕੇ ਬੰਨਣ ਲੱਗੇ, ਜਦੋਂ ਉਖਲ ਦੇ ਨਾਲ ਸਾਰੇ ਗੋਕਲ ਦੀਆਂ ਰੱਸੀਆਂ ਮੁਕਾ ਦਿੱਤੀਆਂ। ਐਸਾ ਸਰੂਪ ਕ੍ਰਿਸ਼ਨ ਭਗਵਾਨ ਨੇ ਧਾਰਿਆ, ਉਹ ਉਖਲ ਜਿਹੜਾ ਸੀ ਜਿਸ ਦੇ ਨਾਲ ਵੱਧਾ ਉਹਨੂੰ ਵੀ ਧੂ ਕੇ ਤੁਰ ਪਏ। ਜਦੋਂ ਤੁਰ ਪਏ, ਅੱਗੇ ਜੜੁੱਤ ਬਿਰਸ਼ ਸਨ, ਕੁਬੇਰ ਦੇ ਦੋ ਪੁੱਤਰ ਸਨ। ਸੋ ਜਿਹੜੇ ਖਾਲਸਾ ਜੀ ਇਸ ਪ੍ਰਕਾਰ ਉਹਨਾਂ ਦੋਵਾਂ ਨੇ ਨਲ ਤੇ ਕੁਬਰ ਜਿਨ੍ਹਾਂ ਦਾ ਨਾਮ ਸੀ, ਸੋ ਇੱਥੇ ਰੱਖ ਲੈਂਦੇ ਦੇਖ ਆਸ ਪਾਸੇ ਹੋ ਜਾਵੇ। ਨਲ ਤੇ ਕੁਬਰ ਦੋਵਾਂ ਦਾ ਨਾਮ ਸੀ। ਇਹ ਦੋਵੇਂ ਕੁਬੇਰ ਦੇ ਪੁੱਤਰ ਨੰਗੇ ਪਾਣੀ ਵਿੱਚ ਨਹਾ ਰਹੇ ਸਨ। ਨੰਗੇ ਪਾਣੀ ਵਿੱਚ ਨਹਾਉਂਦਿਆਂ ਨੂੰ ਵੇਖ ਕੇ ਨਾਰਦ ਨੇ ਕਿਹਾ, ਬੱਚਿਓ ਇਉਂ ਨਾ ਕਰੋ, ਨੰਗੇ ਨਹੀਂ ਜਲ ਦੇ ਵਿੱਚ ਕਦੇ ਨਹਾਉਣਾ ਚਾਹੀਦਾ। ਸੋ ਇਹ ਅਣਜਾਣੇ ਸਨ, ਸਗੋਂ ਉਲਟਾ ਉੱਧਰ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗੇ। ਇਉਂ ਕਰਨ ਤੋਂ ਉਸ ਵੇਲੇ ਨਾਰਦ ਨੇ ਸ਼ਰਾਪ ਦਿੱਤਾ, ਕਹਿਣ ਲੱਗੇ ਜਾਓ ਅਖੇ ਦੈਂਤ ਜਾ ਕੇ ਬਣੋ। ਇਸ ਪ੍ਰਕਾਰ ਜੜੁੱਤ ਬਿਰਸ਼ ਬਣਵੇ ਕਿਹਾ ਸੀ, ਜੜੁੱਤ ਬਿਰਸ਼ ਬਣੋ। ਸੋ ਜੜੁੱਤ ਬਿਰਸ਼ ਬਣੇ, ਜਮਲਾਰਜਨ ਬਣੇ, ਇਹਨਾਂ ਦੋਵਾਂ ਦੀ ਕਲਿਆਣ ਕਰਨ ਵਾਸਤੇ। ਸੋ ਕ੍ਰਿਸ਼ਨ ਭਗਵਾਨ ਜੀ ਵਿਛਾਈ ਕੀਤੀ ਹੈ, ਸਿੰਘਾ ਇੱਥੋਂ ਮੱਥਾ ਟੇਕਦੇ, ਮਹਾਰਾਜ ਦੀ ਦੇਗ ਰੱਖਣੀ ਹੈ। ਅਬਲ ਤਾਂ ਦੇਗ ਵਾਲੇ ਖੜੇ ਆ, ਦੋ ਮਿੰਟ ਠਹਿਰ ਜਾਓ, ਮੱਥਾ ਟੇਕ ਲਓ, ਕਿੱਧਰ ਦੀ ਵਾਲ ਪਾ ਕੇ ਆਉਂਦੇ, ਕਿੰਨਾ ਦਾ ਚਿਰ ਪਕਾਉਂਦੇ।
ਚੇਤਸ ਕੀ ਨਾਮ ਦਇਆਲ ਦਮੋਦਰ,
ਗੱਜ ਕੇ ਬੋਲੋ ਭਾਈ, ਸਤਨਾਮ ਸ੍ਰੀ ਵਾਹਿਗੁਰੂ। ਸੋ ਕਹਿੰਦੇ ਹਨ ਉਸ ਦਮੋਦਰ ਨਾਮ ਪਿਆ। ਇਹ ਜਿਹੜੇ ਜੜੁੱਤ ਬ੍ਰਿਸ਼ ਸਨ, ਦੋਵੇਂ ਜੁਮਲਾਰਜਨ, ਇਸ ਪ੍ਰਕਾਰ ਇਹਨਾਂ ਦੋਵਾਂ ਨੂੰ ਉਹ ਉਖਲ ਦੁਆਰਾ ਪੁੱਟ ਕੇ ਇਹਨਾਂ ਦੀ ਕਲਿਆਣ ਜਿਸ ਸਮੇਂ ਕੀਤੀ ਸੀ, ਉਸ ਵੇਲੇ ਤੋਂ ਭਗਵਾਨ ਕ੍ਰਿਸ਼ਨ ਦਾ ਨਾਮ ਦਮੋਦਰ ਪਿਆ। ਦਾਮ ਨਾਮ ਹੈ ਰੱਸੀ ਦਾ, ਉਧਰ ਨਾਮ ਹੈ ਪੇਟ ਦਾ। ਆਪਣੇ ਪੇਟ ਨੂੰ ਰੱਸੀ ਦੇ ਨਾਲ ਬਣਾ ਲੈਣ ਕਰਕੇ ਦਮੋਦਰ ਭਗਵਾਨ ਦਾ ਨਾਮ ਪਿਆ ਹੈ। ਸੋ ਕਹਿੰਦੇ ਐਸਾ ਜੋ ਭਗਵਾਨ ਹੈ ਦਾਮੋਦਰ ਉਹਨੂੰ ਹੈ ਮਨਾ ਚਿੱਤ ਵਿੱਚ ਚੇਤੇ ਕਿਉਂ ਨਹੀਂ ਕਰਦਾ। ਵਾ ਦਾਮੋਦਰ ਇਸੇ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਦੂ ਦੁਆਰੇ ਜਦੋਂ ਪਹੁੰਚੇ ਹਨ, ਆਪ ਘੋੜੇ ਉੱਪਰ ਸਵਾਰ ਸਨ, ਜਦੋਂ ਤੁਰੇ ਜਾ ਰਹੇ ਸਨ, ਸੁਖਮਨੀ ਸਾਹਿਬ ਆਪ ਜੀ ਨੇ ਆਰੰਭ ਕੀਤਾ ਹੋਇਆ ਸੀ, ਜਦੋਂ ਦਾਦੂ ਦੁਆਰੇ ਪਹੁੰਚੇ ਖਾਲਸਾ ਜੀ, ਉਸ ਵੇਲੇ ਸੁਖਮਨੀ ਸਾਹਿਬ ਦਾ ਭੋਗ ਪੈਣ ਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ, ਨਾਲ ਤੀਰ ਝੁਕਾਇਆ। ਉਹ ਤੀਰ ਜਿਹੜਾ ਸੀ ਖਾਲਸਾ ਜੀ, ਉਹ ਜਿਹੜਾ ਮੱਠ ਸੀ ਉਸ ਵੱਲ ਨੂੰ ਝੁਕਿਆ। ਖਾਲਸਾ ਉਸ ਵੇਲੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕਾਰਨ ਹੈ, ਤੁਸੀਂ ਆ ਦਾਦੂ ਦੁਆਰੇ ਵੱਲ ਨਮਸਕਾਰ ਕਿਉਂ ਕੀਤੀ ਹੈ? ਤੁਹਾਡਾ ਹੁਕਮ ਹੈ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਠ ਭੂਲ ਨਾ ਮੰਨ। ਕਿਸੇ ਮੜੀ ਨੂੰ ਮੱਠ ਨੂੰ ਭੁੱਲ ਕੇ ਵੀ ਨਹੀਂ ਕਦੇ ਮੰਨਣਾ, ਤਾਂ ਤੁਸੀਂ ਇੱਧਰ ਤੀਰ ਕਿਉਂ ਝੁਕਾਇਆ? ਸੋ ਭਾਵੇਂ ਸੁਖਮਨੀ ਸਾਹਿਬ ਦਾ ਭੋਗ ਪਾਏ ਤੋਂ ਤੀਰ ਤਾਂ ਝੁਕਾਇਆ ਸੀ, ਪਰ ਤੀਰ ਉਸ ਪਾਸੇ ਨੂੰ ਝੁੱਕ ਗਿਆ। ਮਹਾਰਾਜ ਸਾਹਿਬ ਜੀ ਦਾ ਘੋੜਾ ਫੜ ਲਿਆ ਸਿੰਘਾਂ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ ਹੁਣ ਤਨਖਾਹ ਲਵਾਓ। ਕਹਿੰਦੇ ਚੰਗਾ ਖਾਲਸਾ ਜੀ ਲਾਓ ਤਨਖਾਹ। ਪੰਜ ਸਿੰਘ ਖੜੇ ਹੋ ਗਏ, ਅੱਜ ਬਾਜਿਆਂ ਵਾਲੇ ਕਲਗੀਆਂ ਵਾਲੇ ਨੂੰ ਤਨਖਾਹ ਲੱਗਣ ਲੱਗੀ ਹੈ। ਕਹਿੰਦੇ ਮੱਠ ਵੱਲ ਨੂੰ ਇਹ ਤੁਹਾਡਾ ਤੀਰ ਕਿਉਂ ਝੁਕਿਆ ਹੈ? ਸੋ ਆਪ ਜੀ ਦੀ ਸਲਾਹ ਕਰਨ ਲੱਗੇ। ਪੰਜਾਂ ਪਿਆਰਿਆਂ ਨੇ ਹੁਣ ਰਾਇਤਾ ਕਰਨੀ ਸੀ ਨਾ, ਕਿੰਨੀ ਤਨਖਾਹ ਲੱਗੇ, ਇਕੱਲਾ ਤਾਂ ਲਾ ਨਹੀਂ ਸੀ ਸਕਦਾ। ਇੱਕ ਕਹਿੰਦਾ ਬਈ ਮਹਾਰਾਜ ਸਾਹਿਬ ਤੋਂ 5,000 ਰੁਪਈਆ ਲੈਣਾ ਚਾਹੀਦਾ, ਦੂਜੇ ਕਹਿੰਦੇ ਕੇਵਲ 5,000 ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਇਹਨਾਂ ਦੇ ਪਾਸੋਂ 5,000 ਨਹੀਂ ਵੱਧ ਲੈਣਾ ਚਾਹੀਦਾ। ਦੂਜਾ ਪਿਆਰਾ ਤੀਸਰਾ ਪਿਆਰਾ ਬੋਲਿਆ, ਕਹਿੰਦੇ ਬਈ ਇਹ ਤਾਂ ਗੱਲ ਠੀਕ ਹੈ, ਕਲਗੀਆਂ ਵਾਲੇ ਤਾਂ ਦੇ ਦੇਣਗੇ, ਜੇ ਆਪਣੇ ਤੋਂ ਅਚਨਚੇਤ ਗਲਤੀ ਹੋਵੇਗੀ, ਜਦੋਂ ਆਪਣੀ ਵਾਰੀ ਆਈ ਫਿਰ ਕੀ ਕਰਾਂਗੇ? ਫਿਰ ਤੇਰਾ ਕੀ ਖਿਆਲ ਹੈ? ਕਹਿੰਦੇ ਮੇਰਾ ਤਾਂ ਖਿਆਲ ਹੈ 100 ਰੁਪਈਆ ਕਾਫੀ ਆ, 7,500 ਲਾ ਦੇ। ਚੌਥਾ ਕਹਿੰਦਾ ਵੀ 25 ਦਮੜੇ ਬਹੁਤ ਨੇ, 25 ਬਹੁਤ ਹੈ, ਕਿਉਂ 5,000 ਲਾਉਂਦੇ ਹੋ? ਸੋ ਕਹਿੰਦੇ ਇਸ ਤਰ੍ਹਾਂ ਸਲਾਹ ਜਦੋਂ ਹਾਲੇ ਕਰ ਹੀ ਰਹੇ ਸਨ, ਮਹਾਰਾਜ ਕਹਿਣ ਲੱਗੇ ਚੰਗਾ ਖਾਲਸਾ ਜੀ ਕਰੋ ਰਹੇ। ਸੋ ਨਾ 25 ਨਾ 100, ਕਹਿੰਦੇ ਜੀ 500 ਰੁਪਈਆ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਖਾਲਸਾ ਜੀ, ਅਸੀਂ ਹੁਣ ਦਿਆਂਗੇ ਤਾਂ 5,000 ਹੀ, ਕਿਉਂਕਿ ਪਹਿਲੇ ਪਿਆਰੇ ਨੇ 5,000 ਕਿਹਾ। ਸੋ 5,000 ਲਓ, ਪਰ ਸਾਡੇ ਚਿੱਤ ਵਿੱਚ ਅੱਜ ਇੰਨੀ ਖੁਸ਼ੀ ਹੈ, ਸਾਡਾ ਜੋ ਰੋਮ ਰੋਮ ਪ੍ਰਸੰਨ ਹੈ ਕਿ ਸਾਡਾ ਪੁੱਤਰ ਖਾਲਸਾ ਬੜਾ ਸਾਵਧਾਨ ਹੋ ਚੁੱਕਾ ਹੈ, ਇਹ ਕਦੇ ਕਿਸੇ ਦੀ ਚੇਪ ਵਿੱਚ ਨਹੀਂ ਆਵੇਗਾ, ਕਦੇ ਇਹ ਨਹੀਂ ਖਿਆਲ ਕਰੇਗਾ ਵੱਡਾ ਬੰਦਾ ਹੈ, ਇਹਨੇ ਜੇ ਗਲਤੀ ਕੀਤੀ ਹੈ ਤਾਂ ਇਹਨੂੰ ਮੁਆਫ਼ ਕਰ ਦੇਗੀ। ਸੋ ਜਿਹੜੇ ਆਪਣੇ ਸਤਿਗੁਰੂ ਜੀ ਨੂੰ ਕਹਿ ਸਕਦੇ ਹਨ ਕਿ ਮਹਾਰਾਜ ਤੁਹਾਡਾ ਤੀਰ ਇਹ ਮੱਠ ਵੱਲ ਨੂੰ ਕਿਉਂ ਚੁੱਕਿਆ ਹੈ, ਤੁਹਾਨੂੰ ਤਨਖਾਹ ਲਾਉਣੀ ਹੈ, ਤਾਂ ਫਿਰ ਹੋਰ ਨੂੰ ਵੀ ਇਹ ਪਕੜ ਲਿਆ ਕਰਨਗੇ ਜਿਹੜਾ ਢਲਿਆਈ ਕਰੇਗਾ। ਇਸ ਵਾਸਤੇ ਅੱਜ ਅਸੀਂ ਪ੍ਰਸੰਨ ਹਾਂ, ਨਾਲ ਇਹ ਤਨਖਾਹ ਦਿੰਦੇ ਹਾਂ, ਨਾਲ ਕਹਿੰਦੇ ਹਾਂ ਖਾਲਸਾ ਜੀ ਜੇ ਕਿਤੇ ਢਲਿਆਈ ਬਣ ਜਾਵੇ ਸਰੀਰ ਦੇ ਵਿੱਚ ਅਚਨਚੇਤ, ਉਸ ਵੇਲੇ ਤਨਖਾਹ ਲਵਾਉਣ ਲੱਗੇ ਸ਼ਰਮਿੰਦੇ ਨਹੀਂ ਕਦੇ ਹੋਣ, ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਣਾ। ਇਹ ਨਾ ਹੋਵੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਪੈ ਨਿਦਾਨ ਸਭ ਜਬ ਪੂਛੈ ਧਰਮ ਰਾਏ। ਜੇ ਇੱਥੇ ਨਹੀਂ ਦੱਸੋਗੇ ਧਰਮ ਰਾਜੇ ਦੀ ਕਚਹਿਰੀ ਵਿੱਚ ਤਾਂ ਉਹ ਪ੍ਰਗਟ ਹੋ ਜਾਣੇ ਨੇ। ਦੂਰੇ ਚੋਰ ਨਹੀਂ ਬਣਨਾ, ਇੱਕ ਤਾਂ ਪਾਪ ਕਰਕੇ ਚੋਰ ਬਣੇ, ਇੱਕ ਫਿਰ ਉਹਨਾਂ ਪਾਪਾਂ ਨੂੰ ਛੁਪਾ ਕੇ ਰੱਖਣਾ, ਦੂਰੇ ਚੋਰ ਬਣਨਾ ਹੈ, ਇਹੋ ਨਹੀਂ ਕਦੇ ਕਰਨਾ। ਸੋ ਇਸ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ, ਉਹਨਾਂ ਦਾ ਨਾਮ ਦਾਮੋਦਰ ਹੈ, ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਮੋਦਰ ਹਨ। ਇਸੇ ਪ੍ਰਕਾਰ ਸੋ ਧੰਨ ਗੁਰੂ ਸੱਚੇ ਪਾਤਸ਼ਾਹ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਜ ਕੱਲ੍ਹ ਵੀ ਲੋਕ ਸ਼ੇਰੇ ਪੰਜਾਬ ਕਹਾਉਣ ਨੂੰ ਤਾਂ ਚਿੱਤ ਕਰਦਾ, ਪਰ ਕਰਨ ਕੀ, 6 ਮਹੀਨਿਆਂ ਤੋਂ ਬਾਅਦ ਉਲਟ ਜਾਂਦੇ ਆ। ਇਸ ਵਾਸਤੇ ਉਹ ਸ਼ੇਰੇ ਪੰਜਾਬ ਪੁਣਾ, ਨਾਲੇ ਉਹ ਗੁਣ ਹੈ ਨਹੀਂ ਗੇ, ਗੱਲ ਕਿਹੜੀ ਬਣੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਖਾਲਸਾ ਜੀ ਜਦੋਂ ਰਾਜ ਭਾਗ ਦੇ ਸਹਿਤ ਸਨ, ਅਚਨਚੇਤ ਮਰਿਆਦਾ ਵਿੱਚ ਫਰਕ ਪਾ ਬੈਠੇ। ਆ ਕਦੇ ਤੁਸੀਂ ਸੁਣਿਆ ਹੋਣਾ ਹੈ, ਅਖਬਾਰਾਂ ਵਿੱਚ ਖਬਰ ਕਈ ਵਾਰੀ ਆਉਂਦੀ ਹੈ ਕਿ ਬਾਰਡਰ ਦੇ ਉੱਪਰ ਇੱਕ ਕੰਜਰੀ ਦਾ ਪੁਲ ਹੈ, ਉੱਥੇ ਆਵੀ ਦੀ ਸਮਗਲਰਾਂ ਨੂੰ ਮਾਰਿਆ, ਆਹ ਹੋਇਆ ਉਹ ਹੋਇਆ। ਸੋ ਮੋਰਾਂ ਇੱਕ ਮੋਰਾਂ ਨਾਮੇ ਕੰਜਰੀ ਸੀ, ਸੋ ਉਹਦੇ ਨਾਲ ਨਜਾਇਜ਼ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਪਏ। अपने मगर हाथी ते चढ़ा के लई जांदे सन लाहौर वल नूं। राज जांदे उस थां ते जिहड़ा सुनहरी छित्र पाया हो सी ना पैर विच, उस कंजरी दा उत्थे डिग्गा सी मोहरां दा। उस करके कहिंदे चल हुण इत्थे ही पिया रहिण दे, तेरी यादगार अखे इत्थे बणेगी। उदों तों लै के उह पुल ते रुपईए लगण तों कंजरी वाला पुल हुण तक उह वजदा बार्डर उपर। सो उस मौके ते सिंघां ने ख्याल कीता, उह महाराजा रणजीत सिंह शेरे पंजाब इन्हें कुरीति की है कि वह इस प्रकार विचारमंद करमी होया। उस वे खालसे ने खालसा जी पकड़ लिया, कह लगे शेरे पंजाब तैनू खालसे पेश होना पवेगा, तैनू तनखाह लगेगी, तू कुरैती है, तू पतत है। उस वे धन खालसा जी महाराजा रणजीत सिंह शेरे पंजाब जिदे तो हूँ तक जेडे वे वे परले वह पठान हैं, उन्होंने बच्चे रात को ना लैं तो जे ना रोंद हो चुप ना कर तेनू हरिया पवे, तेनू नलुआ लवे, ज इस प्रकार आया शेरे पंजाब ये कह के हूँ तक अपने बच्चों डराउंदे आ। जिदी एड्डी वड्डी भारी तांग पाई शेरे पंजाब की, पर कहन लगा खालसा जी ठीक है, मैं मर्यादा तो चलिया हाँ, मैं हथ जोड़ के तुहाडे हाजिर हाँ, जो चाहो मैनू दन लाओ। तनखाह लगन लगी, जिहड़ा मौके दे जथेदार सी अकाल तखत दा उस वेले कहन लगा शेरे पंजाब तैनू बन के ऐस जिहड़ी इंबली है इहदे नाल बन के अज कोटले लाए जाणगे, होर तैनू तनखाह वक्खरी लगेगी, तू शरीरक तौर ते गलती कीती है, तेरे शरीर नूं दन देंगे। अपने आप नूं खालसा जी बना लिया, जो अकाल तख्त साहब के सामने इमली का बिरश है उहदे नाल अपने आप नूं बनाया सी। जदों बन लिया चंगी तरह कोटले लाउण लगे, हुक्म किया सिंह साहब ने, कहिंदे लाओ कोटले, कढो इहदे विचों जो विकार दृष्टि है। कढ़न लगे तो जदों कोटला लै के उदाले होया सिंह एक, तो उस वेले महाराजा रणजीत सिंह हाथ जोड़ के कहन लगे सिंह मैनू नरकां विच ना किते गलना पवे, इत्थे जी नहीं सजा देनी है सिंह, तुहाडे हत्थों ही मैनू मिल जावे, पर मैनू बख्श लो, जिवें चाहो बख्शो। यह अधीनगी वेख के महाराजे की बद्धा होया वेख के जो जथेदार सी मौके दे अकाल तख्त दे हस के कहन लगे बस खालसा जी ਇਹੋ ਜਿਹਾ ਸ਼ੇਰੇ ਪੰਜਾਬ ਵਰਗਾ ਰਾਜਾ ਨਹੀਂ ਸਿੰਘਾਂ ਨੂੰ ਕਦੇ ਮਿਲਣਾ, ਇੰਨੀ ਤਾਕਤ ਦਾ ਮਾਲਕ ਫਿਰ ਸਿੰਘਾਂ ਦੇ ਹਜ਼ੂਰ ਮਹਾਰਾਜ ਦੇ ਹਜ਼ੂਰ ਆਪਣੇ ਆਪ ਨੂੰ ਵੇਖ ਲਓ ਬਣਾ ਕੇ ਕੋਟਲੇ ਖਾਣ ਲੱਗਾ ਹੈ, ਹੁਣ ਬੱਜਿਆਂ ਵਰਗੇ ਹੀ ਇਹਨੂੰ ਹੋ ਗਏ। ਅੱਗੇ ਵਾਸਤੇ ਭਾਈ ਦੱਸ, ਕਹਿੰਦਾ ਜੀ ਮੇਰੇ ਕੰਨਾਂ ਨੂੰ ਹੱਥ ਲਾਏ, ਮੈਨੂੰ ਅੰਮ੍ਰਿਤ ਛਕਾਓ ਦੁਬਾਰਾ, ਮੇਰੇ 'ਤੇ ਕਿਰਪਾ ਹੋਵੇ। ਕਹਿਣ ਲੱਗੇ ਚੰਗਾ ਖਾਲੀ ਨਹੀਂ ਜਾਣ ਦੇਣਾ, ਜੋ ਸੋਇਨਾ ਨਾ ਹਰਿਮੰਦਰ ਸਾਹਿਬ ਦੇ ਉੱਪਰੇ ਸਾਰਾ ਲਾ। ਇਹ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਜੀ ਉਸ ਮੌਕੇ 'ਤੇ ਲਾਇਆ। ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗੋ, ਸਾਹਮਣੇ ਦਰਵਾਜ਼ੇ 'ਤੇ ਪੜ੍ਹ ਲਿਆ ਕਰੋ, ਉੱਥੇ ਲਿਖਿਆ ਹੋਇਆ ਕਿ 1887 ਦੇ ਵਿੱਚ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਇਹ ਸੇਵਾ ਆਪਣੀ ਕਿਰਪਾ ਕਰਕੇ ਕਰਵਾਈ। ਅੱਖਰ ਸਿੰਘਾਂ ਨੇ ਇਉਂ ਲਿਖੇ ਨੇ, ਉਸ ਮੌਕੇ 'ਤੇ ਸੇਵਾ ਹੋਈ ਸੀ। ਉਹ ਧੰਨ ਗੁਰੂ ਕੇ ਸਿੰਘ, ਜੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਰਿਆਦਾ ਨਾਂ ਚਲਾਉਂਦੇ, ਫਿਰ ਸਿੰਘਾਂ ਨੇ ਵੀ ਕਿੱਥੇ ਸਾਵਧਾਨ ਹੋਣਾ ਸੀ। ਇਸ ਪ੍ਰਕਾਰ ਖਾਲਸਾ ਜੀ ਸੋਦਾ ਮੋਦਰ ਜੋ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਹਨ, ਉਹਨਾਂ ਦਾ ਨਾਮ ਦਾ ਮੋਦਰ ਹੈ। ਇਸੇ ਪ੍ਰਕਾਰ ਆਪਣੇ ਸੰਕਲਪ ਰੂਪੀ ਉਦਰ ਦੇ ਵਿੱਚ ਮਾਇਆ ਰੂਪੀ ਰੱਸੀ ਨੂੰ ਕਲਪ ਤਦਾਤਮ ਸੰਬੰਧ ਦੁਆਰਾ ਜੋ ਗ੍ਰਹਿਣ ਕਰਨ ਵਾਲੇ ਐਸੇ ਦਾਮੋਦਰ ਹਨ। ਰੇ ਮਨਾ ਰੇ ਚਿੱਤ ਹੈ ਮੇਰੇ ਚਿੱਤ ਚੇਤ ਕੀ ਨਾ, ਉਸ ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਯਾਦ ਕਿਉਂ ਨਹੀਂ ਕਰਦਾ ਹੈ, ਤੂੰ ਇਹ ਕਿਉਂ ਨਹੀਂ ਜਾਣਦਾ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵਹ ਦੂਸਰਾ ਹੋਰ ਕੋਈ ਨਹੀਂ ਹੈ। ਕਿਉਂ ਨਹੀਂ ਕੀ ਨਾ ਜਾਣਸ, ਕਿਉਂ ਨਹੀਂ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਦੂਸਰਾ ਕੋਈ ਸਾਡੀ ਪ੍ਰਤਪਾਲਾ ਕਰਨ ਵਾਲਾ ਨਹੀਂ ਹੈ, ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਵਿੱਚ ਲੱਗਾ ਹੋਇਆ ਹੈ। ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ, ਜਦੋਂ ਆਪ ਉਹ ਪਰਮੇਸ਼ਰ ਉਦਮ ਵਿੱਚ ਪਿਆ ਹੋਇਆ, ਸੋ ਤੂੰ ਕਿਉਂ ਮਨ ਵਿੱਚ ਚਿੰਤਾ ਕਰ ਰਿਹਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਹ ਪਾਇਆ ਜੱਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪਹੱਗ। ਇਸ ਪ੍ਰਕਾਰ ਸੋ ਕਹਿੰਦੇ ਕਿਉਂ ਨਹੀਂ ਇਹ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵਹ ਦੂਸਰਾ ਹੋਰ ਕੋਈ ਨਹੀਂ ਹੈ, ਉਹੀ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ।
ਜੀ ਧਾਵੈ ਬ੍ਰਹਿਮੰਡ ਖੰਡ ਕਾ।
ਜੇ ਆਪਣੇ ਆਪ ਕੋਈ ਯਤਨ ਕਰਨਾ ਚਾਹੇ ਕਿ ਮੈਂ ਆਪਣੇ ਵਿਸ਼ੇਸ਼ ਉਦਮ ਦੇ ਨਾਲ ਵਿਸ਼ੇਸ਼ ਕੋਈ ਧਨ ਪਦਾਰਥ ਇਕੱਠਾ ਕਰ ਲਵਾਂਗਾ, ਤੇਰੇ ਵੱਸ ਦੀ ਇਹ ਗੱਲ ਨਹੀਂ ਹੈ। ਸੋ ਜਿੱਥੇ ਵੀ ਜਾਵਾਂਗਾ ਤੇਰੀ ਪਰਾਰਭਤਾ ਨਾਲ ਹੀ ਜਾਣੀ ਹੈ, ਤੇਰੇ ਕਰਮ ਤਾਂ ਮੱਥੇ ਤੇ ਲਿਖੇ ਹੋਏ ਨਾਲ ਹੀ ਜਾਣੇ ਹਨ। ਜੇ ਧਾਵੈ ਬ੍ਰਹਿਮੰਡ ਖੰਡ ਕਹੋ, ਜੇ ਵੱਡੇ ਪਾਰੀ ਬ੍ਰਹਿਮੰਡਾਂ ਖੰਡਾਂ ਵਿੱਚ ਵਿਚਰਦਾ ਰਹੇ, ਭਾਵ ਦੇਸਾਂ ਵਿੱਚ, ਪ੍ਰਦੇਸਾਂ ਵਿੱਚ, ਹੋਰਨਾਂ ਦੇਸ਼ਾਂ ਵਿੱਚ ਵੀ ਵਿਚਰਦਾ ਰਹੇ ਕਿ ਮੈਨੂੰ ਬਾਹਲੀ ਮਾਇਆ ਪ੍ਰਾਪਤ ਹੋਵੇ,
ਕਰਤਾ ਕਰੈ ਸੋ ਹੋਈ।
ਫਿਰ ਵੀ ਭਾਈ ਕਰਤਾ ਪਰਮੇਸ਼ੁਰ ਜੋ ਕਰੇਗਾ ਸੋ ਹੋਣਾ ਹੈ। ਕਰਤੇ ਪਰਮੇਸ਼ੁਰ ਤੋਂ ਵੱਖਰਾ ਜਾਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਕੋਈ ਪ੍ਰਾਪਤੀ ਕਰ ਸਕੇਗਾ। ਕਰਤਾ ਪਰਮੇਸ਼ੁਰ ਜੋ ਕਰੇਗਾ ਸੋ ਹੀ ਹੋਣਾ ਹੈ। ਇਸ ਵਾਸਤੇ ਪਰਾਰਭਤ ਤੇ ਸ਼ਾਕਰ ਹੋ ਕੇ ਪਰਮੇਸ਼ੁਰ ਦਾ ਸ਼ੁਕਰੀਆ ਕਰਦਾ ਹੋਇਆ ਟੇਕੇ ਕਿਉਂ ਨੀ ਬੈਠਦਾ, ਉਹਨੂੰ ਯਾਦ ਕਿਉਂ ਨੀ ਕਰਦਾ ਹੈ? ਵਿਸਰਾਮ ਦੇ ਕੇ ਕਹਿੰਦੇ ਹਨ,
ਜਨਨੀ ਕੇਰੇ ਉਦਰ ਉਦਕ ਮਹ।
ਇਹ ਚਿੱਤ ਧੰਨ ਭਗਤ ਧੰਨਾ ਜੀ ਉੱਤਮ ਬਖਤੇ ਆਪਣੇ ਚਿੱਤ ਨੂੰ ਪ੍ਰਬੋਧ ਸੰਬੋਧਨ ਕਰਕੇ ਪ੍ਰਬੋਧ ਰਹਿ। ਦੂਸਰਿਆਂ ਨੂੰ ਉਪਦੇਸ਼ ਤਾਂ ਦੇ ਲਈਦਾ ਹੈ, ਪਰ ਆਪਣੇ ਮਨ ਨੂੰ ਜਦੋਂ ਉਪਦੇਸ਼ ਦੇਈਏ ਆਨੰਦ ਅਸਲ ਉਦੋਂ ਆਉਂਦਾ। ਇਹ ਉੱਤਮ ਬਖਤੇ ਦਾ ਨਾਮ ਹੈ। ਤਿੰਨ ਤਰ੍ਹਾਂ ਦੇ ਬਖਤੇ ਹੁੰਦੇ ਨੇ। ਇੱਕ ਕਨਿਸ਼ਟ ਬਖਤਾ ਹੁੰਦਾ ਕਿਸੇ ਨੂੰ ਤਾੜ ਕੇ, ਘੂਰ ਕੇ, ਗੁੱਸੇ ਹੋ ਕੇ ਉਪਦੇਸ਼ ਦੇਵੇ। ਮੱਧਮ ਬਖਤਾ ਹੁੰਦਾ ਕਿਸੇ ਇੱਕੇ ਅੱਧ ਦਾ ਨਿਸ਼ਾਨਾ ਬਣਾ ਕੇ ਉਹਦੇ ਉੱਪਰ ਹੀ ਸਾਰੇ ਲੈਕਚਰ ਪ੍ਰਚਾਰ ਕਥਾ ਕਰਨੀ। ਅਤੇ ਉੱਤਮ ਬਖਤੇ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਸਾਹਮਣੇ ਜਗਿਆਸੂ ਬਣਾ ਕੇ ਆਪਣੇ ਮਨ ਪ੍ਰਤੀ ਉਪਦੇਸ਼ ਦੇਣ। ਪ੍ਰਥਮ ਮਨ ਪ੍ਰਬੋਧ ਆਪਣਾ ਪਾਤਸ਼ਾਹ ਅਵਰਰੀ ਜਹਵਾ। ਸੋ ਆਪਣੇ ਚਿੱਤ ਨੂੰ ਅਧਿਕਾਰੀ ਬਣਾ ਕੇ ਭਗਤ ਜੀ ਕਹਿ ਰਹੇ ਹਨ, ਰੇ ਚਿੱਤ ਖਿਆਲ ਕਰ। ਵਿਸਰਾਮ ਦੇ ਕੇ ਕਹਿੰਦੇ ਨੇ, ਜਨਨੀ ਮਾਤਾ ਕੇਰੇ ਦੇ ਉਧਰ ਪੇਟ ਦੇ ਉਦਕ ਜਾਲੇ ਦੇ ਮਹਿ ਵਿੱਚ।
ਪਿੰਡ ਕੀਆ ਦਸ ਦੁਆਰਾ।
ਆ ਤੇਰਾ ਪਿੰਡ ਜਿਹੜਾ ਸਥੂਲ ਸਰੀਰ ਆ, ਪਹਿਲਾਂ ਇਹ ਪੇੜਾ ਜਿਹਾ ਬਣਿਆ। ਮਾਤਾ ਤੇ ਪਿਤਾ ਦੇ ਸੰਬੰਧ ਤੋਂ ਜਦੋਂ ਪਰਮੇਸ਼ੁਰ ਦੀ ਆਗਿਆ ਹੋਵੇ, ਸੋ ਇਹ ਸੰਬੰਧ ਹੋਣ ਤੋਂ ਰਗਤ ਤੇ ਬਿੰਦ ਦੋਵੇਂ ਜੁੜ ਕੇ 15 ਕੁ ਦਿਨਾਂ ਵਿੱਚ ਇੱਕ ਗੋਲੀ ਜੀ ਛੋਟੀ ਜੀ ਬਣਦੀ ਹੈ। ਉਸ ਤੋਂ ਅੱਗੇ ਫਿਰ ਸਰੀਰ ਸਾਰਾ ਭੰਡ ਜੰਮੀਆਂ, ਭੰਡ ਨਿੰਮੀਆਂ। ਨਿੰਮ ਇਸ ਤੋਂ ਹੁੰਦਾ ਹੈ ਰਗਤ ਤੇ ਬਿੰਦ ਦਾ ਮਿਲਾਪ ਉਧਰ ਦੇ ਵਿੱਚ। ਫਿਰ ਇਸ ਪ੍ਰਕਾਰ ਉਸ ਤੋਂ ਅੱਗੇ ਪਿੰਡ ਜਿਹੜਾ ਸਰੀਰ ਹੈ ਇਹਦੇ ਅੰਗ ਪ੍ਰਤੰਗ ਜਿਹੜੇ ਹਨ 3 ਮਹੀਨਿਆਂ ਤੋਂ ਬਾਅਦ ਬਣਨੇ ਆਰੰਭ ਹੁੰਦੇ ਹਨ। ਇਸ ਪ੍ਰਕਾਰ ਤੇ 10 ਦੁਆਰਿਆਂ ਵਾਲਾ ਇਹ ਪਿੰਡ ਤੇਰਾ ਸਰੀਰ ਜਿਹੜਾ ਹੈ ਮਾਤਾ ਦੇ ਉਧਰ ਪੇਟ ਦੇ ਉਦਕ ਜਾਲੇ ਦੇ ਵਿੱਚ। ਉਦਕ ਨਾਮ ਪਾਣੀ ਦਾ ਹੈ। ਸੋ ਜਿੱਥੇ ਮਾਤਾ ਦਾ ਪੀਤਾ ਹੋਇਆ ਪਾਣੀ ਜਿਹੜਾ ਹੈ, ਇਸ ਪ੍ਰਕਾਰ ਤੇ ਖਾਧਾ ਹੋਇਆ ਭੋਜਨ ਗੰਦਗੀ ਰੂਪ ਹੋ ਕਰਕੇ ਤੇਰੇ ਨਾਸਾਂ ਦੇ ਪਾਸ ਦੀ ਲੰਘਦਾ ਸੀ। ਜਿੱਥੇ ਤੂੰ ਮੁੱਖ ਤਲ ਹੈ, ਪੈਰ ਉੱਪਰ ਹੈ, ਵਸੰਦੋ ਕੋਹ ਥੜਾ ਥਾਏ। ਮੁੱਖ ਥੱਲੇ ਨੂੰ ਸੀ, ਪੈਰ ਉਤਾਂਹ ਨੂੰ ਸੀ। ਬੜੇ ਭਾਰੀ ਅਪਵਿੱਤਰ ਥਾਂ ਤੇ ਸੰਗੀਨ ਕੋਠੜੀ ਦੇ ਵਿੱਚ ਵਸ ਰਿਹਾ ਸੀ, ਜਿੱਥੇ 10 ਦੁਆਰਿਆਂ ਵਾਲਾ ਸਰੀਰ ਜਿੱਥੇ ਤੇਰਾ ਬਣਿਆ। ਆਵੀ ਦੀ ਨਿਆਂ ਜਿਵੇਂ ਆਵੀ ਵਿੱਚ ਕੱਚਾ ਭਾਂਡਾ ਪਾ ਕੇ ਪਕਾਇਆ ਜਾਂਦਾ ਹੈ, ਇਹ ਤੇਰਾ ਸਰੀਰ ਫੁੱਲ ਨਾਲੋਂ ਵੀ ਨਰਮ ਸੀ। ਮਾਤਾ ਦੇ ਖਾਧੇ ਹੋਏ ਰੋੜ ਜਿੱਥੇ ਹਜ਼ਮ ਹੋ ਜਾਂਦੇ ਸਨ, ਉੱਥੇ ਤੇਰਾ ਇਹ ਸਰੀਰ ਪਰਮੇਸ਼ੁਰ ਨੇ 10 ਦੁਆਰਿਆਂ ਵਾਲਾ ਪਿੰਡ ਸਥੂਲ ਸਰੀਰ ਤੇਰਾ ਬਣਾਇਆ। ਉੱਥੇ ਆਇਆ ਸੀ ਵੱਡੀ ਭਾਰੀ ਤੇਰੇ ਮਾਤਾ ਦੇ ਜਿਹੜੀ ਜਠਰਾਗਣ ਅਗਨੀ ਸੀ, ਕਿੱਡੀ ਤੇਜ਼ ਸੀ। ਉਸ ਦੇ ਵਿੱਚ ਵੀ ਤੈਨੂੰ ਆਹਾਰ ਭੋਜਨ ਦੇ ਕੇ ਤੇਰੀ ਰੱਖਿਆ ਕੀਤੀ, ਆਪਣਾ ਸਿਮਰਨ ਦੇ ਪੁੱਤ ਪਾਲਿਆ। ਨਾਲ ਜਿਹੜਾ ਨਾੜੂਆ ਹੈ, ਇਸ ਦੁਆਰਾ ਮਾਈ ਨੇ ਜਿਹੜਾ ਖਾਧਾ ਹੋਇਆ ਭੋਜਨ ਸੀ ਉਹਦੀ ਰਸਤਾ ਤੂੰ ਨਾੜੂਏ ਰਾਹੀਂ ਤੇਰੇ ਵਿੱਚ ਪਹੁੰਚ ਪਹੁੰਚ ਕੇ ਤੇਰੇ ਸਰੀਰ ਦੀ ਪਰਵਰਿਸ਼ ਉੱਥੇ ਵੀ ਹੋਈ। ਕਿਆ ਸੋਹਣਾ ਯਤਨ ਹੈ, ਕਿਆ ਸੋਹਣਾ ਤਰੀਕਾ ਹੈ। ਉਹ ਆਪਣੇ ਪਾਸੋਂ ਨਾੜੂਆ ਬਣਾ ਕੇ ਉਸ ਦੁਆਰਾ ਮਾਈ ਦਾ ਖਾਧਾ ਹੋਇਆ ਭੋਜਨ ਉਹਦੀ ਰਸ ਧਾਤੂ ਤੇਰੇ ਵਿੱਚ ਪਹੁੰਚਾ ਕੇ ਤੇਰੀ ਪ੍ਰਤਪਾਲਾ ਕੀਤੀ, ਉੱਥੇ ਤੈਨੂੰ ਭੋਜਨ ਦਿੱਤਾ।
ਐਸਾ ਖਸਮ ਹਮਾਰਾ।
ਇਸ ਪ੍ਰਕਾਰ ਦਾ ਵਾਈ ਸਰਵ ਕਲਾ ਸਮਰੱਥ ਸਾਡਾ ਖਸਮ ਮਾਲਕ ਹੈ, ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ। ਰੇ ਚਿੱਤ ਚੇਤ ਸਕੀ ਨਾ। ਹੇ ਚਿੱਤ, ਉਸ ਪਰਮੇਸ਼ੁਰ ਨੂੰ ਚੇਤੇ ਕਿਉਂ ਨੀ ਕਰਦਾ ਹੈ? ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰਾਂ, ਸੋ ਕਿਉਂ ਮਨੋ ਵਿਸਾਰੀਆ? ਮਨੋ ਕਿਉਂ ਵਿਸਾਰੀਆ? ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਸੋ ਕਿਉਂ ਮਨੋ ਵਿਸਾਰੀਆ। ਇਸ ਪ੍ਰਕਾਰ ਉਹ ਪਰਮੇਸ਼ਰ ਜਿਹੜਾ ਐਸਾ ਪਿਆਰਾ ਹੈ ਸੋ ਜਿਸਨੇ ਐਸੀ ਪੁਰਤਪਾਲਾ ਕੀਤੀ ਹੈ ਉਹ ਸਾਡਾ ਖਸਮ ਜੋ ਮਾਲਕ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ। ਮਾਤਾ ਦੇ ਗਰਭ ਦੇ ਕਰਾਰ ਚੇਤੇ ਕਰ। ਉੱਥੇ ਤੂੰ ਕਿਹਾ ਸੀ ਹੇ ਪਰਮੇਸ਼ਰ ਐਸੀ ਗੰਦੀ ਕੋਠੜੀ ਚੋਂ ਮੈਨੂੰ ਕੱਢ, ਮੈਂ ਸਵਾਸ ਸਵਾਸ ਤੇਰਾ ਭਜਨ ਕਰਾਂਗਾ, ਮੈਂ ਦਸਨਵਾਂ ਦੀ ਕਿਰਤ ਕਰਕੇ ਦਸਵੰਧ ਤੇਰੇ ਨਾਮ ਦਾ ਜ਼ਰੂਰ ਦਿਆ ਕਰਾਂਗਾ। ਸੋ ਇਸ ਪ੍ਰਕਾਰ ਮੈਂ ਤੈਨੂੰ ਚੇਤੇ ਰੱਖਾਂਗਾ। ਵੇਖੋ ਪਰਮੇਸ਼ਰ ਸੋ ਪੇਟ ਹੀ ਕੇ ਪਟ ਬੀਚ ਬਚਾਵਾ, ਔਰ ਕੀ ਬਾਤ ਕਹਾਂ ਕਹਿ ਤੋਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵਾ, ਹੋਰ ਕਿਤੋਂ ਦੀ ਗੱਲ ਤਾਂ ਕੀ ਤੁਹਾਡੇ ਤਾਈਂ ਕਹੀਏ। ਕਹਿੰਦੇ ਪੇਟ ਰੂਪੀ ਪਰਦੇ ਦੇ ਵਿੱਚ ਹੀ ਉਹ ਪਰਮੇਸ਼ਰ ਤੇਰੀ ਪ੍ਰਤਪਾਲਾ ਹੈ ਜੀਵ ਜਿਸ ਨੇ ਕੀਤੀ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ। ਤੂੰ ਉੱਥੇ ਇਕਰਾਰ ਕੀਤੇ ਸੀ ਉਹਦਾ ਕੋਈ ਕੋਈ ਗੁਰਮੁਖ ਹੈ ਨਾ, ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆ। ਉਹ ਗੁਰਮੁਖ ਕਿਹੜੇ ਹਨ? ਗੁਰਮੁਖ ਉਹਨਾਂ ਦਾ ਨਾਮ ਹੈ ਜਿਹਨਾਂ ਨੇ ਕੀਤੇ ਹੋਏ ਕਰ ਇਕਰਾਰ ਜਿਹੜੇ ਸਨ ਕੌਮ ਕੀਤੇ ਹੋਏ ਬਚਨ ਸੋ ਪਰਮੇਸ਼ਰ ਨਾਲ ਉਹਨਾਂ ਉੱਪਰ ਇਸੇ ਸੰਸਾਰ ਵਿੱਚ ਆ ਕੇ ਗੁਰਮੁਖਾਂ ਨੇ ਚੇਤੇ ਕੀਤਾ ਹੈ। ਸੇ ਪਾਇਨ ਮੋਖ ਦੁਆਰ, ਉਹ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਸੋ ਤੂੰ ਮਨਾ ਕਿਉਂ ਭੁਲਾ ਦਿੱਤਾ, ਕਿਰਤ ਕਣ ਕਿਉਂ ਬਣ ਗਿਆ, ਕਿਉਂ ਨਹੀਂ ਚੇਤੇ ਕਰਦਾ?
ਉਮੀ ਜਲ ਮਾਹੇ ਤਨ ਤਿਸ ਬਾਹਰ।
ਅੱਗੋਂ ਤਰਕਵਾਦੀ ਕਹਿੰਦਾ ਅਥਵਾ ਮਨ ਕਹਿੰਦਾ, ਕਹਿੰਦੇ ਜੀ ਫਿਰ ਭਾਵੇਂ ਪਰਮੇਸ਼ਰ ਨੇ ਪ੍ਰਤਪਾਲਾ ਕੀਤੀ ਪਰ ਉਹ ਨਾੜੂਏ ਰਾਹੀਂ ਤਾਂ ਉਹਨੇ ਭੋਜਨ ਭੇਜਿਆ ਨਾ, ਇਹ ਤਰੀਕਾ ਤਾਂ ਉਹਨੇ ਬਣਾ ਲਿਆ ਨਾ, ਤਾਂ ਉਹਦੀ ਪ੍ਰਤਪਾਲਾ ਹੋਈ ਨਹੀਂ ਤੇ ਖਬਰੇ ਨਾ ਹੁੰਦੀ। ਕਹਿੰਦੇ ਲੈ ਬਈ ਹੋਰ ਸੁਣ ਲੈ, ਜਿੱਥੇ ਨਾੜੂਏ ਦਾ ਵੀ ਸੰਬੰਧ ਨਹੀਂ, ਪੇਟ ਤੋਂ ਵੀ ਬਾਹਰ ਆ ਬੱਚਾ, ਉਹਦੀ ਵੀ ਕਿਵੇਂ ਪ੍ਰਤਪਾਲਾ ਕਰਨ ਵਾਲਾ, ਹੋਰ ਉਹਦਾ ਸੁਣ ਕ੍ਰਿਸ਼ਮਾ ਕਿਆ ਸੋਹਣਾ ਹੈ। ਕਹਿੰਦੇ ਹਨ ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਹਾਂ ਕੱਛੂ ਕੁੰਮਾ ਤੇ ਉਹਦੇ ਘਰ ਵਾਲੀ ਕੱਛੂ ਕੁੰਮੀ ਜਾਂ ਕਛੋਪਰੀ ਕਹਿ ਲਓ, ਸੋ ਹੁੰਦੀ ਹੈ ਇਹ ਆਂਡੇ ਦਿੰਦੀ ਹੈ ਬਰੇਤੀ ਦੇ ਉੱਪਰ। ਜਲ ਮਾਹੇ ਆਪ ਉਹ ਜਲ ਦੇ ਵਿੱਚ ਸਾਹਮਣੇ ਬੈਠੀ ਰਹਿੰਦੀ ਹੈ, ਤਨ ਜਿਹੜਾ ਉਹਦਾ ਬੱਚਾ ਹੈ ਨਾ ਪੁੱਤਰ ਆਂਡੇ ਦੇ ਵਿੱਚ, ਉਹ ਬਾਹਰ ਬਰੇਤੀ ਦੇ ਉੱਪਰ ਹੁੰਦਾ ਹੈ।
ਪੰਖ ਖੀਰ ਤਿੰਨ ਨਾਹੀ,
ਉਹ ਖਾਲਸਾ ਜੀ ਉਹਦੇ ਪੈਦਾ ਹੋਣ ਦਾ ਤਰੀਕਾ ਹੈ, ਜਿਹੜੀ ਨਿਗਾਹ ਹੈ ਨਾ ਆਪਣੇ ਕੱਛੂ ਦੀ, ਇਹ ਬੜੀ ਭਾਰੀ ਉਹਦੀ ਨਿਗਾਹ ਦੇ ਵਿੱਚ ਹੀ ਕਸ਼ਿਸ਼ ਹੈ। ਜਿਹੜੇ ਆਂਡੇ ਉਹਦੀ ਨਿਗਾਹ ਦੇ ਵਿੱਚ ਰਹਿਣ ਉਹ ਪੱਕ ਜਾਂਦੇ ਹਨ, ਜਿਹੜੇ ਨਿਗਾਹ ਦੇ ਵਿੱਚ ਨਾ ਆਉਣ ਉਹ ਆਂਡੇ ਗਲ ਜਾਂਦੇ ਹਨ। ਇਹ ਕੱਛੂ ਦੀ ਨਿਗਾਹ ਦੇ ਵਿੱਚ ਹੀ ਪਰਮੇਸ਼ਰ ਨੇ ਐਸੀ ਕਸ਼ਿਸ਼ ਜਾਂ ਐਸੀ ਸ਼ਕਤੀ ਪਾਈ ਹੋਈ ਹੈ ਜਿਸ ਕਰਕੇ ਉਹਦੇ ਬੱਚੇ ਵਿੱਚੋਂ ਨਿਕਲਦੇ ਹਨ। ਸੋ ਕਹਿੰਦੇ ਵੇਖ ਭਾਈ ਹੇ ਮਨ, ਕੁੰਮੀ ਜਿਹੜਾ ਕੱਛੂ ਕੁੰਮੀ ਹੈ ਉਹ ਤਾਂ ਜਲ ਦੇ ਵਿੱਚ ਹੁੰਦੀ ਹੈ, ਜਿਹੜਾ ਤਨ ਉਹਦਾ ਪੁੱਤਰ ਹੈ ਉਹ ਪਾਣੀ ਦੇ ਵਿੱਚੋਂ ਬਾਹਰ ਬਰੇਤੀ ਤੇ ਹੁੰਦਾ ਹੈ।
ਪੰਖ ਖੀਰ ਤਿੰਨ ਨਾਹੀ,
ਫਿਰ ਉਹ ਕੱਛੂ ਦੇ ਬੱਚਿਆਂ ਨੂੰ ਖੰਭ ਨਹੀਂ ਕੋਈ ਲਾਏ ਰੱਬ ਨੇ, ਜਿਹੜੇ ਉੱਡ ਕੇ ਜਾ ਕੇ ਚੋਗਾ ਚੁਗਾਉਣ, ਤੇ ਖੀਰ ਤੇ ਨਾ ਕਛੋਪਰੀ ਦੇ ਦੁੱਧ ਹੀ ਹੁੰਦਾ ਜਿਹੜੇ ਉਹ ਚੁੰਘ ਲੈਣ ਜਿਸ ਕਰਕੇ ਗੁਜ਼ਾਰਾ ਕਰ ਲੈਣ, ਤਿੰਨਾਂ ਨੂੰ ਨਹੀਂ ਹਨ ਪੰਖ ਖੰਭ ਨਹੀਂ ਹਨ ਜਿਸ ਕਰਕੇ ਉੱਡ ਕੇ ਚੋਗਾ ਚੁਗਾਉਣ, ਤੇ ਖੀਰ ਦੁੱਧ ਨਹੀਂ ਹੈ ਕਛੋਪਰੀ ਦੇ ਵਿੱਚ ਜਿਹੜਾ ਚੁੰਘਾ ਕੇ ਉਹਨਾਂ ਦੀ ਪ੍ਰਤਪਾਲਾ ਕਰ ਲਵੇ।
ਪੂਰਨ ਪਰਮਾਨੰਦ ਮਨੋਹਰ,
ਪਰ ਜੋ ਸਾਰਿਆਂ ਦੇ ਮਨਾਂ ਨੂੰ ਹਰਨ ਵਾਲਾ ਚਰਾਉਣ ਵਾਲਾ ਸੁੰਦਰ ਸਰੂਪ ਹੈ, ਤੇ ਪੂਰਨ ਪਰਮ ਆਨੰਦ ਸਰੂਪ ਹੈ ਜੋ
ਸਮਝ ਦੇਖ ਮਨ ਮਾਹੀ,
ਉਹ ਸਮਝ ਕਰਕੇ ਮਨ ਦੇ ਵਿੱਚ ਦੇਖਣਾ ਕਰ, ਉਹਨਾਂ ਦੇ ਵੀ ਉਹ ਪ੍ਰਤਪਾਲਾ ਕਰਦਾ ਪੂਰਨ, ਉਹਨਾਂ ਦੀ ਵੀ ਪੂਰਤੀ ਕਰਦਾ ਹੈ, ਚੰਗੀ ਤਰ੍ਹਾਂ ਉਹਨਾਂ ਦੇ ਪੇਟ ਦਾ ਵੀ ਪੋਖਣ ਕਰਦਾ ਹੈ। ਉੱਥੇ ਤਾਂ ਨਾੜੂਏ ਦਾ ਸੰਬੰਧ ਨਹੀਂ ਤੇ ਉੱਧਰ ਪੇਟ ਦਾ ਸੰਬੰਧ ਨਹੀਂ ਹੈ, ਵੇਖ। ਸੋ ਉਹਦੇ ਨੇ ਵੀ ਪ੍ਰਤਪਾਲਾ ਕਿਸ ਪ੍ਰਕਾਰ ਕਰਦਾ ਹੈ। ਐਸਾ ਖਸਮ ਹਮਾਰਾ, ਇਹੋ ਜਿਹਾ ਸਾਡਾ ਖਸਮ ਹੈ ਇਹ ਮਨਾ।
ਪਾਖਣ ਕੀਟ ਗੁਪਤ ਹੋਏ ਰਹਤਾ।
ਸੋ ਖਾਲਸਾ ਜੀ ਇਹ ਤਿੰਨ ਤਰ੍ਹਾਂ ਦੇ ਨਾਲ ਇਹਨਾਂ ਦੀ ਪ੍ਰਤਪਾਲਾ ਹੁੰਦੀ ਹੈ। ਜਿਹੜੇ ਆਪਣੇ ਕੱਛੂ ਹਨ, ਇਹ ਤਾਂ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣ, ਕੱਛੂ ਜਿਹੜਾ ਆਂਡੇ ਦਾ ਧਿਆਨ ਕਰਕੇ ਪ੍ਰਪੱਕ ਕਰਕੇ ਉਸ ਬੱਚੇ ਦੇ ਤਾਂ ਹੀ ਉਹਨੂੰ ਫਿਰ ਆਪਣੇ ਨਦੀ ਦੇ ਵਿੱਚ ਲੈ ਆਉਂਦਾ ਹੈ। ਤੇ ਜਿਹੜੀ ਖਾਲਸਾ ਜੀ ਪੂੰਜ ਹੈ, ਹਜ਼ੂਰ ਕਹਿੰਦੇ ਹਨ ਕਾਹੇ ਰੇ ਮਨ ਚਿਤਵਾ ਉਦਮ ਜਾਂ ਆਹਰ ਹਰ ਜੀ ਉਹ ਪਰਿਆ ਸਹਿਲ ਪੱਥਰ ਮੈਂ ਜੰਤਿਓ ਪਾਏ ਤਾਂ ਕਾ ਰਿਜਕ ਆਗਾ ਕਰ ਧਰਿਆ ਮੇਰੇ ਮਾਧੋ ਜੀ। ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਜਨਮ ਪਿਤਾ ਲੋਕ ਸੁਧ ਬੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਕਾਹੇ ਮਨ ਭਾਉ ਕਰਿਆ, ਊਡਾ ਊਡ ਆਵਾ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ। ਊਡੇ ਨਾਮ ਕੂੰਜਾ ਨਾ ਉੱਡ ਕਰਕੇ, ਜਦੋਂ ਕੱਤੇ ਦੀ ਰੁੱਤ ਹੁੰਦੀ ਆ, ਕੱਤੇ ਦੇ ਮੌਕੇ ਤੇ ਪਹਾੜਾਂ ਨੂੰ ਛੱਡ ਕੇ ਕੂੰਜਾਂ ਮੈਦਾਨੀ ਇਲਾਕੇ ਵਿੱਚ ਆ ਜਾਂਦੀਆਂ ਨੇ, ਕਿਉਂਕਿ ਉੱਥੇ ਬਰਫ਼ ਪੈਣੀ ਹੁੰਦੀ ਹੈ, ਬਰਫ਼ ਵਿੱਚ ਉਹ ਰਹਿ ਨਹੀਂ ਸਕਦੀਆਂ, ਪਰ ਆਪਣੇ ਬੱਚੇ ਦੇ ਆਪਣੇ ਆਂਡੇ ਉੱਥੇ ਦੇ ਕੇ ਆਉਂਦੀਆਂ ਹਨ। ਉਹਨਾਂ ਦੇ ਸਿਮਰਨ ਵਿੱਚ ਖਾਲਸਾ ਜੀ ਐਸੀ ਸ਼ਕਤੀ ਹੈ, ਜਿਹੜੇ ਜਿਹੜੇ ਆਂਡੇ ਉਹਨਾਂ ਨੂੰ ਚੇਤੇ ਰਹਿ ਜਾਣ ਕੂੰਜਾਂ ਨੂੰ, ਉਹ ਗਲਦੇ ਨਹੀਂ, ਉਹ ਪੱਕ ਕੇ ਬੱਚੇ ਬਣ ਕੇ ਚੰਗੀ ਤਰ੍ਹਾਂ ਉੱਡ ਕੇ ਆਪਣੀਆਂ ਡਾਰਾਂ ਦੇ ਨਾਲ ਆਪਣੀ ਮਾਂ ਪਿਓ ਨੂੰ ਆ ਮਿਲਦੇ ਹਨ। ਇਹ ਜਿਹੜੀ ਕੂੰਜ ਹੈ ਉਹਦੇ ਸਿਮਰਨ ਦੇ ਵਿੱਚ ਰੱਬ ਨੇ ਇੰਨੀ ਸ਼ਕਤੀ ਰੱਖੀ ਹੋਈ ਹੈ। ਅਤੇ ਜਿਹੜਾ ਆਪਣਾ ਇਹ ਕੱਛੂ ਹੈ, ਇਹਦੇ ਖਾਲਸਾ ਜੀ ਧਿਆਨ ਦੇ ਵਿੱਚ ਐਸੀ ਸ਼ਕਤੀ ਰੱਖੀ ਹੋਈ ਹੈ, ਧਿਆਨ ਦੇ ਨਾਲ ਬੱਚਿਆਂ ਨੂੰ ਪਾਲ ਲੈਂਦੇ ਹਨ। ਇਸ ਪ੍ਰਕਾਰ ਸੋ ਜਿਹੜੇ ਗੁਰੂ ਕੇ ਪਿਆਰੇ ਹਨ ਖਾਲਸਾ ਜੀ, ਉਹਨਾਂ ਦਾ ਜੀਵਨ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ ਕੇ ਸਿੱਖਾਂ ਦਾ ਜੀਵਨ ਕੱਛੂ ਵਰਗਾ, ਹੰਸ ਵਰਗਾ ਅਤੇ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਕੀ ਗੁਣ ਲੈਣਾ ਹੈ, ਜਿਵੇਂ ਕੱਛੂ ਧਿਆਨ ਧਰ ਕੇ ਆਪਣੇ ਬੱਚੇ ਨੂੰ ਪਾਲ ਕੇ ਬਰੇਤੀ ਦੇ ਵਿੱਚੋਂ ਨਦੀ ਵਿੱਚ ਲੈ ਆਉਂਦਾ ਹੈ, ਇਸੇ ਪ੍ਰਕਾਰ ਗੁਰੂ ਕੇ ਸਿੱਖਾਂ ਦਾ ਧਿਆਨ ਇੱਕ ਰਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ, ਇਹ ਜੋ ਆਸਾ ਰੂਪੀ ਨਦੀ ਦੀ ਤ੍ਰਿਸ਼ਨਾ ਰੂਪੀ ਬਰੇਤੀ 'ਤੇ ਸਾਡਾ ਇਹ ਮਨ ਰੂਪੀ ਬੱਚਾ ਤਰਸ ਰਿਹਾ ਹੈ, ਸਤਿਗੁਰੂ ਵਿੱਚ ਧਿਆਨ ਕਰਕੇ ਖਾਲਸਾ ਜੀ ਇਹਨੂੰ ਪ੍ਰੇਮ ਰੂਪੀ ਨਦੀ ਵਿੱਚ ਲਿਆ ਕੇ ਪ੍ਰੇਮ ਦੇ ਵਿੱਚ ਇਹਨਾਂ ਨੂੰ ਪ੍ਰਪੱਕ ਕਰਕੇ ਲਿਆਉਣਾ ਹੈ। ਐਸਾ ਧਿਆਨ ਗੁਰੂ ਕੇ ਸਿੱਖ ਦਾ ਕੱਛੂ ਵਰਗਾ ਹੋਣਾ ਚਾਹੀਦਾ। ਜੋ ਕੂੰਜ ਹੈ ਜਿਵੇਂ ਚੇਤੇ ਕਰਦੀ ਹੈ, ਸੋ ਚੁਗਾ ਚਿਤਾਰਾ ਭੀ ਚੁਗਾ ਚੁਗ ਚੁਗ ਚਿਤਾਰੇ, ਚੁਗਦੀ ਹੈ ਚੇਤੇ ਕਰਦੀ ਹੈ ਬੱਚਿਆਂ ਨੂੰ, ਫਿਰ ਚੁਗ ਚੁਗ ਕੇ ਫਿਰ ਚੇਤੇ ਕਰਦੀ ਹੈ। ਸੋ ਇਸ ਪ੍ਰਕਾਰ ਜਦੋਂ ਵੀ ਕੋਈ ਵਿਹਾਰ ਕਰੀਏ, ਕੋਈ ਕਾਰ ਕਰੀਏ, ਹਰ ਸਮੇਂ ਗੁਰੂ ਕੇ ਸਿੱਖ ਨੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ, ਚੇਤੇ ਕਰਦੇ ਰਹਿਣਾ ਹੈ, ਜਿਸ ਕਰਕੇ ਸਾਨੂੰ ਵੀ ਵੈਰਾਗ ਵਿਵੇਕ ਰੂਪੀ ਖੰਭ ਲੱਗਣ, ਉੱਡ ਕਰਕੇ ਅਸੀਂ ਵੀ ਉਸੇ ਪ੍ਰੇਮ ਦੀ ਡਾਰ ਵਿੱਚ, ਜਿੱਥੇ ਚਿਰਾਕਾਸ਼ ਦੇ ਵਿੱਚ ਡਾਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਡਾਰੀਆਂ ਲਾ ਰਹੇ ਹਨ, ਅਸੀਂ ਵੀ ਫਿਰ ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਤੋਲ। ਸਾਡਾ ਸਿਮਰਨ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਸੇ ਪ੍ਰਕਾਰ ਤੀਸਰਾ ਜੀਵਨ ਖਾਲਸਾ ਜੀ ਗੁਰੂ ਕੇ ਸਿੱਖ ਦਾ ਹੰਸ ਵਰਗਾ ਹੋਣਾ ਚਾਹੀਦਾ। ਹੰਸ ਉਹਦੇ ਉਹਦਾ ਖਾਣ ਰਹਿੰਦਾ ਕਿੱਥੇ ਆ, ਮਾਨ ਸਰੋਵਰ 'ਤੇ ਖਾਂਦਾ ਕੀ ਹੈ, ਹੀਰੇ ਅਤੇ ਮੋਤੀ ਆਦਿਕ ਸੁੱਚੇ ਮੋਤੀ ਚੁੱਕ ਕੇ ਖਾਣਾ ਖਾਂਦਾ ਹੈ, ਅਤੇ ਹੋਰ ਕੀ ਨਿਸ਼ਾਨੀਆਂ, ਦੁੱਧ ਅਤੇ ਪਾਣੀ ਉਹਨੂੰ ਇਕੱਠਾ ਪਾ ਦਿਓ, ਉਹਦੀ ਚੁੰਝ ਵਿੱਚ ਖਟਿਆਈ ਦਾ ਕਾਰਨ ਉਹ ਜਦੋਂ ਚੁੰਝ ਵਿੱਚ ਪਾਉਂਦਾ ਹੈ, ਦੁੱਧ ਵੱਖਰਾ, ਪਾਣੀ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਨੇ, ਉਹ ਪਾਣੀ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਪ੍ਰਕਾਰ ਗੁਰੂ ਕੇ ਸਿੱਖ ਦਾ ਜੀਵਨ ਹੰਸ ਵਰਗਾ ਹੋਣਾ ਚਾਹੀਦਾ ਹੈ। ਸੰਸਾਰ ਰੂਪੀ ਸਮੁੰਦਰ ਦੇ ਵਿੱਚ ਜੋ ਗੁਰੂ ਕੀ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ, ਇਸ ਉੱਪਰ ਆ ਕੇ ਬੈਠੇ, ਇੱਥੇ ਵੈਰਾਗ ਵਿਵੇਕ ਆਦਿਕ ਜਿਹੜੇ ਸ਼ੁਭ ਗੁਣ ਹਨ, ਇਸ 'ਤੇ ਸਰਵਣ ਮੰਨਣ ਅਧਿਆਸਨ ਆਦਿਕ, ਇਹ ਜੋ ਮੋਤੀਆਂ ਦਾ ਚੋਗਾ ਹੈ, ਇਹ ਗੁਰੂ ਕਾ ਸਿੱਖ ਇੱਥੇ ਆ ਕੇ ਚੁਗੇ। ਸੋ ਫਿਰ ਸੱਤ ਮਿੱਥਿਆ ਦਾ ਵਿਵੇਚਨ ਕਰਨ ਵਾਲਾ ਹੋਵੇ, ਆ ਸੱਤ ਜੜ ਦੁੱਖ ਰੂਪ ਜੋ ਮਾਇਆ ਹੈ, ਪਾਣੀ ਦੀ ਨਿਆਈ, ਇਹਨੂੰ ਤਿਆਗ ਕੇ ਜੋ ਸਦ ਚੇਤਨ ਆਨੰਦ ਸਰੂਪ ਜੋ ਬ੍ਰਹਮ ਹੈ, ਉਹਨੂੰ ਖਾਲਸਾ ਜੀ ਗ੍ਰਹਿਣ ਕਰਨ ਵਾਸਤੇ ਇਹਦੀ ਬਿਰਤੀ ਰੂਪੀ ਚੁੰਝ ਦੇ ਵਿੱਚ ਵਿਚਾਰ ਰੂਪੀ ਖਟਿਆਈ ਹੋਣੀ ਚਾਹੀਦੀ ਹੈ। ਸਾਧੋ ਇਹ ਤਨ ਮਿੱਥਿਆ ਜਾਨੋ, ਯਾ ਪੀਤਰ ਜੋ ਰਾਮ ਬਸ ਹੈ, ਸੱਚੋ ਤਾਏ ਪਛਾਨੋ। ਇਹਨੂੰ ਤੱਤ ਮਿੱਥਿਆ ਦਾ ਵਿਵੇਚਨ ਕਹਿੰਦੇ ਹਨ। ਤੱਤ ਸਿਧਾਂਤ ਵਾਸਤਵ ਵਿੱਚ ਅਸਲ ਸਰੂਪ ਕੀ ਹੈ, ਅਤੇ ਮਿੱਥਿਆ ਨਾਸਵੰਤ ਚੀਜ਼ ਕੀ ਹੈ, ਇਹਨਾਂ ਦੋਵਾਂ ਦੀ ਵਿਚਾਰ ਗਿਆਨ ਪ੍ਰਾਪਤ ਹੋਣਾ, ਇਹਨੂੰ ਤੱਤ ਮਿੱਥਿਆ ਦਾ ਵਿਵੇਚਨ ਕਹਿੰਦੇ ਹਨ। ਇਹੋ ਜਿਹਾ ਜੀਵਨ ਗੁਰੂ ਕੇ ਸਿੱਖ ਦਾ ਹੰਸ ਵਰਗਾ, ਕੂੰਜ ਵਰਗਾ, ਇਸੇ ਪ੍ਰਕਾਰ ਅਤੇ ਕੱਛੂ ਕੁੰਮੇ ਵਰਗਾ ਜੀਵਨ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਗੁਣ ਗ੍ਰਹਿਣ ਇਸ ਪ੍ਰਕਾਰ ਦੇ ਕਰ ਰਹੇ ਹਨ। ਮਨਾ ਖਿਆਲ ਕਰ,
ਪਾਖਣ ਕੀਟ ਗੁਪਤ ਹੋਏ ਰਹਤਾ,
ਇਸੇ ਪ੍ਰਕਾਰ ਸਮਝ ਦੇਖ ਮਨ ਮਾਹੀ, ਆਪਣੇ ਮਨ ਦੇ ਵਿੱਚ ਮਨਾ ਸਮਝ ਕੇ ਦੇਖ ਉਸ ਰੂਪ ਦੇ ਤਾਈ, ਕਿਉਂ ਮਨ ਵਿੱਚ ਖਿਆਲ ਕਰਦਾ ਹੈ, ਜੇ ਮੈਂ ਮੂਠ ਮਹਾਤਮਾ ਦੇ ਦਿੱਤੇ ਨੇ ਖਬਰੇ ਅਗਾਂਹ ਸੌਣੀ ਲੱਗੇਗੀ ਕਿ ਨਹੀਂ। ਆ ਵੇਖ ਇਹਨਾਂ ਇਹਨਾਂ ਜੀਆਂ ਦੀ ਪ੍ਰਤਪਾਲਾ ਪਰਮੇਸ਼ਰ ਕਰ ਰਿਹਾ, ਤੂੰ ਤਾਂ ਮਨੁੱਖ ਹੈ, ਤੇਰੀ ਕਿਉਂ ਨਾ ਪ੍ਰਤਪਾਲਾ ਕਰੇਗਾ। ਲੈ ਜੇ ਕੋਈ ਮਨ ਚ ਸੰਕਲਪ ਕਰਨ ਲੱਗਾ ਸੀ, ਕਿੱਡੇ ਕਿੱਡੇ ਤੂੰਬੇ ਰੱਬ ਨੇ ਲਾ ਦਿੱਤੇ ਹੈ, ਸੋ ਤੂੰਬੇ ਭਰ ਦਿੱਤੇ ਆ ਮੋਠਾਂ ਦੇ, ਸੋ ਜਿੰਨਾ ਅਨਾਜ ਸੁੱਤੇ ਹੋਣਾ ਸੀ ਉਦੋਂ ਕਈ ਗੁਣਾ ਵੱਧ ਰੱਬ ਨੇ ਦੇ ਦਿੱਤਾ। ਇਸ ਪ੍ਰਕਾਰ ਉਹ ਪਰਮੇਸ਼ੁਰ ਜੋ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੋਇਆ, ਉਹ ਪਰਮੇਸ਼ੁਰ ਜੋ ਦੀਨਨ ਕੀ ਪ੍ਰਤਪਾਲ ਕਰਾ ਨਿਤ, ਸੰਤਿਉ ਵਾਰ ਗਨੀ ਮਨੁ ਗਾਰਾ, ਪਸ਼ ਪਸ਼ੂ ਨਗ ਨਾਗ ਨਰਾਤਵ, ਸਰਬ ਸਮਾਂ ਸਭ ਕੋ ਪ੍ਰਤਪਾਲਾ, ਪੋਖ ਤਹਿ ਜਲਮਾ ਥਲਮਾ, ਪਲਮਾ ਕਲ ਕੇ ਨਹੀਂ ਕਰਮ ਵਿਚਾਰਾ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਹਾਰਾ। ਉਹ ਸਾਡੇ ਦੋਸ਼ਾਂ ਨੂੰ ਤਾਂ ਦਿੰਦਾ ਵੇਖਦਾ ਹੈ, ਪਰ ਉਹ ਖਾਲਸਾ ਜੀ ਰੋਜੀ ਦੇਣੋ ਨੀ ਕਦੇ ਹਟਦਾ। ਉਹ ਐਸਾ ਹੈ ਪਰਮੇਸ਼ਰ ਜਿਹੜਾ ਹੈ,
ਕੁੰਮੀ ਪਾਖਣ ਕੀਟ ਗੁਪਤ ਹੋਏ ਰਹਿਤਾ।
ਕਹਿੰਦੇ ਜੀ ਇਹ ਵੀ ਇਹਦੇ ਵਿੱਚ ਵੀ ਥੋੜੀ ਜੀ ਸ਼ੰਕਾ ਹੈ, ਧਿਆਨ ਤਾਂ ਕੀਤਾ ਨਾ ਕੱਛੂ ਨੇ, ਕਹਿੰਦੇ ਆਪਣੇ ਆਂਡੇ ਦਾ ਤਾਂ ਹੀ ਉਹ ਪੱਕਾ ਨਾ, ਕਹਿੰਦੇ ਇਸ ਤੋਂ ਵੀ ਅਗਾਂਹ ਵੇਖ ਰਿਹਾ, ਹੋਰ ਦ੍ਰਿਸ਼ਟਾਂਤਨ ਦੇ ਕੇ ਦੱਸਦੇ ਹਾਂ, ਰੱਬ ਦੀ ਵਿਲੱਖਣਤਾ ਹੋਰ ਸੁਣ ਲੈ ਕਿਹੋ ਜਿਹਾ ਸਾਡਾ ਖਸਮ ਹੈ। ਸੋ ਕਹਿੰਦੇ ਪਾਖਣ ਜਿਹੜਾ ਹੈ ਨਾ ਪੱਥਰ, ਉਹਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ ਹੈ, ਜਿਹੜਾ ਪੱਥਰ ਦਾ ਕੀੜਾ ਹੈ,
ਸਾਚੂ ਮਾਰਗ ਨਹੀਂ,
ਉਸ ਦੇ ਬਾਹਰ ਆਉਣ ਵਾਸਤੇ ਜਾਂ ਉਹ ਭੋਜਨ ਭੇਜਣ ਵਾਸਤੇ ਤੇ ਇਸ ਦੇ ਵਾਸਤੇ ਮਾਰਗ ਰਸਤਾ ਕੋਈ ਨਹੀਂ, ਥਾਂ ਨਹੀਂ, ਕੋਈ ਛੇਕ ਨਹੀਂ, ਵਿੱਚ ਕੋਈ ਗਲੀ ਨਹੀਂ ਜਿਸ ਦੁਆਰਾ ਰੱਬ ਉਹਨੂੰ ਭੋਜਨ ਭੇਜ ਦੇਵੇ। ਜਿਹੜਾ ਪੱਥਰ ਹੈ ਸੈਲ ਪੱਥਰ, ਖੁਸ਼ਕ ਪੱਥਰ, ਜਿਸ ਦੇ ਵਿੱਚ ਉਹ ਪੱਥਰ ਦਾ ਕੀੜਾ ਅੰਦਰ ਹੀ ਪੈਦਾ ਹੋਇਆ, ਉਹਨੂੰ ਵੀ ਰਸਤਾ ਵੀ ਨਹੀਂ ਹੈ ਕਿਸੇ ਪ੍ਰਕਾਰ ਦਾ, ਕਿਧਰ ਦੀ ਉਹਨੂੰ ਭੋਜਨ ਭੇਜਿਆ ਜਾਵੇ।
ਧੰਨਾ ਪੂਰਨ ਤਾਹੂ ਕੋ,
ਭਗਤ ਧੰਨਾ ਜੀ ਕਹਿੰਦੇ ਉਹ ਮਨਾ ਖਿਆਲ ਕਰ, ਤੇ ਉਹ ਜਿਹੜਾ ਪੱਥਰ ਦੇ ਕੀੜੇ ਨੂੰ ਵੀ ਪੂਰਨ ਲਵਾ ਲਾ ਪਰਮੇਸ਼ੁਰ ਉਹਦੀ ਵੀ ਪੂਰਤੀ ਕਰਦਾ ਹੈ, ਉਹਨੂੰ ਵੀ ਭੋਜਨ ਦੇ ਕੇ ਉਹਦੇ ਪੇਟ ਨੂੰ ਵੀ ਭਰਦਾ ਹੈ, ਜਿਹਦੇ ਰਸਤਾ ਹੀ ਨਹੀਂ ਕਿਸੇ ਪ੍ਰਕਾਰ ਦਾ, ਕੋਈ ਨਿਗਾਹ ਹੀ ਨਹੀਂ ਜਿੱਥੋਂ ਪੈ ਸਕਦੀ ਹੈ।
ਮਾਤਰੇ ਜੀ ਡਰਾਹੀ,
ਹੇ ਮਨਾ ਮਤਾ, ਹੇ ਜੀਵ ਮਤਾ ਡਰਨਾ ਕਰ ਕਿ ਮੇਰੀ ਪ੍ਰਤਪਾਲਾ ਕਿਵੇਂ ਹੋਵੇਗੀ। ਉਹ ਪੱਥਰ ਦੇ ਵਿੱਚ ਕੀੜਾ, ਨਾ ਉਹਨੂੰ ਹਵਾ ਲੱਗੇ, ਨਾ ਪਾਣੀ, ਨਾ ਖੁਰਾਕ, ਬਾਹਰੋਂ ਕੋਈ ਚੀਜ਼ ਜਾਣ ਦਾ ਸਾਧਨ ਹੀ ਕੋਈ ਨਹੀਂ, ਉਹਦੀ ਵੀ ਉਹ ਪ੍ਰਤਪਾਲਾ ਕਰ ਰਿਹਾ, ਤੂੰ ਕਿਉਂ ਮਨ ਵਿੱਚ ਡਰ ਰਿਹਾ ਹੈ। ਸੋ ਆ ਧਾਰੀਵਾਲ ਵਾਲੀ ਨਹਿਰ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਾ ਰਹੇ ਸਨ, ਸੋ ਇੱਥੇ ਨਹਿਰ ਦੇ ਉੱਪਰ ਛਾਵੇਂ ਬੈਠੇ ਹੋਏ ਮਜ਼ਦੂਰ ਇੱਕ ਸਿਲਾ ਚੀਰ ਰਹੇ ਸਨ, ਉਹ ਚੀਰਦੇ ਚੀਰਦੇ ਥੋੜੇ ਜਿਹੇ ਪੋਲਾ ਥਾਂ ਵਿੱਚੋਂ ਆਇਆ। ਸੋ ਮਹਾਂਪੁਰਖ ਕਹਿਣ ਲੱਗੇ ਵੀ ਕੀ ਕਾਰਨ ਹੈ? ਕਹਿੰਦੇ ਜੀ ਕੀੜਾ ਹੋਣਾ ਅਮਾਇਆ ਦੇ ਵਿੱਚ, ਜਦੋਂ ਚੰਗੀ ਤਰ੍ਹਾਂ ਕਹਿੰਦੇ ਖਿਆਲ ਦੇ ਨਾਲ ਇਹਨੂੰ ਚੀਰਿਓ, ਜਦੋਂ ਚੀਰ ਕੇ ਖਾਲਸਾ ਜੀ ਵੇਖਿਆ ਵਿੱਚੋਂ ਇੱਕ ਕੀੜਾ ਨਿਕਲਿਆ, ਪਰ ਉਹਦੇ ਕੋਲ ਸੱਕਰ ਜੀ ਛੋਟੀ ਛੋਟੀ ਜੀ, ਕਹਿੰਦੇ ਵੀ ਮੂੰਹ ਨੂੰ ਲਾ ਕੇ ਵੇਖੋ ਕੀ ਚੀਜ਼ ਹੈ। ਜਦੋਂ ਵੇਖਿਆ ਕਹਿਣ ਲੱਗੇ ਜੀ ਮਿੱਠੀ ਸੱਕਰ ਹੈ। ਸੋ ਖਾਲਸਾ ਜੀ ਪ੍ਰਤੱਖ ਉਸ ਵੇਲੇ ਇਹ ਪੰਕਤੀਆਂ ਮਹਾਂਪੁਰਖਾਂ ਨੇ ਚੇਤੇ ਕਰਕੇ ਕਿਹਾ, ਧੰਨ ਗੁਰੂ ਅਰਜਨ ਸਾਹਿਬ, ਧੰਨ ਤੁਹਾਡੀ ਬਾਣੀ, ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾਰਜ ਆਗਾਹ ਕਰਤਾ ਹੈ, ਪਹਿਲੇ ਸਾਰਿਆਂ ਦੀ ਰੋਜੀ ਬਣਾ ਕਰਕੇ ਰੱਖੀ ਹੈ। ਸੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਉਹ ਗੁੱਸੇ ਹੋ ਕਰਕੇ ਰੂਹਾਂ ਦੀ ਰੋਜੀ ਨਹੀਂ ਕਦੇ ਟਾਲਦਾ। ਇੱਕ ਵਾਰੀ ਇਸੇ ਪ੍ਰਕਾਰ ਈਸਾ ਜੀ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਹੇ ਖੁਦਾ ਪ੍ਰਬੰਧ ਦਿਓ, ਸੋ ਮੈਨੂੰ ਖੁਰਾਕ ਮੰਤਰੀ ਜਿਵੇਂ ਅੱਜ ਕੱਲ੍ਹ ਦੇ ਨੇ ਮੈਨੂੰ ਵੀ ਬਣਾਓ। ਕਹਿਣ ਲੱਗੇ ਵੀ ਤੂੰ ਸਾਰਿਆਂ ਨੂੰ ਰੋਜੀ ਨਹੀਂ ਦੇ ਸਕੇਗਾ। ਕਹਿੰਦੇ ਨਹੀਂ ਜੀ ਮੈਂ ਦਿਆਂਗਾ ਜ਼ਰੂਰ। ਕਹਿੰਦੇ ਚੰਗਾ। ਸੋ ਦੋ ਪਿੰਡਾਂ ਦੇ ਬਾਰੇ ਹੁਕਮ ਕੀਤਾ, ਕਹਿੰਦੇ ਉਹਨੇ ਦੋ ਪਿੰਡਾਂ ਦੇ ਪਹਿਲਾਂ ਰੋਜੀ ਇਹਨਾਂ ਨੂੰ ਵੰਡ ਕੇ ਵਿਖਾ, ਫਿਰ ਤੈਨੂੰ ਹੋਰ ਵੱਧ ਤੋਂ ਵੱਧ ਦਿਆਂਗੇ। ਕਹਿੰਦੇ ਚੰਗਾ ਜੀ। ਦੋ ਨਗਰਾਂ ਦੇ ਵਿੱਚ ਜਦ ਰੋਜੀ ਦਾ ਇਹਨਾਂ ਦੀ ਸੇਵਾ ਲੱਗੀ, ਸੋ ਸਾਰਿਆਂ ਨੂੰ ਰੋਜੀ ਦਿੱਤੀ ਪਰ ਦੋ ਨੂੰ ਨਹੀਂ, ਇੱਕ ਤਾਂ ਸੂਰ ਨੂੰ ਕਹਿੰਦੇ, ਤੇ ਇੱਕ ਕੋਈ ਐਸਾ ਵਿਕਾਰੀ ਆਦਮੀ ਸੀ, ਘਰ ਵਾਲੀ ਗੁਜ਼ਰ ਜਾਣ ਤੋਂ ਕਬਰ ਵਿੱਚ ਦੱਬੀ ਹੋਈ ਨੂੰ ਪੱਟ ਕੇ ਮੰਦ ਕਰਮ ਕਰ ਰਿਹਾ ਸੀ। ਕਹਿੰਦੇ ਐਸੇ ਪਾਪੀ ਆਦਮੀ ਨੂੰ ਵੀ ਨਹੀਂ ਰੋਜੀ ਦੇਣੀ ਚਾਹੀਦੀ। ਇਹਨਾਂ ਦੋਵਾਂ ਨੂੰ ਰੋਜੀ ਨਾ ਦਿੱਤੀ। ਜਦੋਂ ਖੁਦਾ ਦੇ ਪਾਸ ਪਹੁੰਚੇ, ਕਿਉਂ ਵੀ ਦੱਸ? ਕਹਿੰਦੇ ਜੀ ਦੋਵਾਂ ਨੂੰ ਰੋਜੀ ਮੈਂ ਨਹੀਂ ਦਿੱਤੀ, ਬਾਕੀ ਸਭ ਨੂੰ ਦਿੱਤੀ ਹੈ। ਕਹਿੰਦੇ ਕਿਉਂ ਵੀ ਕੀ ਕਾਰਨ? ਦੱਸਿਆ, ਕਹਿੰਦੇ ਜੀ ਸੂਰ ਤਾਂ ਵੱਧ ਹੁੰਦਾ ਹੈ, ਅਤੇ ਦੂਸਰਾ ਪਾਪੀ ਆਦਮੀ ਸੀ। ਉਸ ਵੇਲੇ ਖੁਦਾ ਨੇ ਕਿਹਾ, ਬਈ ਇਹ ਠੀਕ ਨਹੀਂ, ਇਹਨਾਂ ਪਾਪਾਂ ਦਾ ਫਲ ਖੁਦਾ ਆਪੇ ਦੇਵੇਗਾ ਉਹ ਵਿਦਾਤਾ ਹੈ। ਕਰਮਾਂ ਅਨੁਸਾਰ ਫਲ ਪ੍ਰਦਾਤਾ ਵੱਖਰੇ ਵੱਖਰੇ ਮਹਿਕਮੇ ਹੁੰਦੇ ਹਨ, ਸੋ ਉਹ ਮਹਿਕਮਾ ਵੱਖਰਾ ਰੱਬ ਦਾ, ਉਹ ਮਹਿਕਮੇ ਵਿੱਚ ਜਦੋਂ ਫੜ ਕੇ ਲਿਜਾਣਗੇ ਉਹ ਡੰਨ ਉਹ ਦੇਣਗੇ। ਤੈਨੂੰ ਚਾਹੀਦਾ ਸੀ, ਤੂੰ ਰੋਜੀ ਸਾਰਿਆਂ ਨੂੰ ਦੇਣੀ ਚਾਹੀਦੀ ਸੀ। ਕਹਿੰਦੇ ਉਸ ਵੇਲੇ ਜੋ ਟੋਪੀ ਸੀ ਸਿਰ 'ਤੇ ਰੱਖੀ ਹੋਈ ਉਹਦੇ ਵਿੱਚ ਇੱਕ ਕੀੜਾ ਸੀ। ਈਸਾ ਜੀ ਦੇ ਮਨ ਵਿੱਚ ਖਿਆਲ ਆਇਆ, ਕਹਿਣ ਲੱਗੇ ਜੀ ਤੁਸੀਂ ਸਾਰਿਆਂ ਨੂੰ ਖੁਦਾ ਜੀ ਰੋਜੀ ਦਿੰਦੇ ਹੋ? ਕਹਿੰਦੇ ਹਾਂ ਬਾਈ ਦਿੰਦੇ ਹਾਂ। ਕਹਿੰਦੇ ਮੈਨੂੰ ਵੇਖ ਲੈਣ ਦਿਓ, ਮੈਂ ਪਰਖ ਕੇ ਗੱਲ ਕਰਾਂਗਾ। ਜਦੋਂ ਸਿਰ ਤੋਂ ਟੋਪੀ ਲਾਈ, ਕੀੜਾ ਕੱਢ ਕੇ ਵੇਖਣ ਲੱਗਾ, ਹੈਰਾਨ ਹੋ ਗਏ ਈਸਾ ਜੀ। ਕੀ ਵੇਖਿਆ? ਉਹਦੇ ਮੂੰਹ ਦੇ ਵਿੱਚ ਵੀ ਰੱਬ ਨੇ ਚੌਲ ਦਿੱਤਾ ਹੋਇਆ, ਉਹ ਚੌਲ ਖਾ ਰਿਹਾ ਹੈ। ਵੇਖ ਕੇ ਨਮਸਕਾਰ ਕਰਨੀ ਪਈ। ਕਹਿੰਦੇ ਜੀ ਤੁਹਾਡੇ ਵਰਗਾ ਕੋਈ ਰਾਜ਼ਕ ਨਹੀਂ ਹੈ ਰੋਜੀ ਦੇ ਦੇਣ ਵਾਲਾ, ਕਿ ਰੋਜੀ ਦਿਹੰਦ ਹੈ, ਤੂੰ ਹੀ ਰੋਜੀ ਦੇਣ ਵਾਲਾ ਹੈ। ਦਿਹੰਦ ਸੂਈ ਏਕ ਤੂਈ ਏਕ ਤੂਈ, ਪਰੰਦੇ ਨਾ ਗ੍ਰਹਿ ਜਰ, ਦਰਖਤ ਆਪ ਆਸ ਕਰ। ਸੋ ਦਿਹੰਦ ਸੂਈ ਏਕ ਤੂਈ ਏਕ ਤੂਈ। ਆ ਪੰਛੀ ਵਿਚਾਰੇ ਜਿਹੜੇ ਬਿਰਸ਼ਾਂ 'ਤੇ ਰਹਿੰਦੇ ਨੇ, ਉਹਨਾਂ ਦੇ ਪੱਲੇ ਖਾਲਸਾ ਜੀ ਕੋਈ ਜਰ, ਕੋਈ ਨਗਦੀ ਪੈਸੇ ਨਹੀਂ ਬੱਧੇ ਹੋਏ, ਕੋਈ ਉਹਨਾਂ ਦੇ ਪਾਸ ਕਾਰਖਾਨੇ ਉਹਨਾਂ ਦੇ ਨਹੀਂ ਚੱਲਦੇ, ਕੋਈ ਰੋਜੀ ਦਾ ਪ੍ਰਬੰਧ ਨਹੀਂ। ਦਰਖਤ 'ਤੇ ਬੈਠੇ ਹੋਏ ਪਾਣੀ ਪੀ ਕੇ ਇੱਕ ਰੱਬ ਦੀ ਆਸ 'ਤੇ ਕਿਆ ਸੋਹਣਾ ਆਨੰਦ ਮਾਣ ਰਹੇ। ਇਸ ਪ੍ਰਕਾਰ ਸੋਈ ਪਰਮੇਸ਼ਰ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਤੰਨਾ ਜੀ ਕਹਿੰਦੇ ਹਨ,
ਕਹੈ ਤੰਨਾ ਪੂਰਨ ਤਾਹੂ ਕੋ,
ਤੰਨਾ ਜੀ ਕਹਿੰਦੇ ਹਨ ਤਿੰਨਾਂ ਸਾਰਿਆਂ ਪਿਛੜਿਆਂ ਤਾਈ ਤੇ ਕੀੜਿਆਂ ਨੂੰ ਤਾਈ, ਉਹ ਲਵਾ ਲਵ ਪੂਰਨ ਉਹਨਾਂ ਦੇ ਪੇਟ ਨੂੰ ਭਰਨ ਵਾਲਾ ਹੈ।
ਮਤ ਰੇ ਜੀਆ ਡਰਾਹੀ,
ਹੇ ਜੀ ਤੂੰ ਮਤਾਂ ਡਰਨਾ ਕਰਕੇ ਮੈਨੂੰ ਖਬਰੇ ਰੋਟੀ ਮਿਲੇਗੀ ਕਿ ਨਾ ਮਿਲੇਗੀ, ਵੇਖ। ਕਹਿੰਦੇ ਜੀ ਜੀ ਸਾਰੇ ਹੀ ਅਖੇ ਭਜਨ ਵਿੱਚ ਜੁੜ ਜਾਈਏ, ਸੰਗਤ 'ਚ ਆ ਬੈਠੀਏ ਤੇ ਪ੍ਰਬੰਧ ਕੌਣ ਕਰੇ? ਮਹਾਰਾਜ ਪਹਿਲੇ ਪਾਤਸ਼ਾਹ ਨੂੰ ਪੁੱਛਣ ਲੱਗੇ, ਸਿੱਧ ਬੜੇ ਚੰਚਲ ਸਨ, ਯਤਨ ਕਰਦੇ ਸੀ ਕਿਵੇਂ ਨਾ ਕਿਵੇਂ ਮਹਾਰਾਜ ਨੂੰ ਅਸੀਂ ਖਬਰੇ ਹਰਾ ਹੀ ਲਵਾਂਗੇ। ਕਹਿੰਦੇ ਜੀ ਤੁਸੀਂ ਕਹਿੰਦੇ ਹੋ ਸੰਗਤ 'ਚ ਜੁੜ ਕੇ ਭਜਨ ਕਰੀਏ, ਜੇ ਸਾਰੇ ਜੁੜ ਕੇ ਬਹਿ ਗਏ ਤਾਂ ਫਿਰ ਭੁੱਖੇ ਨਾ ਮਰਨਾ ਪਵੇ। ਕਹਿੰਦੇ ਨਹੀਂ, ਜਿਹੋ ਜਿਹਾ ਰੱਬ ਹੈ ਉਹਦੇ ਪ੍ਰਬੰਧ ਵੀ ਉਸੇ ਤਰ੍ਹਾਂ ਦੇ ਵੱਡੇ ਵੱਡੇ ਹੋ ਜਾਂਦੇ ਨੇ। ਫਿਰ ਜੇ ਸਾਰੇ ਭਜਨ ਵਿੱਚ ਜੁੜਨਗੇ ਉਹਦਾ ਪ੍ਰਬੰਧ ਪਤਾ ਕੀ ਹੋਵੇਗਾ? ਕਹਿੰਦੇ ਜੀ ਕੀ? ਕਹਿੰਦੇ ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਕਹਿੰਦੇ ਹੁਣ ਤਾਂ ਗਊਆਂ ਨੂੰ ਪੱਠੇ ਪਾ ਕੇ ਫਿਰ ਕਿਤੇ ਉਹਨਾਂ ਥੱਲਿਓਂ ਦੁੱਧ ਥੋੜ੍ਹਾ ਬਹੁਤਾ ਚੋਣਾ ਪੈਂਦਾ ਹੈ, ਫਿਰ ਕਹਿੰਦੇ ਅਸੀਂ ਨਦੀਆਂ ਨੂੰ ਵੀ ਗਊਆਂ ਬਣਾ ਦਈਏ, ਪਾਣੀ ਦੀ ਥਾਂ 'ਤੇ ਅਸੀਂ ਦੁੱਧ ਵਗਾ ਦਿਆਂਗੇ। ਸੁੰਮ ਹੋਵੇ ਦੁੱਧ ਘੀਓ, ਅਤੇ ਕਹਿੰਦੇ ਸੋਮੇ ਜਿਹੜੇ ਪਾਣੀ ਦੇ ਚੱਲਦੇ ਨੇ ਚਸ਼ਮੇ, ਇਹ ਅਸੀਂ ਘਿਓ ਦੇ ਵਗਾ ਦਈਏ। ਫਿਰ ਹੁਣ ਤਾਂ ਮਸਾਂ ਕਿਤੇ ਕਮਾਦ ਨੂੰ ਪੀੜ ਕੇ ਵਿੱਚੋਂ ਸ਼ੱਕਰ ਅਤੇ ਖੰਡ ਕੱਢਦੇ ਹੋ ਯਤਨ ਦੇ ਨਾਲ। ਕਹਿੰਦੇ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰਾ ਨਿਤ ਜੀਓ, ਸਾਰੀ ਧਰਤੀ ਨੂੰ ਫਿਰ ਅਸੀਂ ਸ਼ੱਕਰ ਹੀ ਬਣਾ ਦਿਆਂਗੇ, ਮਨ ਪਾਉਂਦੀ ਖਾਓ। ਫਿਰ ਕਹਿੰਦੇ ਸ਼ੱਕਰ ਅਤੇ ਘਿਓ ਖਾ ਕੇ ਹੀ ਉਹ ਜਾਣੇ ਔਖੇ ਸੁਖਾਲੇ ਹੋ ਕੇ ਸਾਡਾ ਭਜਨ ਕਰਦੇ ਰਹੋ, ਹੁਣ ਤਾਂ ਯਤਨ ਕਰਨਾ ਪੈਂਦਾ ਨਹੀਂ ਮਿਲਦਾ ਹੈ। ਕਹਿੰਦੇ ਪ੍ਰਬੰਧ ਅਸੀਂ ਐਸਾ ਵੱਡਾ ਕਰ ਦਿਆਂਗੇ। ਸੋ ਉਹ ਪਰਮੇਸ਼ਰ ਸਮਰੱਥ ਹੈ ਖਾਲਸਾ ਜੀ। ਸੋ ਹੇ ਤੰਨਾ ਜੀ ਕਹਿੰਦੇ ਰਹੇ ਜੀਵ ਮਤਾਂ ਡਰੋ ਕਿ ਕੀ ਬਣੇਗਾ, ਕਿਵੇਂ ਸਾਡੀ ਪ੍ਰਤਪਾਲਾ ਹੋਵੇਗੀ। ਉਹ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ ਦੀ ਨਿਸ਼ਚਾ ਕਿਹਨੂੰ ਆਇਆ ਸੀ? ਬੀਬੀ ਰਾਜ ਕੌਰ ਨੂੰ। ਬੀਬੀ ਰਾਜ ਕੌਰ ਜਿਹੜੀ ਪੱਟੀ ਵਾਲੇ ਦੁਨੀ ਚੰਦ ਦੀ ਲੜਕੀ ਸੀ, ਪੰਜ ਪੁੱਤਰੀਆਂ ਵੀ ਇਤਿਹਾਸ ਵਿੱਚ ਆ, ਸੱਤ ਪੁੱਤਰੀਆਂ ਵੀ ਆਉਂਦਾ ਹੈ। ਪੜ੍ਹੀ ਸੀ ਨਾ ਇਹ ਪੰਕਤੀ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ। ਸੋ ਦੂਸਰੀਆਂ ਭੈਣਾਂ ਕਹਿਣ ਲੱਗੀਆਂ ਪਿਓ ਦਾ ਦਿੱਤਾ ਖਾਂਦੀਆਂ। ਕਹਿਣ ਲੱਗੀ ਛੋਟੀ ਅਕਲ ਵਾਲੀਓ, ਸਾਡਾ ਪਿਓ ਵੀ ਜਿਹਦਾ ਦਿੱਤਾ ਖਾਂਦਾ ਮੈਂ ਉਹਦਾ ਦਿੱਤਾ ਖਾਂਦੀ। ਉਹ ਕਹਿਣ ਲੱਗੇ ਨਹੀਂ ਅਖੇ ਪਿਓ ਦਾ ਦਿੱਤਾ ਖਾਂਦੀਆਂ। ਕਹਿੰਦੇ ਨਹੀਂ ਮੇਰਾ ਪਿਓ ਵੀ ਉਸੇ ਦਾ ਦਿੱਤਾ ਖਾਂਦਾ। ਉਸ ਵੇਲੇ ਹੈਂਕੜਬਾਜ਼ੀ ਵਿੱਚ ਆ ਕੇ ਕਹਿਣ ਲੱਗਾ ਇਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ। ਕਹਿਣ ਲੱਗੇ ਪਿਤਾ ਵੇਖ ਠੀਕ ਹੈ, ਜਿੱਧਰ ਬਚਨ ਕਰ